बिल्कुल घुप अंधेरा हो जाए, एक भी नहीं दिखाई देता। इस वास्ते अध्यात्मवादी कहते ने अंधेरे तो वड्डा कोई पर्दा नहीं है। इतना वड्डा पर्दा कितों आवेगा कि पहाड़ा नु भी ढक देइए, सागर नु भी ढक देइए, जंगलों नु भी ढक देइए, शहरों नु ढक देइए, बिल्डिंगा नु ढक देइए, मनुखा नु ढक देइए, अंधेरा ढक देंदा। अंधेरे च कुछ भी नहीं दिखाई देता। कई दफा अंधेरे ते अपना हाथ भी नहीं दिखाई देता। अंधेरा संसार नू ढक देता है। एक ऐसा भी अंधेरा है कहते मनुख की दुनिया च निरंकार नू ढक देता है, नहीं दिखाई देता। बाहर दा अंधकार होवे संसार नहीं दिखाई देता। अंदर दा अंधकार होवे निरंकार नहीं दिखाई देता। अज्ञान भगवान नू ढक देता है। भगवान ढकिया जाता है ऐसा नहीं। एक दूसरा नुक्ता भी बयान करते हैं, फिर ते अंधेरा वड्डा हो गया। रब ते कुछ भी नहीं है, परमात्मा ते कुछ भी नहीं है, क्योंकि परमात्मा भी ढकिया जा सकता है। अगर अंधेरे नाल परमात्मा ढकिया जा सकता है तो अंधेरा वड्डा है, परमात्मा वड्डा नहीं है। अज्ञान नाल भगवान ढकिया जा सकता है तो अज्ञान वड्डा है, भगवान वड्डा नहीं। पर इत्थे फिर प्रश्न खड़ा होएगा, क्योंकि मैं अर्ज कर रहे हैं अंधेरे च कुछ भी नहीं दिखाई देता। अंधेरा दो तरह तरह हो सकता है। अंधेरा है, पहाड़ ढके हुए ने, सागर ढके हुए है, नहीं दिखाई दे रहा है। एक अखां अंधिया ने, अखां च रोशनी नहीं। सूरज ते है, चानना ते बड़ा है, पर अखां च रोशनी नहीं, तो जंगल नहीं दिखाई देंदे, सागर नहीं दिखाई देंदा, वगदे हुए दरिया नहीं दिखाई देंदे, शहर नहीं दिखाई देंदे, मनुखां दा इकट्ठ नहीं दिखाई देंदा। कहिंदे ने जे रोशनी दे होंदे आया पदार्थ नहीं दिखाई दे रहे, मनुख दियां अखां आंदियां ने। परमात्मा दे होंदे आया परमात्मा नहीं दिखाई दे रहा, मन अंधा है, मन अंधा है। धार्मिक जगत देच बहुत कुछ औखे ना होना। गुरु अर्जन देव जी का वाक है, अंधेरे च हो रहा है और अंधे कर रहे हैं। अंधी कमी अंध मन, मन अंधे तन अंध, चिक्कड़ लाइए क्या थिए जा टूटे पत्थर बंद। बड़ा कीमती वाक है गुरु अर्जन देव जी का। अंधी कमे, धार्मिक कम चल रहे ने अंधेरे च, अंधी कमे, क्यों? अंध मन, मन जो अंध है ते रोशनी पर अखां अंधिया ने। पर जब हुण अखां अंधिया ने तो फिर कुछ भी नहीं दिखाई देता। आप दी ज्ञात लई ए वी अर्ज करा, अंधे नूं अंधेरा भी नहीं दिखाई देता। संसार दा दिखाई देना, सागर जंगलों दा दिखाई देना दूर दी गल, अंधे नूं अंधेरा भी नहीं दिखाई देता। इस दा बोध मैनूं उदों होया, बहुत पुरानी गल रायपुर दी, दास दे नाल एक गुरु के कीर्तनीय चलते सन भाई भगवान सिंह जी, बड़े सियाने राग विद्या दे माहिर। जैसे हुणे गुरु के कीर्तनीय थानू बिल्कुल सुंदर रागां विच कीर्तन सरवण करा रहे सन, पर ओ नेत्रहीण सन भाई भगवान सिंह। हुण ते बजुर्ग हो गए, मौजूद ने अजे, नेत्रहीण जन्म तो नेत्रहीण। रायपुर दी गल, 11 to 12 हाजरी भर के 12:15 बजे रात दे मैं अपने कमरे दी तरफ जान लगा। ਤਾਂ ਭਾਈ ਭਗਵਾਨ ਸੀ ਆਪਣੇ ਕਮਰੇ 'ਚ ਬੈਠੇ ਸਨ। ਮੈਨੂੰ ਹੈਰਾਨਗੀ ਹੋਈ, ਮੈਂ ਕਿਹਾ ਇਹ ਤਾਂ 10 ਵਜੇ ਆ ਗਏ ਸਨ ਪਰ ਆਰਾਮ ਨਹੀਂ ਕਰ ਰਹੇ। ਸੁਭਾਵਕ ਕੁਛ ਐਵੇਂ ਮੂੰਹੋਂ ਮੇਰੇ ਬਚਨ ਨਿਕਲ ਰਹੇ। ਮੈਂ ਕਿਹਾ ਭਾਈ ਸਾਹਿਬ ਜੀ, ਤੁਹਾਡੀ ਦੁਨੀਆ 'ਚ ਤਾਂ ਦਿਨ ਨੂੰ ਵੀ ਅੰਧੇਰਾ, ਰਾਤ ਨੂੰ ਵੀ ਅੰਧੇਰਾ। ਕਾਫੀ ਚਿਰਾਂ ਦੇ ਇਕੱਠੇ ਚੱਲ ਰਹੇ ਸੀ, ਕਦੀ ਕਦੀ ਖੁੱਲ੍ਹ ਕੇ ਗੱਲਾਂ ਕਰ ਲੈਂਦੇ ਸੀ। ਮੈਂ ਕਿਹਾ ਭਾਈ ਜੀ, ਤੁਹਾਡੀ ਦੁਨੀਆ 'ਚ ਤਾਂ ਦਿਨ ਨੂੰ ਵੀ ਅੰਧੇਰਾ, ਰਾਤ ਨੂੰ ਵੀ ਅੰਧੇਰਾ। ਪਤਾ ਮੈਨੂੰ ਕੀ ਆਖਿਆ, ਮਸਕੀਨ ਜੀ ਤੁਹਾਨੂੰ ਇਤਨਾ ਵੀ ਨਹੀਂ ਪਤਾ, ਮੈਨੂੰ ਅੰਧੇਰੇ ਦਾ ਕੋਈ ਗਿਆਨ ਨਹੀਂ, ਮੈਨੂੰ ਅੰਧੇਰੇ ਦਾ ਕੁਛ ਵੀ ਪਤਾ ਨਹੀਂ। ਫਿਰ ਤਾਂ ਮੈਂ ਬੈਠ ਗਿਆ, ਇਹਨਾਂ ਦੋ ਬੋਲਾਂ ਨੇ ਮੈਨੂੰ ਬਿਠਾ ਦਿੱਤਾ। ਮੈਂ ਕਿਹਾ ਤੁਹਾਨੂੰ ਅੰਧੇਰੇ ਦਾ ਕੋਈ ਬੋਧ ਨਹੀਂ? ਕਹਿੰਦਾ ਨਹੀਂ। ਉਦੋਂ ਮੈਨੂੰ ਖਿਆਲ ਆਇਆ, ਅੰਧੇਰੇ ਨੂੰ ਵੇਖਣ ਵਾਸਤੇ ਵੀ ਤਾਂ ਅੱਖਾਂ 'ਚ ਰੋਸ਼ਨੀ ਚਾਹੀਦੀ ਹੈ ਨਾ। ਅੰਧੀਆਂ ਅੱਖਾਂ 'ਤੇ ਅੰਧੇਰਾ ਵੀ ਨਹੀਂ ਦੇਖ ਸਕਦੀਆਂ। ਉਮੀਦ ਇਹ ਗੱਲ ਪਕੜ ਚਾਹੀ ਹੋਵੇ, ਅੰਧੇਰੇ ਨੂੰ ਵੇਖਣ ਵਾਸਤੇ ਵੀ ਅੱਖਾਂ 'ਚ ਰੋਸ਼ਨੀ ਚਾਹੀਦੀ ਹੈ, ਰੋਸ਼ਨੀ ਨੂੰ ਵੇਖਣ ਵਾਸਤੇ ਵੀ ਅੱਖਾਂ 'ਚ ਰੋਸ਼ਨੀ ਚਾਹੀਦੀ ਹੈ। ਜਨਮ ਤੋਂ ਅੰਧਾ ਇਹਨਾਂ ਅੰਧੀਆਂ ਅੱਖਾਂ ਨੂੰ ਅੰਧੇਰਾ ਨਹੀਂ ਦਿਖਾਈ ਦਿੰਦਾ। ਮੈਨੂੰ ਕਹਿਣ ਲੱਗੇ, ਮਸਕਿਨ ਜੀ ਮੈਨੂੰ ਅੰਧੇਰੇ ਦਾ ਕੋਈ ਗਿਆਨ ਨਹੀਂ, ਮੈਨੂੰ ਅੰਧੇਰੇ ਦੀ ਕੋਈ ਸਮਝ ਨਹੀਂ, ਅੰਧੇਰਾ ਕਿਸ ਨੂੰ ਕਹਿੰਦੇ ਨੇ, ਮੈਨੂੰ ਕੁਛ ਵੀ ਨਹੀਂ ਪਤਾ। ਉਸ ਦਿਨ ਮੈਨੂੰ ਖਿਆਲ ਆਇਆ, ਅੰਧੇਰੇ ਨੂੰ ਵੇਖਣ ਵਾਸਤੇ ਅੱਖਾਂ 'ਚ ਰੋਸ਼ਨੀ ਚਾਹੀਦੀ ਹੈ, ਅਤੇ ਜਿਹਨੂੰ ਅੰਧੇਰਾ ਦਿਖਾਈ ਦਿੰਦਾ ਉਹ ਅੰਧਾ ਨਹੀਂ ਹੈ, ਅੰਧਾ ਨਹੀਂ ਹੈ। ਜਿਹਨੂੰ ਅਗਿਆਨ ਦਿਖਾਈ ਦੇਣ ਲੱਗ ਪਵੇ ਉਹ ਮਨ ਦਾ ਅੰਧਾ ਨਹੀਂ, ਗਿਆਨੀ ਹੈ, ਉਹ ਗਿਆਨੀ ਹੈ। ਗਿਆਨੀ ਨੂੰ ਪਹਿਲੇ ਅਗਿਆਨ ਦਿਖਾਈ ਦੇਗਾ, ਫਿਰ ਭਗਵਾਨ ਦਿਖਾਈ ਦੇਗਾ। ਭਗਵਾਨ ਜੋ ਪ੍ਰਕਾਸ਼ ਹੈ, ਚਾਨਣਾ ਹੈ, ਅਗਿਆਨ ਹੀ ਨਹੀਂ ਦਿਖਾਈ ਦਿੰਦਾ ਤਾਂ ਭਗਵਾਨ ਕੀ ਖਾਕ ਦਿਖਾਈ ਦੇਵੇ? ਆਪਣੀ ਮੂਰਖਤਾ ਹੀ ਨਹੀਂ ਦਿਖਾਈ ਦਿੰਦੀ ਤਾਂ ਸਿਆਣਪ ਕਿਆ ਖਾਕ ਦਿਖਾਈ ਦੇਵੇ? ਪਾਪ ਹੀ ਨਹੀਂ ਦਿਖਾਈ ਦਿੰਦੇ ਤਾਂ ਪੁੰਨ ਕਿੱਥੋਂ ਦਿਖਾਈ ਦੇਣਗੇ? ਅਗਰ ਅੰਧੇਰਾ ਦਿਖਾਈ ਦਿੰਦਾ ਇਹ ਅੰਧਾ ਨਹੀਂ ਹੈ, ਔਰ ਜੋ ਅੰਧੇਰੇ ਨੂੰ ਦੇਖਣ ਦੀ ਸਮਰੱਥ ਹੈ ਰੋਸ਼ਨੀ ਨੂੰ ਦੇਖ ਸਕਦਾ। ਜਿਸ ਨੂੰ ਆਪਣਾ ਅਗਿਆਨ ਦਿਖਾਈ ਦੇ ਰਿਹਾ ਹੈ, ਬਸ ਹੁਣ ਦੂਰ ਦੀ ਗੱਲ ਨਹੀਂ, ਭਗਵਾਨ ਦਿਖਾਈ ਦੇਗਾ। ਜਿਹਨੂੰ ਪਾਪ ਦਿਖਾਈ ਦੇਣ ਲੱਗ ਪਏ ਨੇ, ਇਹ ਬਹੁਤ ਦਿਨ ਤੱਕ ਪਾਪ ਨਹੀਂ ਕਰ ਸਕਦਾ, ਕਿਉਂਕਿ ਪਾਪ ਦਿਖਾਈ ਉਦੋਂ ਦਿੰਦੇ ਨੇ ਜਦ ਮਨ ਦੀਆਂ ਅੱਖਾਂ ਖੁੱਲ੍ਹਦੀਆਂ ਨੇ। ਫਿਰ ਐਸਾ ਮਨੁੱਖ ਪੁੰਨ ਤੋਂ ਦੂਰ ਨਹੀਂ ਹੈ। ਮੂਰਖਤਾ ਦਿਖਾਈ ਦੇਣ ਲੱਗ ਪਵੇ, ਐਸਾ ਮਨੁੱਖ ਸਿਆਣਪ ਤੋਂ ਦੂਰ ਨਹੀਂ ਹੈ। ਅਗਿਆਨ ਦਿਖਾਈ ਦੇਣ ਲੱਗ ਪਵੇ, ਇਹ ਮਨੁੱਖ ਭਗਵਾਨ ਤੋਂ ਦੂਰ ਨਹੀਂ ਹੈ। ਤਾਂ ਮੈਂ ਅਰਜ਼ ਕਰਾਂ, ਐਸੇ ਅੰਧੇ ਦੁਨੀਆਂ 'ਚ ਬਹੁਤ ਥੋੜ੍ਹੇ ਨੇ, ਬਹੁਤ ਥੋੜ੍ਹੇ ਨੇ, ਜਿਨ੍ਹਾਂ ਨੂੰ ਪਦਾਰਥ ਨਹੀਂ ਦਿਖਾਈ ਦਿੰਦੇ, ਸੰਸਾਰ ਨਹੀਂ ਦਿਖਾਈ ਦਿੰਦੇ। ਐਸੇ ਅੰਧਿਆਂ ਨਾਲ ਤਾਂ ਸਾਰਾ ਸੰਸਾਰ ਭਰਿਆ ਪਿਆ, ਜਿਨ੍ਹਾਂ ਨੂੰ ਨਿਰੰਕਾਰ ਨਹੀਂ ਦਿਖਾਈ ਦਿੰਦਾ, ਪਰਮਾਤਮਾ ਨਹੀਂ ਦਿਖਾਈ ਦਿੰਦਾ। ਮੰਦਿਰ, ਮਸਜਿਦ, ਗੁਰਦੁਆਰੇ, ਚਰਚ, ਬੋਧ ਮਠ, ਆਸ਼ਰਮ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਇੱਥੇ ਵੀ ਅੰਧਿਆਂ ਦੀ ਭੀੜ। ਅੰਧੀ ਕੰਮੀ ਅੰਧ ਮਨ, ਮਨ ਅੰਧੇ ਤਨ ਅੰਧ, ਚਿੱਕੜ ਲਾਈਏ ਕਿਆ ਥੀਏ ਜਾਂ ਟੁੱਟੇ ਬੰਦਰ, ਟੁੱਟੇ ਪੱਥਰ ਬੰਦ। ਵਾਸ਼ਨਾ ਦੇ ਬੰਨ, ਵਾਸ਼ਨਾ ਦਾ ਹੜ, ਵਿਕਾਰਾਂ ਦਾ ਹੜ, ਇਹ ਬੰਨ ਲਾਉਂਦੇ ਨੇ ਕਾਹਦਾ? ਮੁੱਠੀ ਭਰ ਰੇਤ ਨਾਲ। ਇਹ ਵਿਕਾਰਾਂ ਦੇ ਵਹਿਣ ਨੂੰ ਰੋਕਣਾ ਚਾਹੁੰਦੇ ਨੇ। ਸਾਹਿਬ ਕਹਿੰਦੇ ਨੇ ਪੱਥਰਾਂ ਦੇ ਬੰਨ ਟੁੱਟ ਗਏ, ਬੜੀ ਕੀਮਤੀ ਗੱਲ, ਟੁੱਟੇ ਪੱਥਰ ਬੰਦ। ਬੜੇ ਬੜੇ ਜਪੀਸ਼ਵਰ, ਤਪੀਸ਼ਵਰ, ਜਿਨ੍ਹਾਂ ਨੂੰ ਅਗਿਆਨ ਦਿਖਾਈ ਦਿੰਦਾ ਸੀ, ਅੰਧੇਰਾ ਦਿਖਾਈ ਦਿੰਦਾ ਸੀ, ਆਪਣੀਆਂ ਗਲਤੀਆਂ ਦਿਖਾਈ ਦਿੰਦੀਆਂ ਸਨ, ਪਾਪ ਦਿਖਾਈ ਦੇਣ ਲੱਗ ਪਏ, ਫਿਰ ਵੀ ਨਾ ਬਚ ਸਕੇ। ਬੜੇ ਬੜੇ ਮਜ਼ਬੂਤ ਪੱਥਰਾਂ ਦੇ ਬੰਨ ਬੰਨੇ ਉਹਨੇ, ਬੜਾ ਜਪ ਕੀਤਾ, ਬੜਾ ਤਪ ਕੀਤਾ, ਬੜੀ ਸਾਧਨਾ ਕੀਤੀ, ਬੜੀ ਆਰਾਧਨਾ ਕੀਤੀ, ਔਰ ਬੜਾ ਸ਼ੀਲ ਰੱਖਿਆ, ਬੜਾ ਸੰਜਮ ਰੱਖਿਆ, ਵਾਸ਼ਨਾ ਦੇ ਹੜ੍ਹ ਵਿੱਚ ਉਹ ਵੀ ਬਹਿ ਗਏ, ਨਹੀਂ ਬਚੇ। ਤੂੰ ਮੁੱਠੀ ਭਰ ਰੇਤ ਨਾਲ ਇਸ ਹੜ੍ਹ ਨੂੰ ਰੋਕਦਾ। ਦਰਿਆਵਾਂ ਦੇ ਵਹਿਣ ਮੁੱਠੀ ਭਰ ਰੇਤ ਨਾਲ ਨਹੀਂ ਰੁਕਦੇ। ਔਰ ਹੜ੍ਹ ਤੇ ਆਇਆ ਦਰਿਆ, ਅੰਧੀ ਕੰਮੀ ਅੰਧ ਮਨ, ਮਨ ਅੰਧੇ ਤਨ ਅੰਧ, ਮੁੱਠੀ ਭਰ ਰੇਤ ਕੀ। ਹਫ਼ਤੇ 'ਚ ਕਿਧਰੇ ਇੱਕ ਦਿਨ ਗੁਰਦੁਆਰੇ ਆਇਆ, ਬਸ ਇਸੇ ਨਾਲ ਹੀ ਤੂੰ ਹੜ੍ਹ ਨੂੰ ਰੋਕਣਾ ਚਾਹੁੰਦਾ। ਕਦੀ ਕਦਾਈ ਥੋੜ੍ਹੀ ਸੇਵਾ ਕਰਨ ਲਈ ਦਾਨ ਦੇ ਦਿੱਤਾ, ਕਦੇ ਇੱਕ ਅੱਧ ਕਿਤੇ ਦਿਨ ਪਾਠ ਕਰ ਲਿਆ, ਬਸ ਇਸ ਮੁੱਠੀ ਭਰ ਨਾਲ ਤੂੰ ਵਗਦੇ ਹੋਏ ਵਹਿਣ ਨੂੰ ਰੋਕਣਾ ਚਾਹੁੰਦਾ। ਸਾਹਿਬ ਕਹਿੰਦੇ, ਟੁੱਟੇ ਪੱਥਰ ਬੰਨ, ਮਜ਼ਬੂਤ ਬੰਨ ਵੀ ਟੁੱਟ ਗਏ। ਬੜਾ ਸ਼ੀਲ ਰੱਖਦੇ ਸਨ, ਬੜਾ ਸੰਜਮ ਰੱਖਦੇ ਸਨ, ਬੜਾ ਚਪ ਤਪ ਕਰਦੇ ਸਨ, ਬੜੀ ਸਾਧਨਾ ਕਰਦੇ ਸਨ, ਬੜੀ ਆਰਾਧਨਾ ਕਰਦੇ ਸਨ, ਔਰ ਬੜੀ ਸਮਝ ਸੀ। ਉਹ ਵੀ ਗਰਕ ਹੋ ਗਏ। ਆਪਦੀ ਗਿਆਤ ਲਈ ਅਰਜ਼ ਕਰਾਂ, ਇੱਕ ਮਨੁੱਖ ਜ਼ਮੀਨ ਤੇ ਚੱਲ ਰਿਹਾ ਤੇ ਚੱਲਦਾ ਚੱਲਦਾ ਕਿਧਰੇ ਠੋਕਰ ਖਾ ਕੇ ਗਿਰ ਗਿਆ, ਮਾੜੀ ਮੋਟੀ ਚੋਟ ਲੱਗਣੀ ਹੈ ਔਰ ਕੁਛ ਨਹੀਂ। ਪਰ ਇੱਕ ਮਨੁੱਖ 5,000 ਫੁੱਟ ਦੀ ਗਹਿਰਾਈ ਤੇ ਚੜ ਗਿਆ ਤੇ ਹਮੇਸ਼ਾ ਬੁਲੰਦੀਆਂ ਦੇ ਥੱਲੇ ਤੇ ਖੱਡਾਂ ਹੁੰਦੀਆਂ ਨੇ, ਖੱਡ ਨਾਲ ਹੀ ਚਲੇਗੀ। ਇੱਕ ਰੱਬੀ ਨਹੀਂ ਹੈ ਮੈਂ, ਪਹਾੜਾਂ ਦੀਆਂ ਬੁਲੰਦ ਚੋਟੀਆਂ ਦੇ ਨਾਲ ਖੱਡ ਹੁੰਦੀ ਹੈ ਹੁੰਦੀ ਹੈ ਤੇ ਜਿਹੜਾ 5,000 ਫੁੱਟ ਦੀ ਬੁਲੰਦੀ ਤੇ ਚੜ ਗਿਆ, ਅਗਰ ਇਹ ਗਿਰੇਗਾ ਤਾਂ ਚਿਕਨਾ ਚੂਰ ਹੋਏਗਾ, ਇਹ ਤੇ ਟੁਕੜੇ ਟੁਕੜੇ ਹੋਵੇਗਾ, ਇਹਨੂੰ ਮਾਮੂਲੀ ਚੋਟ ਨਹੀਂ ਲੱਗਣੀ। ਥੋੜੇ ਹੀ ਦਿਨ ਹੋਏ, ਇੱਕ ਸੱਜਣ ਨੇ ਮੈਨੂੰ ਐਸਾ ਆਖਿਆ, ਔਰ ਭਾਰਤ ਵਿੱਚ ਆਮ ਕਈ ਦਫ਼ਾ ਇਹ ਸਵਾਲ ਆਉਂਦਾ ਵੀ ਇਤਨੇ ਸੰਤ ਹਿੰਦੁਸਤਾਨ ਵਿੱਚ ਪੈਦਾ ਹੋਏ, ਬੜੇ ਬੜੇ ਅਵਤਾਰ, ਉਪਨਿਸ਼ਦਾਂ ਦੇ ਰਿਸ਼ੀ, ਪੁਰਾਣਾਂ ਦੇ ਗਿਆਤਾ, ਵੇਦਾਂ ਦੇ ਵਕਤੇ, ਬੜੇ ਬੜੇ ਗੁਰੂ ਪੀਰ ਪੈਗੰਬਰ ਉਸ ਦੇਸ਼ ਨੇ ਪੈਦਾ ਕੀਤੇ, ਫਿਰ ਵੀ ਉਸ ਦੇਸ਼ ਵਿੱਚ ਇਤਨਾ ਭ੍ਰਿਸ਼ਟਾਚਾਰ, ਇਤਨਾ ਝੂਠ, ਇਤਨਾ ਪਾਪ, ਕਹਿਣ ਲੱਗੇ ਜਚਦੀ ਨਹੀਂ ਗੱਲ। ਝੂਠੀ ਦੇ ਗਿਆਨੀ ਉੱਥੇ ਪੈਦਾ ਹੋਏ ਹੋਵਨ, ਝੂਠੀ ਦੇ ਅਵਤਾਰੀ ਪੁਰਸ਼ ਉਸ ਦੇਸ਼ ਵਿੱਚ ਪੈਦਾ ਹੋਏ ਹੋਵਨ, ਪਰ ਝੂਠੀ ਦਾ ਅਨਰਥ, ਝੂਠੀ ਦਾ ਵਿਕਾਰ, ਮੈਂ ਉਹਨਾਂ ਨੂੰ ਕਿਹਾ ਝੂਠੀ ਦੇ ਅਵਤਾਰ ਨੇ ਨਾ, ਮਾਊਂਟ ਐਵਰੈਸਟ ਵੀ ਉੱਥੇ ਹੀ ਹੈ, ਖਾਈਆਂ ਵੀ ਉੱਥੇ ਹੀ ਆਉਣਗੀਆਂ। ਜਿੱਥੇ ਐਵਰੈਸਟ ਨਹੀਂ ਹੈ, ਜਿੱਥੇ ਬੁਲੰਦ ਚੋਟੀਆਂ ਨਹੀਂ ਨੇ, ਉੱਥੇ ਖੱਡੇ ਵੀ ਨਹੀਂ ਆਉਂਦੇ। ਜਿਨ੍ਹਾਂ ਜਿਨ੍ਹਾਂ ਦੇਸ਼ਾਂ ਵਿੱਚ ਜ਼ਿੰਦਗੀ ਨੇ ਬਹੁਤ ਬੁਲੰਦੀਆਂ ਨੂੰ ਨਹੀਂ ਛੋਇਆ, ਉੱਥੇ ਜ਼ਿੰਦਗੀ ਬਹੁਤ ਨਿਵਾਣ ਵਿੱਚ ਵੀ ਨਹੀਂ ਜਾ ਸਕੀ, ਖੱਡ ਵੀ ਕੋਈ ਨਹੀਂ। ਉਮੀਦ ਇਹ ਗੱਲ ਪੱਲੇ ਪਈ, ਇਹਨਾਂ ਦੇਸ਼ਾਂ ਨੇ, ਯੂਰਪ ਦੇ ਦੇਸ਼ਾਂ ਨੇ, ਪੱਛਮ ਦੇ ਦੇਸ਼ਾਂ ਨੇ ਬਹੁਤ ਬੁਲੰਦੀਆਂ ਨੂੰ ਨਹੀਂ ਛੋਇਆ, 2-4 ਫੁੱਟ ਉੱਚੇ ਉੱਠੇ, ਗਿਰਾਵਟ ਵੀ ਉਤਨੀ ਹੈ, ਉਸ ਤੋਂ ਜ਼ਿਆਦਾ ਨਹੀਂ ਹੈ। ਪਰ ਜਿੱਥੇ ਮਾਊਂਟ ਐਵਰੈਸਟ ਹੈ, ਹਿਮਾਲਿਆ ਦੀ ਬੁਲੰਦ ਚੋਟੀ, ਸਾਰੀ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਗੌਰੀ ਸ਼ੰਕਰ, ਤੋ ਗਹਿਰੀਆਂ ਖੱਡਾਂ ਵੀ ਉੱਥੇ ਹੀ ਨੇ। ਇੱਕ ਰੱਬੀ ਨਹੀਂ ਹੈ ਮੈਂ, ਈਸ਼ਵਰ ਇਸ ਤਰ੍ਹਾਂ ਦਾ ਸੰਤੁਲਨ ਕੁਝ ਰੱਖਦਾ ਹੁੰਦਾ ਹੈ। ਜਿਤਨੀਆਂ ਬੁਲੰਦੀਆਂ ਨੂੰ ਸੁਰਤ ਨੇ ਉਸ ਦੇਸ਼ ਵਿੱਚ ਛੋਇਆ ਹੈ, ਕਿਧਰੇ ਵੀ ਨਹੀਂ ਛੋਇਆ, ਇਹ ਵੀ ਤਸਲੀਮ ਹੈ। ਜਿਤਨੀ ਨਿਵਾਣ ਉੱਥੇ ਦੇਖਣ ਨੂੰ ਮਿਲਦੀ ਹੈ, ਨਹੀਂ ਹੈ ਕਿਧਰੇ। ਪਰ ਮਾਣ ਕਰਨਾ ਚਾਹੀਦਾ ਹੈ ਮਾਊਂਟ ਐਵਰੈਸਟ ਤੇ, ਇਤਨੀਆਂ ਬੁਲੰਦੀਆਂ ਨੂੰ ਛੋਇਆ, ਇਤਨੀਆਂ ਉਚਾਈਆਂ ਨੂੰ ਛੋਇਆ, ਇਤਨੀ ਉੱਚੀ ਗੱਲ, ਇਤਨੀ ਉੱਚੇ ਦ੍ਰਿਸ਼ ਸਾਡੇ ਸਾਹਮਣੇ ਰੱਖੇ ਪਰਮਾਤਮਾ ਦੇ ਤੇ ਗੁਰੂ ਦੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਅੱਜ ਪਹਿਲਾ ਪ੍ਰਕਾਸ਼ ਉਤਸਵ ਹੈ ਤੇ ਧਰਮ ਦੀ ਪਹਿਲੀ ਸਮਝ ਗੁਰੂ, ਦੂਜੀ ਸਮਝ ਪ੍ਰਮਾਤਮਾ। ਕਿਉਂ ਮੈਂ ਅਕਸਰ ਅਰਜ਼ ਕਰਦਾ ਹੁੰਦਾ, ਗੁਰੂ ਦਰ ਹੈ ਪ੍ਰਮਾਤਮਾ ਘਰ ਹੈ, ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ। ਉਹ ਦਰ ਕੈਸਾ ਹੈ, ਉਹ ਘਰ ਕੈਸਾ ਹੈ ਤੇ ਦਰ ਘਰ ਕੀ ਸੋਜੀ ਨਾ। ਬੜੀ ਕੀਮਤੀ ਪੰਕਤੀ ਹੈ ਗੁਰੂ ਅਰਜਨ ਦੇਵ ਜੀ ਦੀ। ਬੰਦਾ ਧਾਰਮਿਕ ਬਣਿਆ ਫਿਰਦਾ, ਨਾ ਦਰ ਦੀ ਸਮਝ ਨਾ ਘਰ ਦੀ ਸਮਝ। ਗੁਰੂ ਨਾਨਕ ਦਾ ਬੜਾ ਕੀਮਤੀ ਪ੍ਰਸ਼ਨ ਹੈ, ਰਾਮ ਕੱਲੀ ਮੱਲਾ ਪਹਿਲਾ, ਜਿਤ ਦਰ ਵਸੈ ਕਵਨ ਦਰ ਕਹੀਏ, ਦਰਾਂ ਭੀਤਰ ਦਰ ਕਵਨ ਲਹਿ, ਜਿਸ ਦਰ ਕਾਰਨ ਫਿਰਾਂ ਉਦਾਸੀ, ਸੋ ਦਰ ਕੋਈ ਆਏ ਕਹੇ। ਉਦਾਸ ਹੋ ਕੇ ਮੈਂ ਜਿਸ ਦਰ ਦੀ ਤਲਾਸ਼ ਕਰ ਰਿਹਾ, ਕੋਈ ਦੱਸੇ ਉਹ ਦਰ ਕਿੱਥੇ, ਉਹ ਦਰ ਕੈਸਾ ਹੈ। ਤੇ ਮੈਂ ਫਿਰ ਅਰਜ਼ ਕਰਾਂ, ਜੋ ਉਦਾਸ ਨੇ, ਜਹ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸ, ਕਹੋ ਨਾਨਕ ਸੁਨ ਰੇ ਮਨਾ ਤੇ ਘਟ ਬ੍ਰਹਮ ਨਿਵਾਸ। ਗੁਰੂ ਤੇਗ ਬਹਾਦਰ ਸਾਹਿਬ ਤੇ ਬਾਰ ਬਾਰ ਕਹਿੰਦੇ ਨੇ, ਬਿਖਿਅਨ ਸਿਉ ਕਾਹੇ ਰਚੋ ਨਿਮਖ ਨ ਹੋਇਓ ਉਦਾਸ। 24 ਘੰਟਿਆਂ ਵਿੱਚ ਇੱਕ ਸੈਕਿੰਡ ਵਾਸਤੇ ਵੀ ਕਦੀ ਉਦਾਸ ਨਹੀਂ ਆਉਂਦਾ, ਤੋ ਇਹਨਾਂ ਤੋਂ ਉਪਰਾਮ ਨਹੀਂ ਆਉਂਦਾ। ਤੇ ਜਦ ਪਦਾਰਥਾਂ ਤੋਂ ਇੱਕ ਸੈਕਿੰਡ ਲਈ ਵੀ ਤੂੰ ਉਦਾਸ ਨਹੀਂ, ਤੋ ਪਰਮਾਤਮਾ ਦੀ ਪਿਆਸ ਇੱਕ ਸੈਕਿੰਡ ਲਈ ਵੀ ਨਹੀਂ ਪੈਦਾ ਹੋਵੇਗੀ। ਇਹ ਵੀ ਮਹਿਰਸ ਕਰਦੇ ਹਾਂ, ਸੰਸਾਰ ਤੋਂ ਤੂੰ ਨਿਮਖ ਮਾਤਰ ਵੀ ਨਿਰਾਸ਼ ਨਹੀਂ ਆਉਂਦਾ, ਤੇ ਕਿਵੇਂ ਨਿਰੰਕਾਰ ਨਾਲ ਆਸ ਦੀ ਡੋਰੀ ਜੋੜੇਗਾ। ਕਦੀ ਇੱਕ ਸੈਕਿੰਡ ਵਾਸਤੇ ਵੀ ਨਿਰਾਸ਼ ਨਹੀਂ ਆਉਂਦਾ। ਆਸਾ ਮਨਸਾ ਸਗਲ ਤੇ ਆ ਗਏ, ਜਗ ਤੇ ਰਹੇ ਨਿਰਾਸਾ, ਰਹਿ ਸੰਸਾਰ ਵਿੱਚ ਆਸਾ ਦੀ ਡੋਰੀ ਨਿਰੰਕਾਰ ਨਾਲ, ਰਹਿ ਪਦਾਰਥਾਂ ਵਿੱਚ ਆਸਾ ਦੀ ਡੋਰੀ ਪਰਮਾਤਮਾ ਨਾਲ, ਆਸਾ ਕਰੀਏ ਰਾਮ ਕੀ ਅਵਰੇ ਆਸ ਨਿਰਾਸ। ਸੰਸਾਰ ਨੂੰ ਸਾਧਨ ਦੀ ਤਰ੍ਹਾਂ ਲੈ, ਪਰਮਾਤਮਾ ਨੂੰ ਮਨੋਰਥ ਦੀ ਤਰ੍ਹਾਂ ਲੈ। ਸੰਸਾਰ ਸਾਧਨ, ਨਿਰੰਕਾਰ ਲਕਸ਼, ਪਰ ਲੋਕੀ ਤੇ ਧਰਮ ਨੂੰ ਸਾਧਨ ਦੀ ਤਰ੍ਹਾਂ ਵਰਤਦੇ ਨੇ, ਤੇ ਲਕਸ਼ ਕੀ ਹੈ ਪਦਾਰਥ, ਲਕਸ਼ ਕੀ ਹੈ ਸੰਸਾਰ, ਮੰਜ਼ਿਲ ਕੀ ਹੈ ਸੰਸਾਰ, ਤੇ ਵਰਤਣਾ ਹੈ ਨਿਰੰਕਾਰ ਨੂੰ। ਇਹਦਾ ਸਾਰਾ ਚਾਹੀਦਾ ਹੈ ਤਾਂ ਕਿ ਸੰਸਾਰ ਤੱਕ ਪਹੁੰਚ ਸਕੀਏ, ਸੰਸਾਰ ਵਿੱਚ ਉੱਨਤ ਹੋ ਸਕੇ। ਇਸ ਨੂੰ ਕਹਿੰਦੇ ਨੇ, ਇੱਥੇ ਗੰਗਾ ਉਲਟੀ ਚੱਲ ਪਈ, ਜੀਵਨ ਉਲਟਾ ਚੱਲ ਪਿਆ, ਜ਼ਿੰਦਗੀ ਉਲਟੀ ਜਾ ਰਹੀ ਹੈ। ਸੰਸਾਰ ਸਾਧਨ, ਨਿਰੰਕਾਰ ਮਨੋਰਥ। ਜੈਸੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੱਕ ਜਾਣਾ ਹੈ, ਰੇਲ ਹਵਾਈ ਜਹਾਜ਼ ਕਾਰ ਸਾਧਨ ਹੈ, ਪਰ ਜਿੱਥੇ ਪਹੁੰਚਣਾ ਹੈ ਉਹ ਮਨੋਰਥ ਹੈ। ਸਾਧਨ ਹੁੰਦਾ ਹੈ ਮਨੋਰਥ ਦੀ ਪੂਰਤੀ ਲਈ, ਪਰ ਕੋਈ ਮਨੋਰਥ ਨੂੰ ਸਾਧਨ ਬਣਾ ਲਵੇ ਤੇ ਸਾਧਨ ਨੂੰ ਮਨੋਰਥ ਬਣਾ ਲਵੇ ਤਾਂ ਜ਼ਿੰਦਗੀ ਤੇ ਉਲਟ ਹੋ ਜਾਏਗੀ। ਨਿਰੰਕਾਰ ਤੇ ਸਾਧਨ ਹੈ, ਇਸ ਵਾਸਤੇ ਪਾਠ ਕਰਨਾ ਹੈ, ਇਸ ਵਾਸਤੇ ਗੁਰਦੁਆਰੇ ਆਉਣਾ ਹੈ। ਹੇ ਪ੍ਰਭੂ, ਸੰਸਾਰ ਵਿੱਚ ਉੱਨਤੀ ਹੋਵੇ, ਤੂੰ ਮਿਲ ਭਾਵੇਂ ਨਾ ਮਿਲ, ਤੇਰੇ ਨਾਲ ਕੋਈ ਮਤਲਬ ਨਹੀਂ, ਤੇਰੇ ਤੋਂ ਪ੍ਰਭਾਵਿਤ ਵੀ ਨਹੀਂ, ਕਿਉਂ ਤੇਰੀ ਸਮਝ ਨਹੀਂ। ਮਨੁੱਖ ਦੇ ਮਨ ਦੇ ਉੱਤੇ ਪਰਮਾਤਮਾ ਦਾ ਪ੍ਰਭਾਵ ਨਹੀਂ ਹੈ, ਪਦਾਰਥ ਦਾ ਹੈ। ਪਦਾਰਥ ਦੀ ਖਾਤਰ ਪਰਮਾਤਮਾ ਛੱਡਿਆ ਜਾ ਸਕਦਾ ਹੈ, ਧਨ ਦੀ ਖਾਤਰ ਧਰਮ ਛੱਡਿਆ ਜਾ ਸਕਦਾ ਹੈ, ਪਰਿਵਾਰ ਦੀ ਖਾਤਰ ਗੁਰੂ ਛੱਡਿਆ ਜਾ ਸਕਦਾ ਹੈ। ਐਸਾ ਹੁੰਦਾ ਹੈ, ਐਸਾ ਅਸੀਂ ਦੇਖਦੇ ਹਾਂ। ਧਨ ਦੀ ਖਾਤਰ ਧਰਮ ਛੱਡਿਆ ਜਾ ਸਕਦਾ, ਧਰਮ ਕੀ ਹੈ, ਕੁਛ ਵੀ ਨਹੀਂ ਹੈ। ਪਦਾਰਥ ਦੀ ਖਾਤਰ ਪਰਮਾਤਮਾ ਛੋੜਿਆ ਜਾ ਸਕਦਾ, ਪਰਮਾਤਮਾ ਕੀ ਹੈ। ਪਰਿਵਾਰ ਦੀ ਖਾਤਰ ਨਿਰੰਕਾਰ ਨੂੰ ਇੱਕ ਪਾਸੇ ਰੱਖਿਆ ਜਾ ਸਕਦਾ, ਨਿਰੰਕਾਰ ਕੀ ਹੈ। ਨਿਰੰਕਾਰ ਮੰਜ਼ਿਲ ਨਹੀਂ ਹੈ, ਜਿਤਨੇ ਚਿਰ ਤੱਕ ਨਿਰੰਕਾਰ ਮੰਜ਼ਿਲ ਨਹੀਂ ਬਣਦਾ, ਮਨੁੱਖ ਸਹੀ ਮਾਇਨੇ 'ਚ ਧਾਰਮਿਕ ਨਹੀਂ ਹੈ, ਮਨੁੱਖ ਸਹੀ ਮਾਇਨਿਆਂ ਦੇ ਧਾਰਮਿਕ ਨਹੀਂ ਹੈ। ਤੇ ਧਾਰਮਿਕ ਸਹੀ ਮਾਇਨੇ 'ਚ ਕਦੋਂ ਹੋਵੇਗਾ, ਬਸ ਸੰਸਾਰ ਸਾਧਨ ਹੈ, ਪਰਿਵਾਰ ਸਾਧਨ ਹੈ, ਪਦਾਰਥ ਸਾਧਨ ਹੈ, ਔਰ ਇਸ ਤੋਂ ਉਦਾਸ ਹੈ। ਬਿਖਿਅਨ ਸਿਉ ਕਾਹੇ ਰਚਿਓ ਨਿਮਖ ਨਾ ਹੋਇਓ ਉਦਾਸ। ਇੱਕ ਛਿਣ ਵਾਸਤੇ ਵੀ ਤੂੰ ਕਦੀ ਇਹਨਾਂ ਤੋਂ ਉਪਰਾਮ ਨਹੀਂ ਆਉਂਦਾ, ਅੱਠੇ ਪੈਰ ਤੇਰੀ ਯਾਦ ਦੇ ਚ ਇਹੀ, ਅੱਠੇ ਪੈਰ ਵਿਚਾਰਾਂ ਦੇ ਚਾਹੀ, ਅੱਠੇ ਪੈਰ ਸੋਚਣੀ ਦੇ ਚਾਹੀ। ਤੋ ਧਰਮ ਤੇ ਕੁਛ ਵੀ ਨਹੀਂ ਹੈ। ਮੈਂ ਫਿਰ ਦੁਹਰਾਵਾਂ, ਅੱਖਾਂ ਅੰਧੀਆਂ ਨੇ, ਸੰਸਾਰ ਨਹੀਂ ਦਿਖਾਈ ਦਿੰਦਾ। ਮਨ ਅੰਧਾ ਹੈ, ਨਿਰੰਕਾਰ ਨਹੀਂ ਦਿਖਾਈ ਦਿੰਦਾ। ਐਸੇ ਅੰਧੇ ਥੋੜੇ ਨੇ, ਬਹੁਤ ਥੋੜੇ ਨੇ, ਜਿਨ੍ਹਾਂ ਨੂੰ ਸੰਸਾਰ ਨਹੀਂ ਦਿਖਾਈ ਦਿੰਦਾ। ਐਸੇ ਅੰਧਿਆਂ ਨਾਲ ਸੰਸਾਰ ਭਰਿਆ ਪਿਆ, ਜਿਨ੍ਹਾਂ ਨੂੰ ਨਿਰੰਕਾਰ ਨਹੀਂ ਦਿਖਾਈ ਦਿੰਦਾ। ਤੇ ਗੁਰੂ ਨਾਨਕ ਕਹਿੰਦੇ ਨੇ, ਅੰਧੇ ਇਹ ਨਾ ਆਖੀਅਨ, ਭੁੱਲ ਕੇ ਵੀ ਇਹਨਾਂ ਨੂੰ ਅੰਧੇ ਨਾ ਆਖੋ। ਅੰਧੇ ਇਹ ਨਾ ਆਖੀਅਨ, ਜਿਨ ਮੁਖ ਲੋਇਣ ਨਾ ਹੈ, ਅੰਧੇ ਸਹੀ ਨਾਨਕਾ ਜੋ ਖਸਮੋ ਗੁੱਤੇ ਜਾਣ। ਭੁੱਲ ਕੇ ਵੀ ਇਹਨਾਂ ਨੂੰ ਅੰਧਾ ਨਾ ਆਖੋ, ਜਿਨ੍ਹਾਂ ਨੂੰ ਸੰਸਾਰ ਨਹੀਂ ਦਿਖਾਈ ਦਿੰਦਾ। ਉਹਨਾਂ ਨੂੰ ਅੰਧਾ ਆਖੋ, ਜਿਨ੍ਹਾਂ ਨੂੰ ਨਿਰੰਕਾਰ ਨਹੀਂ ਦਿਖਾਈ ਦਿੰਦਾ। ਮੁਖੜੇ ਦੇ ਉੱਤੇ ਇਹ ਦੋ ਅੱਖਾਂ ਅੰਧੀਆਂ ਨੇ, ਸੰਸਾਰ ਨਹੀਂ ਦਿਖਾਈ ਦਿੰਦਾ। ਮਨ ਅੰਧਾ ਹੈ, ਨਿਰੰਕਾਰ ਨਹੀਂ ਦਿਖਾਈ ਦਿੰਦਾ। ਤੋ ਸਾਹਿਬ ਕਹਿੰਦੇ, ਮਨ ਤੇ ਅੰਧਾ ਹੈ, ਅੰਧਾ ਹੈ। ਮਨੁੱਖੀ ਬੱਚੇ ਦਾ ਜਨਮ ਆਉਂਦਾ ਹੈ, ਅੱਖਾਂ ਦੇ ਹੁੰਦਿਆਂ ਇੱਕ ਤਰੀਕੇ ਦਾ ਅੰਧਾ ਹੈ। ਮਾਂ ਦੀ ਗੋਦ ਚ ਮਾਂ ਦਾ ਕੋਈ ਪਤਾ ਨਹੀਂ, ਇਹ ਮੇਰੀ ਮਾਂ ਹੈ। ਇਸ ਬੱਚੇ ਨੂੰ ਕੁਛ ਵੀ ਨਹੀਂ ਪਤਾ, ਪਿਤਾ ਨੇ ਗੋਦ ਚ ਲਿਆ, ਇਹਨੂੰ ਕੱਖ ਨਹੀਂ ਪਤਾ, ਇਹ ਮੇਰਾ ਪਿਆ ਹੋਇਆ। ਅੱਖਾਂ ਤੇ ਹਨ, ਪਰ ਅੱਖਾਂ ਨਾਲ ਸੂਝ ਸਮਝ ਨਹੀਂ। ਅੱਖਾਂ ਤੇ ਪਾਗਲ ਕੋਲ ਵੀ ਆਉਂਦੀਆਂ ਨੇ, ਅੱਖਾਂ ਤੇ ਪਸ਼ੂਆਂ ਕੋਲ ਵੀ ਆਉਂਦੀਆਂ ਨੇ। ਅਗਰ ਸੂਝ ਸਮਝ ਨਹੀਂ, ਤਾਂ ਅੱਖ ਕੋਈ ਅੱਖ ਹੈ? ਇਹ ਵੀ ਮੈਂ ਅਰਜ਼ ਕਰਦੇ ਹਾਂ। ਸਹਿਜੇ ਸਹਿਜੇ ਇੱਕ ਦਿਨ ਇਹ ਬੱਚਾ ਸਮਰੱਥ ਹੋ ਜਾਂਦਾ ਹੈ, ਅੱਖਾਂ ਨੂੰ ਦੇ ਨਾਲ ਸਮਝ ਜੁੜ ਜਾਂਦੀ ਹੈ, ਇਹ ਮਾਂ ਹੈ ਮੇਰੀ, ਇਹ ਪਿਤਾ ਹੈ, ਇਹ ਭਰਾ ਹੈ, ਇਹ ਭੈਣ ਹੈ, ਇਹ ਪਦਾਰਥ ਨੇ, ਇਹ ਮੇਰਾ ਘਰ ਹੈ। ਲੇਕਿਨ ਇੱਕ ਦਿਨ ਇਹ ਅੱਖਾਂ ਬੰਦ ਹੋ ਜਾਂਦੀਆਂ, ਤਾਂ ਵੀ ਪਰਮਾਤਮਾ ਦੀ ਕੋਈ ਸਮਝ ਨਹੀਂ। ਇੱਕ ਦਿਨ ਇਹ ਬੰਦ ਹੋ ਜਾਂਦੀਆਂ। ਦੋਏ ਦੀਵੇ ਬੁਲੰਦਿਆਂ, ਮਲਕ ਬੈਠਾ ਆਏ, ਗੜ ਲੀਤਾ ਘਟ ਲੁੱਟਿਆ, ਦੀਵੜੇ ਗਿਆ ਬੁਝਾਇਆ। ਇਹ ਦੋ ਦੀਵੇ ਬੁਝ ਗਏ, ਤਾਂ ਵੀ ਮਨ ਦਾ ਦੀਪਕ ਨਾ ਜਲਿਆ। ਅੰਧੇ ਇਹ ਨਾ ਆਖੀਅਨ, ਜਿਨ ਮੁਖ ਲੋਇਣ ਨਾ ਹੈ, ਅੰਧੇ ਸਹੀ ਨਾਨਕਾ ਜੋ ਖਸਮੋ ਗੁੱਤੇ ਜਾਏ। ਤੋ ਗੁਰੂ ਚਾਨਣਾ ਹੈ, ਪਰਮਾਤਮਾ ਚਾਨਣਾ ਹੈ। ਪਰਮਾਤਮਾ ਦੇ ਅਰਥ ਨੇ ਪ੍ਰਕਾਸ਼, ਗੁਰੂ ਜਿਹਦੇ ਰਾਹੀਂ ਪ੍ਰਕਾਸ਼ ਆਉਂਦਾ ਹੈ। ਪ੍ਰਕਾਸ਼ ਦੇ ਰੂਪ ਵਿੱਚ ਪਰਮਾਤਮਾ ਘਰ ਹੈ, ਤੇ ਪ੍ਰਕਾਸ਼ ਦੇ ਪ੍ਰਵੇਸ਼ ਦੇ ਰੂਪ ਵਿੱਚ ਗੁਰੂ ਦਰ ਹੈ। ਦਰ ਘਰ ਕੀ ਸੋਝੀ ਨਾਈ, ਨਾ ਦਰ ਦਾ ਪਤਾ, ਨਾ ਘਰ ਦਾ ਪਤਾ, ਨਾ ਪਰਮਾਤਮਾ ਦਾ ਪਤਾ, ਨਾ ਗੁਰੂ ਦਾ ਪਤਾ। ਤਾਂ ਫਿਰ ਮਨੁੱਖ ਕੀ ਧਾਰਮਿਕ ਕਰਮ ਕਰੇਗਾ? ਤੇ ਆਖੋ ਦੁਨੀਆ ਬਹੁਤ ਧਾਰਮਿਕ ਕਰਮ ਕਰ ਰਹੀ ਹੈ। ਤਾਂ ਗੁਰੂ ਅਰਜਨ ਦੇਵ ਜੀ ਦੇ ਬੋਲ ਮੈਂ ਫਿਰ ਤੁਹਾਡੇ ਸਾਹਮਣੇ ਰੱਖਦੇ ਹਾਂ। ਅੰਧੀ ਕੰਮੀ ਅੰਧ ਮਨ, ਮਨ ਅੰਧੇ ਤਨ ਅੰਧ, ਚਿੱਕੜ ਲਾਈਏ ਕਿਆ ਥੀਏ ਜਾਂ ਟੁੱਟੇ ਪੱਥਰ ਬੰਦ। ਸਭ ਅੰਧੇਰੇ ਚ ਤੀਰ ਚਲਾਏ ਜਾ ਰਹੇ ਨੇ, ਸਭ ਅੰਧੇਰੇ ਚ ਭਜਿਆ ਦੌੜਿਆ ਜਾ ਰਿਹਾ, ਸਭ ਕੁਛ ਅੰਧੇਰੇ ਚ ਹੋ ਰਿਹਾ। ਅੰਧੇਰੇ ਚ ਚੱਲਣਾ ਚੱਲਣਾ ਨਹੀਂ ਆਉਂਦਾ, ਭਟਕਣਾ ਆਉਂਦਾ। ਜਦ ਰਸਤਾ ਹੀ ਨਹੀਂ ਦਿਖਾਈ ਦੇਣ ਦਾ ਪਿਆ, ਤਾਂ ਉਸ ਚੱਲਣੇ ਨੂੰ ਚੱਲਣਾ ਆਖਾਂਗੇ? ਨਾ ਰਸਤਾ ਦਿਖਾਈ ਦੇਵੇ, ਨਾ ਮੰਜ਼ਿਲ। ਬੜਾ ਤੇਜ਼ੀ ਨਾਲ ਦੌੜੇ ਅੰਧੇਰੇ ਚ, ਭਟਕ ਉਹਤੇ ਭਟਕਣਾ, ਉਹ ਚੱਲਣਾ ਨਹੀਂ। ਜਦ ਰਸਤੇ ਦਾ ਹੀ ਨਹੀਂ ਪਤਾ, ਗੁਰੂ ਮਾਰਗ ਹੈ, ਪਰਮਾਤਮਾ ਘਰ ਹੈ, ਗੁਰੂ ਦਰ ਹੈ, ਪ੍ਰਭੂ ਘਰ ਹੈ। ਪ੍ਰਕਾਸ਼ ਦੇ ਰੂਪ ਵਿੱਚ ਪਰਮਾਤਮਾ ਘਰ ਹੈ, ਸ਼ਬਦ ਦੇ ਰੂਪ ਵਿੱਚ ਗੁਰੂ ਦਰ ਹੈ। ਤੇ ਹੁਣ ਮੈਂ ਇੱਕ ਦੂਸਰੀ ਪੰਕਤੀ ਤੁਹਾਡੇ ਸਾਹਮਣੇ ਰੱਖਾਂ। ਨਾਨਕ ਸੋਦੇ ਸਿਮਰਤ ਬੇਦ, ਪਾਰ ਬ੍ਰਹਮ ਗੁਰੂ ਨਾਹੀ ਭੇਦ। ਜੋ ਪ੍ਰਕਾਸ਼ ਦੇ ਰੂਪ ਵਿੱਚ ਪਰਮਾਤਮਾ ਹੈ, ਉਹੀ ਸ਼ਬਦ ਦੇ ਰੂਪ ਵਿੱਚ ਗੁਰੂ ਹੈ, ਔਰ ਜੋ ਸ਼ਬਦ ਦੇ ਰੂਪ ਵਿੱਚ ਗੁਰੂ ਹੈ, ਉਹੀ ਪ੍ਰਕਾਸ਼ ਦੇ ਰੂਪ ਵਿੱਚ ਪਰਮਾਤਮਾ ਹੈ। ਇਸ ਬੁਨਿਆਦੀ ਨੁਕਤੇ ਨੂੰ ਸਮਝੇ ਬਿਨਾਂ ਸਾਰੀ ਧਰਮ ਦੀ ਸਾਧਨਾ ਪੂਰਨ ਤੌਰ 'ਤੇ ਸਫਲ ਨਹੀਂ ਹੋ ਸਕਦੀ। ਮੈਂ ਫਿਰ ਦੁਹਰਾਵਾਂ, ਜੋ ਪ੍ਰਕਾਸ਼ ਦੇ ਰੂਪ ਵਿੱਚ ਪਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਵਿੱਚ ਗੁਰੂ ਹੈ, ਔਰ ਜੋ ਸ਼ਬਦ ਦੇ ਰੂਪ ਵਿੱਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਵਿੱਚ ਪਰਮਾਤਮਾ ਹੈ। ਪ੍ਰਕਾਸ਼ ਤੋਂ ਸ਼ਬਦ ਹੋਇਆ ਤੇ ਸ਼ਬਦ ਦੇ ਰਾਹੀਂ ਹੀ ਪ੍ਰਕਾਸ਼ ਵਿੱਚ ਪ੍ਰਵੇਸ਼ ਮਿਲੇਗਾ। ਉਤਪਤ ਪਰਲੇ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਉਪਤ ਹੋਵੇ, ਇਹ ਸਾਰਾ ਆਉਣਾ ਸ਼ਬਦ ਤੋਂ ਹੋਇਆ ਹੈ। ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲਖ ਦਰਿਆਓ, ਉਸ ਪ੍ਰਕਾਸ਼ ਤੋਂ ਇੱਕ ਕਵਾਓ ਹੋਇਆ, ਇੱਕ ਸ਼ਬਦ ਹੋਇਆ, ਇੱਕ ਧੁਨ ਹੋਈ, ਉਸੇ ਤੋਂ ਲੱਖਾਂ ਜ਼ਿੰਦਗੀਆਂ ਦੇ ਦਰਿਆ ਚੱਲ ਪਏ। ਤੇ ਜੀਵਨ ਦਾ ਦਰਿਆ ਕੀ ਹੈ? ਸੂਰਜ। ਅਰਬਾਂ ਖਰਬਾਂ ਸੂਰਜ ਬਣ ਗਏ, ਇੱਕ ਇੱਕ ਸੂਰਜ ਦੇ ਕਈ ਕਈ ਟੁਕੜੇ, ਇਹੀ ਜ਼ਿੰਦਗੀ ਦਾ ਦਰਿਆ ਹੈ। ਇਸ ਕਰਕੇ ਜ਼ਿੰਦਗੀ ਚੱਲਦੀ ਹੈ। ਇੱਕ ਇੱਕ ਬ੍ਰਹਿਮੰਡ ਦਾ ਇੱਕ ਇੱਕ ਸੂਰਜ, ਇੱਕ ਇੱਕ ਚੰਦਰਮਾ, ਕਰੋੜਾਂ ਬ੍ਰਹਿਮੰਡ, ਅਰਬਾਂ ਖਰਬਾਂ ਸੂਰਜ, ਕਈ ਕੋਟ ਸਸੀਰ ਸੂਰ ਨਿਖਤਰ। ਸੂਰਜ ਜੀਵਨ ਦਾ ਦਰਿਆ ਹੈ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ, ਇਹ ਅਨੇਕਾਂ ਵੇਸ ਜੋ ਪ੍ਰਕਿਰਤੀ ਧਾਰਨ ਕਰਦੀ ਇੱਕ ਸੂਰਜ ਕਰਕੇ। ਜ਼ਿੰਦਗੀ ਚੱਲਦੀ ਹੈ ਪ੍ਰਿਥਵੀ ਤੇ ਸੂਰਜ ਕਰਕੇ। ਸੂਰਜ ਠੰਡਾ ਹੋ ਜਾਏ, ਸਭ ਕੁਝ ਠੰਡਾ ਹੋ ਜਾਏਗਾ, ਸਭ ਕੁਝ ਖਤਮ ਹੋ ਜਾਏਗਾ। ਅਰਬਾਂ ਖਰਬਾਂ ਸੂਰਜ, ਇਹ ਅਰਬਾਂ ਖਰਬਾਂ ਸੂਰਜ ਇੱਕ ਸ਼ਬਦ ਤੋਂ ਹੋਏ, ਇਹ ਜ਼ਿੰਦਗੀ ਦੇ ਦਰਿਆ ਇੱਕ ਸ਼ਬਦ ਤੋਂ ਚੱਲੇ। ਉਤਪਤ ਪਰਲੇ ਸ਼ਬਦੇ ਹੋਵੇ, ਕੀਤਾ ਪਸਾਓ ਏਕੋ ਕਵਾਓ, ਇੱਕ ਕਵਾਓ, ਔਰ ਉਸ ਇੱਕ ਕਵਾਓ ਦੀ ਰੂਪ ਰੇਖਾ ਵੀ ਗੁਰਬਾਣੀ ਨੇ ਬਿਆਨ ਕੀਤੀ ਹੈ। ਕਿਉਂਕਿ ਸ਼ਬਦ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਅੱਜ ਪਹਿਲਾ ਪ੍ਰਕਾਸ਼ ਉਤਸਵ ਹੈ, ਤੋ ਚਾਰ ਸ਼ਬਦ ਮੈਂ ਕਹਿ ਰਿਹਾ। ਸ਼ਬਦ ਦੀ ਰੂਪ ਰੇਖਾ ਵੀ ਬਿਆਨ ਕੀਤੀ। ਉਹ ਪਹਿਲਾ ਸ਼ਬਦ ਓਅੰਕਾਰ ਆਦ ਕਥਨੀ ਅਨਾਦ, ਓਅੰਕਾਰ ਪਹਿਲਾ ਸ਼ਬਦ ਹੈ। ਕੀਤਾ ਪਸਾਓ ਏਕੋ ਕਵਾਓ, ਉਹ ਜੋ ਏਕੋ ਕਵਾਓ ਸੀ ਉਹ ਓਅੰਕਾਰ ਹੈ, ਦੂਜਾ ਤੀਜਾ ਨਹੀਂ। ਇਸ ਵਾਸਤੇ ਗੁਰੂ ਨਾਨਕ ਨੇ ਨਾਲ ਏਕਾ ਜੋੜ ਦਿੱਤਾ, ਇੱਕ ਓਅੰਕਾਰ, ਇੱਕ ਇਹੀ ਹੈ, ਦੂਜਾ ਨਹੀਂ ਹੈ, ਤੀਜਾ ਨਹੀਂ ਹੈ। ਦੂਰ ਕਿਉਂ ਜਾਓ, ਕਬੀਰ ਵੀ ਕਹਿੰਦੇ ਨੇ ਓਅੰਕਾਰ ਆਦ ਮੈਂ ਜਾਣਾ, ਲਿਖੇ ਅਰ ਮੇਠੇ ਤਾਏ ਨਵਾਨਾ। ਓਅੰਕਾਰ ਸ਼ਬਦ ਨੂੰ ਮੈਂ ਆਦ ਕਰਕੇ ਜਾਣਾ ਹੈ, ਸੰਸਾਰ ਦਾ ਆਦ ਕਰਕੇ ਜਾਣਾ ਹੈ। ਬ੍ਰਹਿਮੰਡ ਦੀ ਪਹਿਲੀ ਆਵਾਜ਼ ਪਰਮਾਤਮਾ ਦੀ ਆਵਾਜ਼। ਇਹ ਓਅੰਕਾਰ ਇਤਨਾ ਨਹੀਂ ਕਿ ਲਿਖ ਦਿਓ ਤੇ ਮੇਟ ਦਿਓ, ਕਬੀਰ ਕਹਿੰਦੇ ਨੇ ਇਤਨਾ ਨਹੀਂ ਹੈ। ਇਸ ਮਾਮਲੇ 'ਚ ਕਬੀਰ ਵੀ ਬੜੇ ਅਨੁਭਵੀ ਪੁਰਸ਼ ਨੇ। ਓਅੰਕਾਰ ਆਦ ਮੈਂ ਜਾਣਾ, ਲਿਖੇ ਅਰ ਮੇਠੇ ਤਾਏ ਨਵਾਨਾ। ਕਲਗੀਧਰ ਪਿਤਾ ਕਹਿੰਦੇ ਨੇ ਓਅੰਕਾਰ ਆਦ ਕਥਨੀ ਅਨਾਦ। ਜੈਨ ਧਰਮ ਦੇ ਬਾਣੀ ਮਹਾਵੀਰ ਵੀ ਕਹਿੰਦੇ ਨੇ ਜਗਤ ਦੀ ਉਤਪਤੀ ਓਅੰਕਾਰ ਸ਼ਬਦ ਤੋਂ ਹੋਈ ਹੈ। ਉਤਪਤ ਪਰਲੇ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਉਬਤ ਹੋਏ। ਅਗਰ ਆਉਣਾ ਸਾਰੇ ਬ੍ਰਹਿਮੰਡ ਦਾ ਸ਼ਬਦ ਤੋਂ ਹੋਇਆ ਤਾਂ ਸ਼ਬਦ ਦਰਵਾਜ਼ਾ ਹੈ। ਤਾਂ ਸਤਿਗੁਰਾਂ ਦੀ ਬਾਣੀ ਕਹਿ ਰਹੀ, ਅਗਰ ਸ਼ਬਦ ਦਰਵਾਜ਼ਾ ਹੈ ਆਉਣ ਦਾ, ਤਾਂ ਸ਼ਬਦ ਦਰਵਾਜ਼ਾ ਹੈ ਪ੍ਰਵੇਸ਼ ਦਾ, ਇਹਦੇ ਰਾਹੀਂ ਪ੍ਰਵੇਸ਼ ਹੋਵੇਗਾ। ਇਸੇ ਦੇ ਰਾਹੀਂ ਹੀ ਆਪਣੇ ਘਰ ਵਿੱਚ ਜਾਇਆ ਜਾਏਗਾ। ਜਿੱਤ ਦੁਆਰੇ ਉਬਰੇ ਤਿੱਥੇ ਲਿਓ ਉਬਾਰ, ਹੇ ਪ੍ਰਭੂ ਜਿਸ ਦਰਵਾਜ਼ੇ ਤੋਂ ਸਾਡਾ ਆਉਣਾ ਹੋਇਆ ਪੁੱਛਾ, ਉਸ ਦਰ ਤੱਕ ਪੁੱਛਾ। ਸੁਰਤ ਸ਼ਬਦ ਤੱਕ ਪਹੁੰਚ ਗਈ, ਦਰ ਤੱਕ ਪਹੁੰਚ ਗਈ। ਅਗਰ ਦਰ ਤੱਕ ਪਹੁੰਚ ਗਈ ਤਾਂ ਸਮਝੋ ਘਰ ਤੱਕ ਪਹੁੰਚ ਗਈ। ਜ਼ਿੰਮੇਵਾਰੀ ਮਨੁੱਖ ਦੀ ਇਤਨੀ ਹੈ, ਇਹ ਦਰ ਤੱਕ ਪਹੁੰਚੇ, ਸੁਰਤ ਸ਼ਬਦ ਤੱਕ ਪਹੁੰਚੇ। ਸ਼ਬਦ ਗੁਰੂ ਨਾਨਕ ਦੱਸਦੇ ਨੇ ਓਅੰਕਾਰ ਹੈ, ਓਅੰਕਾਰ ਨਾਮ ਦੀ ਬਾਣੀ ਵੀ ਹੈ। ਕਲਗੀਧਰ ਪਿਤਾ ਕਹਿੰਦੇ ਨੇ ਓਅੰਕਾਰ ਹੈ, ਭਗਤ ਕਬੀਰ ਕਹਿੰਦੇ ਨੇ ਓਅੰਕਾਰ ਹੈ, ਸਵਾਮੀ ਮਹਾਵੀਰ ਕਹਿੰਦੇ ਨੇ ਓਅੰਕਾਰ ਹੈ। ਉਪਨਿਸ਼ਦਾਂ ਦੇ ਰਿਸ਼ੀ ਵੰਡੇ ਹੋਏ ਨੇ, ਅੱਧੇ ਕਹਿੰਦੇ ਨੇ ਉਹ ਧੁਨ ਓਅੰਕਾਰ ਹੈ, ਅੱਧੇ ਕਹਿੰਦੇ ਨੇ ਓਮ ਹੈ, ਓਮ। ਉਹ ਓਅੰਕਾਰ ਨਹੀਂ ਮੰਨਦੇ, ਕਹਿੰਦੇ ਨੇ ਓਮ ਹੈ, ਅੱਧੇ ਕਹਿੰਦੇ ਨੇ ਓਅੰਕਾਰ ਹੈ। ਕੁਛ ਇੱਕ ਨੂੰ ਓਮ ਦੀ ਤਰ੍ਹਾਂ ਸੁਣਾਈ ਦਿੱਤੀ, ਕਿਸੇ ਨੂੰ ਓਵੰਕਾਰ ਦੀ ਤਰ੍ਹਾਂ ਸੁਣਾਈ ਦਿੱਤੀ। ਤੇ ਸੁਣਨਾ ਕਿਸਨੇ ਹੈ? ਮਨ ਨੇ। ਤੇ ਮਨ ਕਦੋਂ ਸੁਣਦਾ ਹੈ? ਜਦ ਚੁੱਪ ਕਰਦਾ ਹੈ। ਧਰਮ ਦੀ ਸਾਰੀ ਸਾਧਨਾ ਹੈ ਮਨ ਨੂੰ ਚੁੱਪ ਕਰਾਉਣਾ। ਇਹ ਵੀ ਮੈਂ ਅਰਜ਼ ਕਰਾਂ। ਦੂਜੇ ਨਾਲ ਸੰਬੰਧ ਜੋੜਨਾ ਹੈ, ਬੋਲ ਕੇ ਜੋੜਨਾ ਪਏਗਾ। ਆਪਣੇ ਨਾਲ ਹੀ ਸੰਬੰਧ ਜੋੜਨਾ ਹੈ ਤਾਂ ਜ਼ਬਾਨ ਨੂੰ ਵੀ ਚੁੱਪ ਕਰਨਾ ਪਏਗਾ, ਮਨ ਵੀ ਚੁੱਪ ਕਰੇ। ਇਸ ਤੋਂ ਪਹਿਲੇ ਨਹੀਂ ਪਤਾ ਚੱਲੇਗਾ। ਆਪਣੇ ਨੇੜੇ ਤਾਂ ਆਵਾਂਗੇ। ਵਿਦਵਾਨ ਕਹਿੰਦੇ ਨੇ ਇੱਕ ਮਨੁੱਖ ਆਪਣੇ ਪੁੱਤਰ ਦੇ ਵੀ ਜਿਤਨਾ ਨੇੜੇ ਆਪਣੇ ਨੇੜੇ ਨਹੀਂ ਹੈ। ਇੱਕ ਮਨੁੱਖ ਜਿਤਨਾ ਮਿੱਤਰ ਦੇ ਨੇੜੇ ਹੈ, ਪਤਨੀ ਦੇ ਨੇੜੇ ਹੈ, ਭਰਾ ਦੇ ਨੇੜੇ ਹੈ, ਆਪਣੇ ਨੇੜੇ ਨਹੀਂ ਹੈ। ਇਸ ਵਾਸਤੇ ਹਰ ਮਨੁੱਖ ਪਤਨੀ ਬਾਰੇ ਬਹੁਤ ਕੁਝ ਜਾਣਦਾ, ਆਪਣੇ ਬਾਰੇ ਕੱਖ ਨਹੀਂ। ਇੱਕ ਪਤਨੀ ਪਤੀ ਬਾਰੇ ਬਹੁਤ ਕੁਝ ਜਾਣਦੀ, ਆਪਣੇ ਬਾਰੇ ਕੱਖ ਨਹੀਂ। ਭਰਾ ਬਾਰੇ ਮਨੁੱਖ ਬਹੁਤ ਕੁਝ ਜਾਣ ਲਏਗਾ, ਆਪਣੇ ਬਾਰੇ ਕੁਛ ਨਹੀਂ, ਕਿਉਂਕਿ ਭਰਾ ਦੇ ਵੀ ਨੇੜੇ ਹੋ ਜਾਂਦਾ, ਪਤਨੀ ਦੇ ਵੀ ਨੇੜੇ ਹੋ ਜਾਂਦਾ, ਮਿੱਤਰ ਦੇ ਨੇੜੇ ਹੋ ਜਾਂਦਾ, ਪੁੱਤਰ ਦੇ ਨੇੜੇ ਆਉਂਦਾ, ਆਪਣੇ ਤੋਂ ਤੇ ਸਦਾ ਦੂਰ, ਹਮੇਸ਼ਾ ਦੂਰ, ਦੂਰੀ ਬਣੀ ਰਹਿੰਦੀ ਹੈ। ਕਦੀ ਧਿਆਨ ਆਪਣੇ ਨੇੜੇ ਨਹੀਂ ਲਿਆਇਆ। ਜਿਸ ਦਿਨ ਆਪਣੇ ਨੇੜੇ ਕੋਈ ਲਿਆਂਦਾ ਧਿਆਨ, ਉਹ ਦਿਨ ਪਤਾ ਚੱਲਦਾ ਮਨ ਤੇ ਬੜਾ ਬੇਚੈਨ ਹੈ ਔਰ ਬੜਾ ਸ਼ੋਰ ਸ਼ਰਾਬਾ ਕਰੀ ਜਾ ਰਿਹਾ, ਮਨ ਤੇ ਬੜਾ ਵਿਆਕੁਲ ਹੈ, ਮਨ ਦੇ ਤੇ ਬੜੀਆਂ ਚਿੰਤਾਵਾਂ ਨੇ, ਇਹਦੇ ਤੇ ਬੜੀਆਂ ਪਰੇਸ਼ਾਨੀਆਂ ਨੇ। ਹਰ ਮਨੁੱਖ ਆਪਣੇ ਤੋਂ ਦੂਰ ਵੱਜਦਾ ਹੈ, ਦੂਜੇ ਦੇ ਨੇੜੇ ਜਾਂਦਾ ਹੈ। ਇਸ ਵਾਸਤੇ ਦੂਜਿਆਂ ਬਾਰੇ ਉਹ ਜਿਤਨਾ ਜਾਣਦਾ ਹੈ ਆਪਣੇ ਬਾਰੇ ਨਹੀਂ ਜਾਣਦਾ। ਹਕੀਕਤ ਹੈ, ਇਹ ਬਹੁਤ ਵੱਡੀ ਸੱਚਾਈ ਹੈ। ਤੇ ਜਿਹੜਾ ਆਪਣੇ ਤੋਂ ਦੂਰ ਹੈ, ਕਹਿੰਦੇ ਨੇ ਉਹ ਗੁਰੂ ਤੋਂ ਵੀ ਦੂਰ ਹੈ, ਪਰਮਾਤਮਾ ਤੋਂ ਦੂਰ ਹੈ। ਗੁਰੂ ਦੇ ਨੇੜੇ ਆਉਣ ਵਾਸਤੇ ਪਹਿਲੇ ਆਪਣੇ ਨੇੜੇ ਆਉਣਾ ਪਏਗਾ। ਜੋ ਆਪਣੇ ਨੇੜੇ ਆਇਆ ਉਹੀ ਗੁਰੂ ਦੇ ਨੇੜੇ, ਔਰ ਜੋ ਗੁਰੂ ਦੇ ਨੇੜੇ ਚਲਾ ਗਿਆ ਉਸੇ ਦਾ ਹੀ ਵਾਸਾ ਪ੍ਰਭੂ ਦੇ ਚ, ਪਰਮਾਤਮਾ ਦੇ ਚ। ਤੋ ਇਸ ਬ੍ਰਹਿਮੰਡ ਦੇ ਚ ਇੱਕ ਧੁਨੀ ਹੋਈ ਉਹ ਅਹੰਕਾਰ ਦੀ, ਜਿਸ ਤੋਂ ਜਗਤ ਬਣਿਆ। ਉਹ ਧੁਨੀ ਸੰਗੀਤਮਈ ਸੀ, ਗੀਤਮਈ ਸੀ। ਇਹ ਵੀ ਮੈਂ ਅਰਜ਼ ਕਰਦੇ ਹਾਂ। ਇਸ ਵਾਸਤੇ ਹਿੰਦੂਆਂ ਨੇ ਬੜਾ ਸੋਹਣਾ ਨਾਮ ਦੇ ਦਿੱਤਾ ਕ੍ਰਿਸ਼ਨ ਦੇ ਬੋਲਾਂ ਨੂੰ, ਭਾਗਵਤ ਗੀਤ ਆ, ਭਗਵਾਨ ਦੇ ਗੀਤ, ਪ੍ਰਭੂ ਦਾ ਸੰਗੀਤ। ਅਸ਼ਟਾਵਕਰ ਰਿਸ਼ੀ ਹੋਏ ਨੇ। ਜਨਕ ਨੇ ਪ੍ਰਸ਼ਨ ਕੀਤਾ ਹੈ, ਅਸ਼ਟਾਵਕਰ ਨੇ ਜਵਾਬ ਦਿੱਤਾ ਹੈ। ਜਿਸੇ ਕੁਰੂਕਸ਼ੇਤਰ ਦੇ ਮੈਦਾਨ ਦੇ ਚ ਅਰਜਨ ਪ੍ਰਸ਼ਨ ਕਰੀ ਜਾ ਰਿਹਾ, ਕ੍ਰਿਸ਼ਨ ਜਵਾਬ ਦੇਈ ਜਾ ਰਹੇ ਨੇ। ਇਹ ਭਾਗਵਤ ਗੀਤਾ। ਉੱਥੇ ਜਨਕ ਪ੍ਰਸ਼ਨ ਕਰਦਾ ਹੈ ਤੇ ਅਸ਼ਟਾਵਕਰ ਜਵਾਬ ਦਿੰਦੇ ਨੇ। ਆਪ ਸੁਣ ਕੇ ਹੈਰਾਨ ਹੋ, ਉਸ ਨੂੰ ਕਹਿੰਦੇ ਨੇ ਮਹਾਂਗੀਤਾ, ਅਸ਼ਟਾਵਕਰ ਦੀ ਰਚਨਾ ਹੈ। ਭਾਗਵਤ ਗੀਤਾ ਨਾਲੋਂ ਜ਼ਰਾ ਬਿਖਮ ਹੈ, ਕਿਉਂਕਿ ਪੁਰਾਣੀ ਸੰਸਕ੍ਰਿਤ ਹੈ, ਫਿਰ ਵੀ ਉਸਦੇ ਅਨੁਵਾਦ ਮਿਲਦੇ ਨੇ, ਟੀਕੇ ਮਿਲਦੇ ਨੇ। ਗੀਤ, ਪਰਮਾਤਮਾ ਦੀ ਆਵਾਜ਼ ਗੀਤਮਈ ਹੈ, ਸੰਗੀਤਮਈ ਹੈ। ਵਾਜੇ ਨਾਦ ਅਨੇਕ ਅਸੰਖਾਂ, ਕੇਤੇ ਵਾਮਣ ਹਾਰੇ, ਕੇਤੇ ਰਾਗ ਪਰੀ ਸਿਉ ਕਈਅਨ, ਕੇਤੇ ਗਾਵਣ ਹਾਰੇ। ਉਹ ਸੰਗੀਤਮਈ ਹੈ, ਗੀਤਮਈ ਹੈ। ਜਿਨ੍ਹਾਂ ਦੀ ਵੀ ਪਕੜ ਵਿੱਚ ਆਈ, ਪਕੜ ਚ ਕਦੋਂ? ਜਦ ਮਨ ਚੁੱਪ ਕਰ ਜਾਏ। ਗੰਢਦਾ ਤੇ ਚੌਕ ਵਿੱਚ ਜੁੱਤੀਆਂ ਪਿਆ ਰਵਿਦਾਸ, ਪਰ ਜਦ ਮਨ ਚੁੱਪ ਕਰ ਗਿਆ ਤਾਂ ਪਰਮਾਤਮਾ ਦੀ ਆਵਾਜ਼ ਪਕੜ ਵਿੱਚ ਆਈ। ਗੀਤ ਸੰਗੀਤ ਕਿਸੇ ਕੋਲ ਪੜਿਆ ਨਹੀਂ, ਕਿਉਂਕਿ ਸ਼ੂਦਰਾਂ ਲਈ ਮੰਦਰਾਂ ਦੇ ਦਰਵਾਜ਼ੇ ਵੀ ਬੰਦ ਸਨ, ਵਿਦਿਆਲਿਆਂ ਦੇ ਦਰਵਾਜ਼ੇ ਵੀ ਬੰਦ ਸਨ। ਅੰਦਰੋਂ ਗੀਤ ਨਿਕਲੇ, ਬੜੇ ਕੀਮਤੀ ਰਵਿਦਾਸ ਦੇ, ਬੜੇ ਕੀਮਤੀ ਬੋਲ ਨਿਕਲੇ ਕਬੀਰ ਦੇ। ਮਨ ਚੁੱਪ ਕਰ ਗਿਆ। ਉਹ ਜੋ ਪਕੜ ਦੇ ਚ ਆਇਆ, ਜੋ ਸੁਣਾਈ ਦਿੱਤਾ, ਜਗਤ ਦੇ ਸਾਹਮਣੇ ਰੱਖ ਦਿੱਤਾ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਮੇਰਾ ਮਨ ਤੇ ਚੁੱਪ ਕਰ ਗਿਆ, ਉਹ ਆਪੋ ਬੋਲ ਨਾ ਜਾਣਦਾ, ਮੈਂ ਤੇ ਚੁੱਪ ਕਰ ਗਿਆ। ਤੋ ਫਿਰ ਇਤਨੇ ਬੋਲ ਕੀ ਨੇ? ਤੇ ਜੈਸੇ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲ। ਕਹਿੰਦੇ ਨੇ ਪਹਿਲੇ ਦਿਨ ਜਦ ਸਮਾਧੀ ਲੱਗੀ ਮੁਹੰਮਦ ਸਾਹਿਬ ਦੀ, ਕਾਰਾ ਹੈ, ਕੰਬਣੀ ਵੀ ਛਿੜੀ ਹੋਈ ਸੀ। ਇਹ ਘਟਨਾ ਜਦ ਵੀ ਜ਼ਿੰਦਗੀ ਚ ਘਟੇਗੀ, ਪਹਿਲੀ ਦਫਾ ਇਹ ਪਹਿਲਾ ਅਨੁਭਵ ਹੋਵੇਗਾ ਔਰ ਮਹਾਨ ਅਨੁਭਵ ਹੋਵੇਗਾ। ਕਈ ਦਫਾ ਇਸ ਮਹਾਨ ਅਨੁਭਵ ਨੂੰ ਬਰਦਾਸ਼ਤ ਕਰਨਾ, ਸਹਿਣ ਕਰਨਾ ਵੀ ਔਖਾ ਹੋ ਜਾਂਦਾ ਹੈ। ਕੰਬੜੀ ਛਿੜ ਗਈ ਸੀ। ਫਿਰ ਕੰਠ ਚੋਂ ਇਹ ਆਇਤਾਂ ਨਿਕਲੀਆਂ ਕੁਰਾਨ ਦੀਆਂ। ਖਦੀਜਾ ਉਹਨਾਂ ਦੀ ਬੇਗਮ ਹੈਰਾਨ ਹੋ ਗਈ, ਹੈ ਇਹ ਤੇ ਅਨਪੜ੍ਹ ਨੇ ਪਰ ਇਹ ਬੋਲ ਤੇ ਗੀਤਮਈ ਨੇ, ਤਰਤੀਬ ਦੇ ਚ ਨੇ, ਬੜੇ ਵਿਧਾਨਕ ਨੇ ਔਰ ਗਹਿਰੇ ਨੇ। ਬੋਲ ਪਈ ਖਦੀਜਾ, ਇਹ ਬੋਲ ਤੁਹਾਡੇ ਨੇ? ਮੈਨੂੰ ਤੇ ਸ਼ੱਕ ਹੋ ਰਿਹਾ, ਇਹ ਬੋਲ ਤੁਹਾਡੇ ਨਹੀਂ ਹੋ ਸਕਦੇ। ਤੇ ਮੁਹੰਮਦ ਸਾਹਿਬ ਕਹਿੰਦੇ, ਖਦੀਜਾ ਤੂੰ ਠੀਕ ਸਮਝੇ, ਇਹ ਬੋਲ ਮੇਰੇ ਨਹੀਂ, ਮੈਂ ਤੇ ਚੁੱਪ ਕਰ ਗਿਆ, ਪਤਾ ਨਹੀਂ ਖੁਦਾ ਕੀ ਬੋਲ ਰਿਹਾ। ਜੈਸੇ ਮੈਂ ਆਵੇ ਖਸਮ ਕੀ ਬਾਣੀ, ਫੈਸਲਾ ਕਰੀ ਗਿਆਨ ਵੇ ਲਾ ਲਓ। ਐਸੇ ਜਿਹੜੇ ਬੋਲ ਨੇ ਕਤਈ ਪੁਰਾਣੇ ਨਹੀਂ ਆਉਂਦੇ, ਖਸਮ ਤੋਂ ਆਏ ਨੇ, ਕਿਉਂਕਿ ਖਸਮ ਪੁਰਾਣਾ ਨਹੀਂ ਆਉਂਦਾ। ਇਸ ਵਾਸਤੇ ਗੁਰਬਾਣੀ ਦਾ ਪਾਠ ਜੋ ਅਨੁਭਵੀ ਪੁਰਸ਼ ਕਹਿੰਦੇ ਨੇ, ਰੋਜ਼ ਸੁਰਤ ਲਾ ਕੇ ਪਾਠ ਕਰੋਗੇ, ਰੋਜ਼ ਨਵੇਂ ਅਰਥ ਖੁੱਲਣਗੇ। ਅਗਰ ਇੱਕੋ ਹੀ ਅਰਥ ਖੁੱਲੇ ਨੇ ਤਾਂ ਇੱਕੋ ਹੀ ਦਫ਼ਾ ਜਪਜੀ ਸਾਹਿਬ ਦੇ ਪਾਠ ਦੀ ਲੋੜ ਹੈ, ਫਿਰ ਰੋਜ਼ ਰੋਜ਼ ਦੀ ਲੋੜ ਨਹੀਂ ਹੈ। ਮੈਂ ਅਰਜ਼ ਕਰਾਂ, ਅੱਜ ਪਾਠ ਕੀਤਾ, ਅੱਜ ਜੋ ਅਰਥ ਖੁੱਲੇ ਨੇ ਕੱਲ੍ਹ ਹੋਰ ਖੁੱਲਣਗੇ, ਪਰਸੋਂ ਹੋਰ ਖੁੱਲਣਗੇ, ਕਰਦੇ ਜਾਓ, ਆਖਰੀ ਦਮ ਤੱਕ ਨਵੇਂ ਅਰਥ ਖੁੱਲਣਗੇ। ਨਵਾਂ ਅਨੁਭਵ, ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ। ਤੋ ਉਹ ਆਵਾਜ਼ ਸੰਗੀਤਮਈ ਹੈ, ਗੀਤਮਈ ਹੈ। ਇਹਨੂੰ ਵਿਦਵਾਨਾਂ ਨੇ ਪੰਜ ਸ਼ਬਦ ਕਰਕੇ ਆਖਿਆ, ਪੰਜ ਤਰ੍ਹਾਂ ਦੀ ਦੁਨੀਆ। ਉਹ ਜੋ ਪਹਿਲੀ ਆਵਾਜ਼ ਜਿਸ ਤੋਂ ਬ੍ਰਹਿਮੰਡ ਬਣਿਆ, ਉਹ ਪੰਜ ਤਰ੍ਹਾਂ ਦੀ ਧੁਨ ਸੀ। ਨਾਂ ਪੈ ਗਿਆ ਪੰਜ ਸ਼ਬਦ। ਰਾਧਾ ਸਵਾਮੀ ਇਸੇ ਦਾ ਹੀ ਪ੍ਰਚਾਰ ਕਰਕੇ ਬਹੁਤ ਸਾਰੇ ਸਿੱਖਾਂ ਨੂੰ ਮੁਗਲਤੀ ਚ ਪਾਉਂਦੇ ਨੇ ਵੀ ਗੁਰਬਾਣੀ ਚ ਪੰਜ ਸ਼ਬਦ ਦਾ ਤੇ ਜ਼ਿਕਰ ਹੈ, ਪਰ ਸਿੱਖਾਂ ਨੂੰ ਕੁਛ ਨਹੀਂ ਪਤਾ। ਸਾਨੂੰ ਪਤਾ, ਅਸੀਂ ਦੱਸਦੇ ਹਾਂ। ਇਸੇ ਬੁਲੇਖ ਚ ਲੋਕੀ ਉਹਨਾਂ ਦੇ ਚੱਕਰਾਂ ਚ ਪੈਂਦੇ ਨੇ ਵੀ ਇਹਨਾਂ ਪੰਜ ਸ਼ਬਦਾਂ ਦਾ ਸਿੱਖ ਜਗਤ ਨੂੰ ਕੁਛ ਨਹੀਂ ਪਤਾ। ਆਪ ਦੀ ਗਿਆਥਲੀ ਅਰਜ਼ ਕਰਾਂ, ਭਾਰਤ ਵਿੱਚ ਸੰਗੀਤ ਦੇ ਔਰ ਸਾਜ਼ਾਂ ਦੇ ਜਨਮਦਾਤੇ ਮਹਾਂਪੁਰਸ਼ ਨੇ, ਸੰਤ ਲੋਕ ਹੋਏ ਨੇ। ਢੋਲਕ ਮਰਦੰਗ ਭਗਤਾਂ ਦੀ ਦੇਣ ਹੈ, ਇੱਕ ਤਾਰਾ ਨਾਰਦ ਦੀ ਦੇਣ ਹੈ, ਬੀਣਾ ਸੁਰਸਤੀ ਦੀ ਦੇਣ ਹੈ, ਮੁਰਲੀ ਕ੍ਰਿਸ਼ਨ ਦੀ ਦੇਣ ਹੈ। ਵਿਦਵਾਨ ਕਹਿੰਦੇ ਨੇ ਸਲੰਦਾ ਧੰਨ ਗੁਰੂ ਅਰਜਨ ਦੇਵ ਜੀ ਦੀ ਦੇਣ ਹੈ, ਰਬਾਬ ਸੂਫੀ ਫਕੀਰਾਂ ਦੀ ਦੇਣ ਹੈ। ਉਹ ਜੋ ਸ਼ਬਦ ਸੁਣੇ, ਉਹ ਜੋ ਧੁਨ ਸੁਣੀ, ਉਹਨੂੰ ਉਸੇ ਧੁਨ ਦੇ ਵਿੱਚ ਭਗਤਾਂ ਨੇ ਪ੍ਰਗਟ ਕਰਨ ਦੀ ਕੋਸ਼ਿਸ਼ ਕੀਤੀ। ਮਰਦਾਨਿਆਂ ਰਬਾਬ ਛੇੜ ਬਾਣੀ ਆਈਏ, ਤਾਂ ਬਾਣੀ ਤੇ ਗੁਰੂ ਨਾਨਕ ਤੇ ਆਈਏ। ਗੁਰੂ ਨਾਨਕ ਵਕਤ ਦਾ ਰਾਗ ਗਾਉਂਦੇ ਨੇ, ਗੁਰੂ ਨਾਨਕ ਵਕਤ ਦੀ ਰਾਗ ਨਹੀਂ ਗਾਉਂਦੇ ਨੇ। ਕਿਧਰੇ ਆਸਾ ਗਾ ਰਹੇ ਨੇ, ਕਿਧਰੇ ਮਾਝ ਗਾ ਰਹੇ ਨੇ, ਕਿਧਰੇ ਬਿਲਾਵਰ ਗਾ ਰਹੇ ਨੇ, ਕਿਧਰੇ ਸੋਰਠ ਗਾ ਰਹੇ ਨੇ, ਕਿਧਰੇ ਮਾਰੂ ਗਾ ਰਹੇ ਨੇ, ਕਿਧਰੇ ਭੈਰੋ ਗਾ ਰਹੇ ਨੇ, ਹੈਰਾਨਗੀ। ਕਿਧਰੇ ਕਲਿਆਣ ਗਾ ਰਹੇ ਨੇ, ਕਿਧਰੇ ਬਸੰਤ ਗਾ ਰਹੇ ਨੇ। ਤੇ ਪੁੱਛੀਏ, ਇਹ ਸੰਗੀਤ, ਇਹ ਰਾਗ ਆਪਨੇ ਕਿਸ ਕੋਲ ਸਿੱਖੇ? ਕਿਸੇ ਕੋਲੋਂ ਨਹੀਂ ਸਿੱਖੇ। ਮਨ ਚੁੱਪ ਕਰ ਗਿਆ, ਪਰਮਾਤਮਾ ਗੀਤ ਬਣ ਕੇ, ਸੰਗੀਤ ਬਣ ਕੇ ਪ੍ਰਗਟ ਹੋਇਆ। ਛੁਪ ਗਏ ਵੋ ਸਾਜ਼ੇ ਹਸਤੀ ਛੇੜ ਕਰ, ਅਬ ਤੋਂ ਬਸ ਆਵਾਜ਼ ਹੀ ਆਵਾਜ਼ ਹੈ। ਹਜ਼ਰਤ ਨਜ਼ਾਮੂਦੀਨ ਦੇ ਚੇਲੇ ਅਮੀਰ ਖੁਸਰੋ ਕਹਿੰਦੇ ਨੇ, ਹੇ ਪ੍ਰਭੂ, ਤੇਰਾ ਪ੍ਰਕਾਸ਼ ਮੇਰੇ ਤੇ ਹੋਇਆ ਸੀ, ਮੈਂ ਝੇਲ ਨਹੀਂ ਸਕਿਆ, ਉਹ ਤੇ ਹੁਣ ਜਾਂਦਾ ਰਿਹਾ। ਜਿਵੇਂ ਬਿਜਲੀ ਲਿਸ਼ਕਦੀ ਹੈ, ਇਸ ਤਰ੍ਹਾਂ ਮੈਂ ਚਮਕ ਤੇਰੀ ਦੇਖੀ, ਉਹਨੂੰ ਤਾਂ ਮੈਂ ਸੰਭਾਲ ਨਹੀਂ ਸਕਿਆ, ਪਰ ਤੇਰੀ ਆਵਾਜ਼ ਮੇਰੇ ਕੋਲ ਹੈ। ਆਪ ਸੁਣ ਕੇ ਹੈਰਾਨ ਹੋਵੋਗੇ, ਕਵਾਲੀ ਸੰਗੀਤ ਦੇ ਜਨਮਦਾਤਾ ਅਮੀਰ ਖੁਸਰੋ ਨੇ ਇਸ ਤਰ੍ਹਾਂ ਦੇ ਸੰਗੀਤ ਨੂੰ ਉਸਨੇ ਜਨਮ ਦਿੱਤਾ, ਉਹਦੀ ਪਕੜ ਦੇ ਚ ਆਇਆ। ਇਸ ਸੰਗੀਤ ਦਾ ਜਨਮਦਾਤਾ ਉਹ ਹੈ ਜਿਸਨੇ ਕਿਸੇ ਕੋਲ ਸੰਗੀਤ ਸਿੱਖਿਆ ਨਹੀਂ ਸੀ, ਪਰ ਫਿਰ ਵੀ ਉਸਨੇ ਗਾਵਿਆ ਔਰ ਖੂਬ ਗਾਇਆ। ਕਿਸੇ ਕੋਲ ਸੰਗੀਤ ਸਿੱਖਿਆ ਨਹੀਂ, ਖੂਬ ਗਾਇਆ ਗੁਰੂ ਨਾਨਕ ਨੇ ਔਰ ਹਰ ਥਾਂ ਤੇ ਗਾਇਆ। ਕਿਧਰੇ ਕੀਰਤਨ ਸੁਣਨਾ ਹੈ ਤਾਂ ਮਰਦਾਨਾ ਕੀਰਤਨ ਕਰਦਾ, ਵਰਨਾ ਗੁਰੂ ਨਾਨਕ ਹੀ ਗਾਉਂਦੇ ਨੇ ਤੇ ਜਗਤ ਸੁਣਦਾ ਹੈ ਔਰ ਗਾ ਕੇ ਜਗਤ ਨੂੰ ਬਦਲੇ। ਗਾ ਕੇ ਕੌਡੇ ਰਾਕਸ਼ਸ ਨੂੰ ਠੀਕ ਕੀਤਾ, ਸੱਜਣ ਠੱਗ ਨੂੰ ਠੀਕ ਕੀਤਾ, ਗਾ ਕੇ ਹੀ ਮੱਕੇ ਦੇ ਹਾਜੀਆਂ ਨੂੰ ਠੀਕ ਕੀਤਾ, ਹਰਿਦੁਆਰ ਦੇ ਬ੍ਰਾਹਮਣਾਂ ਨੂੰ ਠੀਕ ਕੀਤਾ, ਸੁਮੇਰ ਪਰਬਤ ਦੇ ਸਿੱਧਾਂ ਨੂੰ ਰਸਤਾ ਦਿਖਾਇਆ ਹੈ, ਗਾ ਕੇ। ਇਸ ਵਾਸਤੇ ਕੁਛ ਵਿਦਵਾਨ ਕਹਿੰਦੇ ਨੇ ਗੁਰੂ ਨਾਨਕ ਨੇ ਧੂਣੇ ਨਹੀਂ ਤਪਾਏ, ਗੁਰੂ ਨਾਨਕ ਨੇ ਵਰਤ ਨਹੀਂ ਰੱਖੇ। ਗੁਰੂ ਨਾਨਕ ਦਾ ਤੀਰਥਾਂ ਵਿੱਚ ਕੋਈ ਵਿਸ਼ਵਾਸ ਨਹੀਂ ਸੀ, ਗੁਰੂ ਨਾਨਕ ਨੇ ਪ੍ਰਾਣਾਯਮ ਨਹੀਂ ਕੀਤਾ, ਗੁਰੂ ਨਾਨਕ ਨੇ ਸਿਰਫ ਗਾਇਆ, ਇਤਨੇ ਪ੍ਰਾਣਾ ਨਾਲ ਗਾਇਆ, ਇਤਨੀ ਇਕਾਗਰਤਾ ਨਾਲ ਗਾਇਆ, ਇਤਨੀ ਗਹਿਰਾਈ ਨਾਲ ਗਾਇਆ, ਇਤਨੀ ਬੁਲੰਦੀ ਨਾਲ ਗਾਇਆ, ਉਹਨਾਂ ਦਾ ਗਾਣਾ ਹੀ ਯੋਗ ਬਣ ਗਿਆ, ਉਹਨਾਂ ਦਾ ਗਾਣਾ ਹੀ ਬੰਦਗੀ ਬਣ ਗਿਆ, ਉਹਨਾਂ ਦਾ ਗਾਉਣਾ ਹੀ ਬ੍ਰਹਮ ਗਿਆਨ ਬਣ ਗਿਆ, ਉਹਨਾਂ ਦਾ ਗਾਉਣਾ ਹੀ ਜਗਤ ਲਈ ਸਾਧਨਾ ਦਾ ਰਸਤਾ ਬਣ ਗਿਆ। ਗਾਵੇ ਗੁਰੂ ਨਾਨਕ। ਇਹਨਾਂ ਪੰਜ ਸ਼ਬਦਾਂ ਦਾ ਸੰਗੀਤ ਆਚਾਰੀਆ ਇਸ ਤਰ੍ਹਾਂ ਜ਼ਿਕਰ ਕਰਦੇ ਨੇ, ਤਤ ਵਿਤ ਗਣ ਨਾਦ ਸੁਗਰ। ਇਹਦਾ ਖੁਲਾਸਾ ਫਿਰ ਇਸ ਤਰ੍ਹਾਂ ਹੈ, ਤਤ ਤੰਤੀ ਵਿਤ ਚਰਮ ਕਾ ਗਣ ਕਾ ਸੀ ਕਾ ਜਾਨ, ਨਾਦ ਸ਼ਬਦ ਘਟ ਕੋ ਕਹੇ ਸੁਗਰ ਸਵਾਸ ਪਹਿਚਾਨ। ਤਤ ਤੰਤੀ, ਤੰਤੀ ਸਾਜ਼ਾਂ ਤੋਂ ਜਿਹੜੀ ਧੁਨ ਨਿਕਲਦੀ ਹੈ, ਪ੍ਰਾਚੀਨ ਸਾਜ਼ ਇਹੀ ਸਨ, ਤੰਤੀ ਸਾਜ਼, ਤਾਰਾਂ ਦੇ ਸਾਜ਼। ਤੰਤੀ ਸਾਜ਼ਾਂ ਤੋਂ ਜਿਹੜੀ ਧੁਨ ਨਿਕਲਦੀ ਹੈ ਇਹਨੂੰ ਤਤ ਸ਼ਬਦ ਕਹਿੰਦੇ ਨੇ। ਉਹ ਜੋ ਬ੍ਰਹਿਮੰਡ ਵਿੱਚ ਆਵਾਜ਼ ਸੀ ਉਹਨੂੰ ਸਤਪੁਰਸ਼ਾਂ ਨੇ, ਵਿਦਵਾਨਾਂ ਨੇ ਜਦ ਬਾਹਰ ਪ੍ਰਗਟ ਕੀਤਾ ਹੈ ਤਾਂ ਇਹਨਾਂ ਪੰਜ ਸਾਜ਼ਾਂ ਦੇ ਰਾਹੀਂ, ਬਈ ਇਸ ਤਰ੍ਹਾਂ ਦੀ ਸੀ ਉਹ। ਤਤ ਤੰਤੀ ਵਿਤ ਚਰਮ ਕਾ, ਚਮੜੇ ਦੇ ਮੜੇ ਹੋਏ ਸਾਜ਼, ਢੋਲਕ ਹੈ, ਮਰਦੰਗ ਹੈ, ਤਬਲਾ ਹੈ, ਦੂਰ ਕਿਉਂ ਜਾਓ। ਨਾਮਦੇਵ ਕਹਿੰਦੇ ਅਣਮੜੀਆ ਮੰਦਲ ਬਾਜੇ, ਬਿਨ ਸਾਵਨ ਗਨ ਹਰ ਗਾਜੇ, ਬਾਦਲ ਬਿਨ ਵਰਖਾ ਹੋਈ ਜੋ ਤਤ ਵਿਚਾਰੇ ਕੋਈ। ਚਮੜੇ ਦਾ ਮੜਿਆ ਹੋਇਆ ਤੇ ਨਹੀਂ, ਪਰ ਮੇਰੇ ਅੰਦਰ ਇੱਕ ਢੋਲਕ ਵੱਜ ਰਹੀ ਹੈ। ਭਗਤ ਕਬੀਰ ਇਸ ਸਾਜ਼ ਨੂੰ ਉਹ ਸੁਣ ਰਹੇ ਨੇ, ਗੀਤ ਸੰਗੀਤ ਉਹ ਸੁਣ ਰਹੇ ਨੇ। ਜਿਨ੍ਹਾਂ ਨੇ ਇਸ ਤਰ੍ਹਾਂ ਦਾ ਸੁਣਿਆ ਤੇ ਜਗਤ ਵਿੱਚ ਪ੍ਰਗਟ ਕੀਤਾ ਹੈ, ਮੈਂ ਕੱਲ ਅਰਜ਼ ਕੀਤੀ ਸੀ, ਪਹਿਲੀ ਸ਼੍ਰੇਣੀ ਚ ਇਹੀ ਆਉਂਦੇ ਨੇ, ਸੁਣਿਆ ਸੁਣਾਇਆ, ਸਮਝਿਆ ਸਮਝਾਇਆ। ਇੱਕ ਤਬਕਾ ਉਹ ਸਮਝਿਆ ਤੇ ਹੈ ਸਮਝਾ ਨਾ ਸਕੇ, ਸੁਣਿਆ ਤੇ ਹੈ ਆਨੰਦ ਤੇ ਮਾਣਿਆ ਕੁਛ ਕਹਿ ਨਹੀਂ ਸਕੇ, ਇਹ ਦੂਜੀ ਸ਼੍ਰੇਣੀ। ਇੱਕ ਤੀਜੀ ਸ਼੍ਰੇਣੀ, ਸੁਣਿਆ ਤੇ ਕੱਖ ਨਹੀਂ ਸੁਣਨ ਦੇ ਬਹੁਤ ਕੁਛ ਪਏ ਨੇ, ਨਹੀਂ ਸੁਣਿਆ, ਜਾਣਿਆ ਤੇ ਕੁਛ ਵੀ ਨਹੀਂ, ਜਾਣਨ ਦੀ ਬੜੀ ਕੋਸ਼ਿਸ਼, ਨਹੀਂ ਸੁਣਿਆ, ਸੁਣਨ ਦੀ ਬਹੁਤ ਕੋਸ਼ਿਸ਼, ਧੂੰਆਂਧਾਰ ਕੋਸ਼ਿਸ਼, ਮਸਜਿਦਾਂ ਵਿੱਚ, ਮੰਦਰਾਂ ਵਿੱਚ, ਗੁਰਦੁਆਰਿਆਂ ਵਿੱਚ, ਚਰਚ ਦੇ ਅੰਦਰ, ਬੋਧ ਮੱਠਾਂ ਵਿੱਚ, ਬੜੀ ਧੂੰਆਂਧਾਰ ਤਕਰੀਰਾਂ, ਸੁਣਿਆ ਨਹੀਂ ਹੈ, ਸੁਣਾਉਣ ਦੀ ਕੋਸ਼ਿਸ਼, ਆਨੰਦ ਮਾਣਿਆ ਨਹੀਂ ਹੈ, ਕਹਿਣ ਦੀ ਕੋਸ਼ਿਸ਼। ਇਹ ਤਾਦਾਦ ਸਭ ਤੋਂ ਜ਼ਿਆਦਾ ਹੈ। ਇਸ ਵਾਸਤੇ ਕੋਈ ਬਹੁਤ ਵੱਡੇ ਪਰਿਵਰਤਨ ਵੀ ਨਹੀਂ ਹੋ ਰਹੇ। ਮੈਂ ਫਿਰ ਅਰਜ਼ ਕਰਾਂ, ਸੁਣਿਆ ਸੁਣਾ ਰਹੇ ਨੇ, ਸੱਜਣ ਸਹੀ ਨਾਲ ਮੈਂ ਜੋ ਚੱਲਦਿਆਂ ਨਾਲ ਚੱਲਣ, ਇਹ ਸੁਣਿਆ ਬੋਲ ਤੇ ਸੁਣਾ ਰਹੇ ਨੇ, ਸੱਜਣ ਦੇ ਅੰਦਰੋਂ ਸਾਰੀ ਠੱਗੀ ਨਿਕਲ ਗਈ, ਇੱਕੋ ਹੀ ਸ਼ਬਦ ਸੁਣ ਕੇ ਨਿਕਲ ਗਈ। ਗੁਰੂ ਨਾਨਕ ਨੇ ਉਸ ਸ਼ਬਦ ਦੇ ਰਾਹੀਂ ਕਿਹਾ, ਇਹ ਸੱਜਣ ਠੱਗ ਬਣ ਕੇ ਠੱਗੀ ਕਰ ਕੋਈ ਹਰਜ ਨਹੀਂ, ਪਰ ਤੂੰ ਤੇ ਸੱਜਣ ਬਣ ਕੇ ਠੱਗੀ ਕਰਦਾ, ਬਹੁਤੇ ਧੋਖੇ ਚ ਆ ਜਾਂਦੇ ਨੇ। ਉੱਜਲ ਕਿਹਾ ਚਿਲਕਣਾ, ਕੋਟਣਮ ਕਾਲੜੀ ਮਸ, ਅੰਦਰੋਂ ਕਾਲਾ ਬਾਹਰੋਂ ਲਿਸ਼ਕਦਾ, ਸੱਜਣ ਬਣ ਕੇ ਠੱਗੀ ਕਰਦਾ, ਬਹੁਤੇ ਧੋਖਾ ਖਾ ਜਾਂਦੇ ਨੇ, ਬਹੁਤੇ ਤੇਰੀ ਲਪੇਟ ਦੇ ਚ ਆ ਜਾਂਦੇ ਨੇ। ਧਾਰਮਿਕ ਦਿਖਾਈ ਦੇ ਕੇ ਅਧਾਰਮਿਕ ਕਰਮ ਕਰਦਾ, ਦਾਨ ਦਿਖਾ ਕੇ ਬੇਈਮਾਨੀ ਕਰਦਾ, ਪਰਮਾਤਮਾ ਦਾ ਨਾਮ ਉਚਾਰਨ ਕਰਕੇ ਸ਼ੈਤਾਨੀ ਕਰਤੂਤ ਕਰਦਾ। ਕੱਢ ਦਿੱਤੀ ਸਾਰੀ ਠੱਗੀ ਇੱਕੋ ਹੀ ਸ਼ਬਦ ਨਾਲ, ਸੁਣਿਆ ਸੁਣਾ ਰਹੇ ਨੇ। ਜਗਤ ਵਿੱਚ ਕੁਝ ਇਸ ਤਰ੍ਹਾਂ ਦੇ ਪੁਰਸ਼ ਨੇ। ਗੁਰਬਾਣੀ ਨਾਲ ਜਿਸ ਦਿਨ ਤਾਲਮੇਲ ਬੈਠ ਜਾਏ ਉਸ ਦਿਨ ਇਹ ਪਾਠ ਇਹਨਾਂ ਬਾਣੀ ਦਾ ਉਚਾਰਨ ਕਰਨਾ ਵੀ ਪ੍ਰਭਾਵਿਤ ਕਰੇਗਾ। ਇਹ ਵੀ ਮੈਂ ਅਰਜ਼ ਕਰਾਂ, ਉਹ ਦਿਨ ਪਾਠ ਨਿੱਜੀ ਅਨੁਭਵ ਬਣ ਜਾਏਗਾ, ਉਹ ਦਿਨ ਗੁਰਬਾਣੀ ਨਿੱਜੀ ਅਨੁਭਵ ਬਣ ਜਾਏਗੀ। ਸੁਣਿਆ ਸੁਣਾ ਰਹੇ ਨੇ, ਸੁਣਿਆ ਤੇ ਹੈ, ਸੁਣਾ ਸਕਣ ਇਤਨੀ ਤੋਫੀਕ ਨਹੀਂ, ਕਹਿ ਸਕਣ ਇਤਨੀ ਸਮਰਥਾ ਨਹੀਂ, ਪਰ ਸੁਣਿਆ ਆਨੰਦ ਮਾਣਿਆ। ਤੀਸਰੀ ਸ਼੍ਰੇਣੀ ਸੁਣਿਆ ਨਹੀਂ, ਸੁਣਾਉਣ ਦੀ ਬੜੀ ਕੋਸ਼ਿਸ਼, ਬਹੁਤ ਕੋਸ਼ਿਸ਼। ਇਸੇ ਨੂੰ ਸ਼ੇਖ ਸਾਦੀ ਕਹਿੰਦੇ ਨੇ, ਖੁਫਤਾ ਰਾ ਖੁਫਤਾ ਕਿੱਕੋ ਨਦ ਬਿਦਾਰ, ਸੁੱਤਾ ਹੋਇਆ ਮਨੁੱਖ ਕਿਵੇਂ ਸੁੱਤੇ ਨੂੰ ਜਗਾਵੇਗਾ। ਕਹਿੰਦਾ ਮੈਂ ਦੇਖਦਾ ਪਿਆ ਆਪ ਸੁੱਤਾ ਹੋਇਆ ਜਗਤ ਨੂੰ ਜਗਾਉਣ ਦੀ ਕੋਸ਼ਿਸ਼ ਪਿਆ ਕਰਦਾ, ਖੁਦ ਦਾ ਮਨ ਜੋ ਹੈ ਸੁੱਤਾ ਹੋਇਆ। ਤਤ ਤੰਤੀ ਤੰਤੀ ਸਾਜ਼ਾਂ ਤੋਂ ਜਿਹੜੀ ਧੁਨ ਨਿਕਲਦੀ ਹੈ, ਤਤ ਸ਼ਬਦ ਵਿਤ ਚਰਮ ਕਾ, ਚਮੜੇ ਦੇ ਮੜੇ ਹੋਏ ਸਾਜ਼ਾਂ ਚੋਂ ਜਿਹੜੀ ਧੁਨ ਨਿਕਲਦੀ ਹੈ, ਵਿਤ ਸ਼ਬਦ ਘਣ ਕਾ ਸੀ ਕਾ ਜਾਨ, ਧਾਤੂਆਂ ਨਾਲ ਧਾਤੂਆਂ ਟਕਰਾਵਣ, ਪਿੱਤਲ ਨਾਲ ਪਿੱਤਲ, ਲੋਹੇ ਨਾਲ ਲੋਹਾ ਜਾਂ ਲੋਹੇ ਨਾਲ ਪਿੱਤਲ, ਪਿੱਤਲ ਨਾਲ ਸੋਨਾ, ਇਹ ਜਿਹੜੀਆਂ ਧਾਤੂਆਂ ਦੇ ਟਕਰਾਓ ਤੋਂ ਧੁਨ ਪੈਦਾ ਹੁੰਦੀ ਹੈ, ਇਹਨੂੰ ਘਣ ਸ਼ਬਦ ਕਹਿੰਦੇ ਨੇ। ਸਾਜ਼ਾਂ ਵਿੱਚ ਇਹ ਵੀ ਇੱਕ ਸਾਜ਼ ਹੈ, ਖੰਜਰੀ ਵੱਜਦੀ ਹੈ, ਘੁੰਗਰੂ ਵੱਜਦੇ ਨੇ, ਖੜਤਾਲਾਂ ਵੱਜਦੀਆਂ ਨੇ, ਧਾਤੂਆਂ ਨਾਲ ਧਾਤੂਆਂ ਟਕਰਾਉਂਦੀਆਂ ਨੇ। ਤਤ ਤੰਤੀ ਵਿੱਚ ਚਰਮ ਕਾ ਘਣ ਕਾ ਸੀ ਕਾ ਜਾਨ, ਨਾਦ ਸ਼ਬਦ ਘਟ ਕੋ ਕਹੇ ਸੁਗਰ ਸਵਾਸ ਪਹਿਚਾਨ। ਨਾਦ ਸ਼ਬਦ ਚੌਥਾ ਘੜੇ ਦੇ ਉੱਤੇ ਇੰਜ ਥਾਪ ਦਈਏ, ਭਾਰਤ ਵਿੱਚ ਪੁਰਾਣੇ ਸੰਗੀਤਕਾਰ ਵਰਤਦੇ ਸਨ, ਹੁਣ ਵੀ ਕਿਧਰੇ ਕਿਧਰੇ ਵਰਤਦੇ ਨੇ, ਬੰਗਾਲੀ ਵਰਤਦੇ ਨੇ, ਕੰਨੜ ਲੋਕ, ਕੇਰਲਾ ਦੇ ਲੋਕ ਵਰਤਦੇ ਨੇ, ਪਹਿਲੇ ਪੰਜਾਬ ਵਿੱਚ ਵੀ ਬਹੁਤ ਵਰਤਿਆ ਜਾਂਦਾ ਸੀ। ਤੇ ਘੜੇ ਦੇ ਉੱਤੇ ਇੰਜ ਥਾਪ ਦੇਣੀ, ਵਿੱਚੋਂ ਜਿਹੜੀ ਧੁਨ ਨਿਕਲੀ ਉਹਨੂੰ ਨਾਦ ਸ਼ਬਦ ਕਹਿੰਦੇ ਨੇ। ਧਾਤੂਆਂ ਦੇ ਟਕਰਾਓ ਤੋਂ ਜੋ ਪੈਦਾ ਹੁੰਦੀ ਹੈ ਆਵਾਜ਼, ਉਸਨੂੰ ਘਣ ਸ਼ਬਦ ਕਹਿੰਦੇ। ਜਿੰਨੇ ਚਿਰ ਤੱਕ ਬੋਲੇ ਨਾ ਉਹਦੇ ਸੁਭਾਅ ਦਾ ਨਹੀਂ ਪਤਾ ਚੱਲਦਾ, ਜਿੰਨੇ ਚਿਰ ਤੱਕ ਬੋਲੇ ਨਾ ਪਤਾ ਹੀ ਨਹੀਂ ਚੱਲਦਾ ਧਾਰਮਿਕ ਹੈ ਕਿ ਅਧਾਰਮਿਕ ਹੈ, ਮੂਰਖ ਹੈ ਕਿ ਸਿਆਣਾ ਹੈ, ਕ੍ਰੋਧੀ ਹੈ ਕਿ ਸ਼ਾਂਤਮਈ ਹੈ, ਸਤੋ ਗੁਣੀ ਹੈ, ਰਜੋ ਗੁਣੀ ਹੈ, ਤਮੋ ਗੁਣੀ ਹੈ, ਬੋਲਦਿਆਂ ਹੀ ਪਤਾ ਚੱਲਦਾ। ਦੂਰ ਦ੍ਰਿਸ਼ਟ ਹੈ ਕਿ ਕੁਬੱਡ ਹੈ, ਗਹਿਰ ਗੰਭੀਰ ਹੈ ਕਿ ਔਛਾ ਹੈ, ਸਤੋ ਗੁਣੀ ਹੈ, ਰਜੋ ਗੁਣੀ ਹੈ, ਤਮੋ ਗੁਣੀ ਹੈ, ਮੂਰਖ ਹੈ, ਸਹਿਣ ਹੈ, ਧਾਰਮਿਕ ਹੈ, ਅਧਾਰਮਿਕ ਹੈ, ਬੋਲਣ ਨਾਲ ਪਤਾ ਚੱਲਦਾ। ਤਾਂ ਮਰਦ ਸੁਖਨ ਨਾ ਗੁਫਤਾ ਬਾਸ਼ਦ, ਐਬੋ ਹੋਨਰ ਨੇ ਹੁਫਤਾ ਬਾਸ਼ਦ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਹਮੂ ਮਰਦ ਬਾਯਦ ਸ਼ਬਦ ਸੁਖਨਵਰ, ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਜ਼ਫਰਨਾਮਾ। ਹਮੂ ਮਰਦ ਬਾਯਦ ਸ਼ਬਦ ਸੁਖਨਵਰ, ਨ ਸ਼ਿਕਮੇ ਦਿਗਰ ਦਰ ਦਹਾਨੇ ਦਿਗਰ। ਔਰੰਗਜ਼ੇਬ, ਮੈਂ ਤੈਨੂੰ ਪਹਿਚਾਣ ਲਿਆ ਤੇਰੇ ਬੋਲਾਂ ਤੋਂ, ਤੇਰੀ ਗੁਫ਼ਤਗੋ ਤੋਂ, ਮੈਂ ਸਮਝ ਲਿਆ ਤੂੰ ਕੀ ਹੈ, ਮੈਂ ਜਾਣ ਲਿਆ ਤੂੰ ਕੀ ਹੈ, ਤੇਰੇ ਬੋਲਾਂ ਨੇ ਦੱਸ ਦਿੱਤਾ ਮਹਾਂ ਝੂਠਾ ਹੈ, ਤੂੰ ਬਹੁਤ ਝੂਠਾ ਹੈ, ਫਰੇਬੀ ਹੈ, ਮਕਾਰ ਹੈ, ਤੇਰੇ ਬੋਲ ਦੱਸਦੇ ਪਏ ਨੇ ਝੂਠ, ਤੇਰੇ ਬੋਲ ਦੱਸਦੇ ਪਏ ਨੇ ਝੂਠ ਹੈ, ਤੇਰੇ ਬੋਲ ਦੱਸਦੇ ਪਏ ਨੇ ਮਕਾਰ ਹੈ। ਤੇ ਜਿਹਦੇ ਬੋਲਾਂ ਵਿੱਚ ਮਨੁੱਖਤਾ ਨਾ ਪ੍ਰਗਟ ਹੋਵੇ, ਕਲਗੀਧਰ ਪਾਤਸ਼ਾਹ ਕਹਿੰਦੇ ਮੈਂ ਉਸ ਨੂੰ ਮਨੁੱਖ ਨਹੀਂ ਕਹਿੰਦਾ, ਤੂੰ ਮਨੁੱਖ ਦੇ ਰੂਪ ਦੇ ਸ਼ੈਤਾਨ ਹੈ, ਪਸ਼ੂ ਹੈ। ਤਾਂ ਮਰਦ ਸੁਖਨ ਨਾ ਗੁਫਤਾ ਬਾਸ਼ਦ, ਐਬੋ ਹੁਨਰ ਨੇ ਹੁਫਤਾ ਬਾਸ਼ਦ। ਮਰਦੇ ਹੋ ਹੈ, ਮਨੁੱਖ ਤੇ ਹੋ ਹੈ, ਜਿਹਦੇ ਬੋਲਾਂ ਦੇ ਚੋਂ ਮਨੁੱਖਤਾ ਪ੍ਰਗਟ ਹੋਵੇ, ਤੇਰੇ ਬੋਲਾਂ ਚ ਮਨੁੱਖਤਾ ਨਹੀਂ ਪ੍ਰਗਟ ਹੁੰਦੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਜ਼ਫਰਨਾਮਾ। ਬੜੀ ਜੁਰਅਤ ਹੈ ਵਕਤ ਦਾ ਸ਼ਹਿਨਸ਼ਾਹ ਔਰੰਗਜ਼ੇਬ ਉਹਨੂੰ ਲਿਖਦੇ ਨੇ। ਅਹਿਮਦਨਗਰ ਵਿੱਚ ਭਾਈ ਦਇਆ ਸਿੰਘ ਲੈ ਕੇ ਗਏ ਸਨ ਇਸ ਜ਼ਫਰਨਾਮੇ ਨੂੰ। ਇਹ ਸਤਿਗੁਰ ਦੀ ਜੁਰਅਤ, ਇਹ ਸਤਿਗੁਰ ਦੀ ਹਿੰਮਤ। ਤਾਂ ਮਰਦ ਸੁਖਨ ਨਾ ਗੁਫਤਾ ਬਾਸ਼ਦ, ਐਬੋ ਹੁਨਰ ਨੇ ਹੁਫਤਾ ਬਾਸ਼ਦ। ਫਿਰ ਸਤਿਗੁਰ ਹੋਰ ਵੀ ਕਹਿੰਦੇ ਨਾ, ਤੂੰ ਰਾਮ ਨਾ ਦਾਨਮ ਕੇ ਯਜ਼ਦਾਂ ਸ਼ਨਾਸ, ਠੀਕ ਹੈ ਤੂੰ ਰੋਜ਼ੇ ਵੀ ਰੱਖਦਾ, ਠੀਕ ਹੈ ਤੂੰ ਨਮਾਜ਼ ਵੀ ਪੜ੍ਹਦਾ, ਠੀਕ ਹੈ ਤੂੰ ਜ਼ਕਾਤ ਵੀ ਦੇਣਾ, ਔਰ ਇਹ ਵੀ ਠੀਕ ਹੈ ਤੂੰ ਦੋ ਵਕਤ ਕੁਰਾਨ ਦੀ ਤਲਾਵਤ ਵੀ ਕਰਦਾ, ਪਾਠ ਵੀ ਕਰਦਾ, ਤੂੰ ਹਜ ਵੀ ਕਰਕੇ ਆਇਆ, ਤੂੰ ਰਾਮ ਅਨਦਾਨਮ ਕੇ ਯਜ਼ਦਾਂ ਸ਼ਨਾਸ, ਯਜ਼ਦਾਂ ਕਹਿੰਦੇ ਨੇ ਖੁਦਾ ਨੂੰ, ਤੂੰ ਖੁਦਾ ਨੂੰ ਸਮਝਣ ਵਾਲਾ ਹੈ, ਤੈਨੂੰ ਖੁਦਾ ਦਾ ਪਤਾ ਹੈ, ਮੈਂ ਨਹੀਂ ਮੰਨਦਾ, ਮੈਂ ਨਹੀਂ ਮੰਨਦਾ, ਕਿਉਂ ਤੂੰ ਰਾਮ ਅਨਦਾਨਮ ਕੇ ਯਜ਼ਦਾਂ ਸ਼ਨਾਸ, ਬਰਾਮ ਇੱਜ਼ਤ ਹੋ ਕਾ ਰਹਾ ਦਿਲ ਖਰਾਸ਼, ਤੇਰੇ ਬੋਲਾਂ ਨੇ ਬਹੁਤਿਆਂ ਦੇ ਦਿਲ ਤੋੜੇ ਨੇ, ਜਿਹਦੇ ਬੋਲ ਤੋੜ ਸਕਦੇ ਨੇ ਉਹ ਬੋਲ ਮਨੁੱਖ ਦੇ ਨਹੀਂ ਹੋ ਸਕਦੇ, ਸ਼ੈਤਾਨ ਦੇ ਹੋ ਸਕਦੇ ਨੇ, ਤੇਰੇ ਬੋਲਾਂ ਨੇ ਕਦਮ ਕਦਮ ਤੇ ਤੋੜੇ, ਤੇਰੇ ਬੋਲਾਂ ਨੇ ਦੂਰੀਆਂ ਵਧਾਈਆਂ ਨੇ, ਤੇਰੇ ਬੋਲਾਂ ਤੋਂ ਚੋਟ ਲੱਗੀ ਹੈ। ਤਾਂ ਉਮਰ ਦੇ ਸੁਖਨ ਨਾ ਗੁਫਤਾ ਬਾਸ਼ਦ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਇਹ ਜ਼ਰੂਰਤ ਇਹ ਮਤ। ਖੈਰ ਮੁਖਤਸਰ ਮੈਂ ਅਰਜ਼ ਕਰਾਂ, ਬੋਲਣ ਹਾਰ ਪਰਮ ਗੁਰੂ, ਇਹੀ ਬੋਲਣਾ ਹੀ ਗੁਰੂ ਹੈ। ਕਿਸ ਤਰ੍ਹਾਂ ਗੁਰੂ ਵੀ ਚੋਲਾ ਹੈ, ਪ੍ਰਭੂ ਨਾਲ ਸੰਬੰਧ ਜੋੜਦਾ, ਕਿਸੇ ਨਾਲ ਵੀ ਸੰਬੰਧ ਜੁੜਦੇ ਨੇ, ਬੋਲ ਚਾਲ ਨਾਲ ਹੀ ਜੁੜਦੇ ਨੇ, ਔਰ ਕਿਸ ਤਰ੍ਹਾਂ ਜੁੜਦੇ ਨੇ, ਬੋਲ ਕੇ ਹੀ ਸੰਬੰਧ ਜੁੜਨਗੇ। ਦੁਨੀਆਂ ਦੇ ਸਾਰੇ ਸੰਬੰਧ ਰਿਸ਼ਤੇ ਬੋਲ ਚਾਲ ਤੇ ਖੜੇ ਨੇ, ਉਪਰੇ ਬੰਦੇ ਆਪਣੇ ਹੋ ਜਾਂਦੇ ਨੇ ਬੋਲ ਚਾਲ ਨਾਲ, ਇਹ ਵੀ ਮੈਂ ਅਰਜ਼ ਕਰਦੇ ਹਾਂ। ਖੇਡ ਤੇ ਸਾਰੀ ਬੋਲਣ ਤੇ ਹੈ, ਹੈ ਕੁਛ ਐਸਾ ਬੋਲਣਾ ਸੰਸਾਰ ਨਾਲ ਸੰਬੰਧ ਜੁੜ ਜਾਂਦਾ ਹੈ, ਹੈ ਕੁਝ ਐਸਾ ਬੋਲਣਾ ਨਿਰੰਕਾਰ ਨਾਲ ਸੰਬੰਧ ਜੁੜ ਜਾਂਦਾ ਹੈ, ਪਰਮਾਤਮਾ ਨਾਲ ਸੰਬੰਧ ਜੁੜ ਜਾਂਦਾ ਹੈ। ਉਹ ਕਿਹੜੇ ਬੋਲ ਨੇ ਜਿਹਨਾਂ ਨੂੰ ਬੋਲੀਏ ਤੇ ਨਿਰੰਕਾਰ ਨਾਲ ਸੰਬੰਧ ਜੁੜ ਜਾਂਦਾ ਹੈ? ਉਹ ਨਿਰੰਕਾਰ ਦੇ ਹੀ ਬੋਲ ਨੇ, ਉਹ ਬੋਲਾਂਗੇ ਤੇ ਜੁੜੇਗਾ ਆਪਣੇ ਬੋਲਾਂ ਨਾਲ, ਆਪਣੇ ਬੋਲਾਂ ਦੀ ਇਤਨੀ ਪਹੁੰਚ ਹੀ ਨਹੀਂ ਹੈ। ਕਹਿੰਦੇ ਨੇ ਨਾ, ਕਿਸੇ ਦੇ ਬੋਲ ਘਰ ਦੇ ਚ ਵੀ ਨਹੀਂ ਚੱਲਦੇ, ਪੁੱਤਰ ਵੀ ਨਹੀਂ ਮੰਨਦਾ, ਮਿੱਤਰ ਵੀ ਨਹੀਂ ਮੰਨਦਾ, ਪਤਨੀ ਵੀ ਨਹੀਂ ਮੰਨਦੀ, ਪਤੀ ਜਾਂ ਨਹੀਂ ਮੰਨਦਾ, ਮਾਂ ਬਾਪ ਨਹੀਂ ਮੰਨਦੇ, ਘਰ ਦੇ ਚ ਵੀ ਬੋਲ ਨਹੀਂ ਚੱਲਦੇ। ਕਹਿ ਦਿੰਦੇ ਨੇ ਲੋਕੀ, ਇਹਦੇ ਬੋਲ ਤੇ ਘਰ ਦੇ ਚ ਵੀ ਨਹੀਂ ਚੱਲਦੇ, ਇਹਦੀ ਪਤਨੀ ਨਹੀਂ ਮੰਨਦੀ, ਇਹਦੇ ਬੱਚੇ ਨਹੀਂ ਮੰਨਦੇ, ਇਹਦੀ ਗੱਲ ਕੋਈ ਨਹੀਂ ਮੰਨਦਾ, ਇਹਦੇ ਬੋਲ ਤੇ ਘਰ ਦੇ ਚ ਵੀ ਨਹੀਂ ਚੱਲਦੇ। ਕਿਸੇ ਕਿਸੇ ਦੇ ਬੋਲ ਘਰ ਦੇ ਚ ਵੀ ਨਹੀਂ ਚੱਲਦੇ, ਕਿਸੇ ਕਿਸੇ ਦੇ ਬੋਲ ਪਰਮਾਤਮਾ ਦੇ ਘਰ ਦੇ ਚ ਵੀ ਚੱਲਦੇ ਨੇ। ਜਾਂ ਕਾ ਕਿਹਾ ਦਰਗੇ ਚੱਲੇ, ਇਹਦਾ ਕਿਸੇ ਦਾ ਬੋਲ ਤੇ ਦਰਗਾਹ ਦੇ ਚ ਵੀ ਚੱਲਦਾ, ਪਰਮਾਤਮਾ ਵੀ ਮੰਨਦਾ, ਪਰਮਾਤਮਾ ਵੀ ਨਹੀਂ ਠੁਕਰਾਂਦਾ, ਪਰਮਾਤਮਾ ਨੂੰ ਵੀ ਮੰਨਣਾ ਪੈਂਦਾ, ਉਹ ਵੀ ਕਬੂਲ ਕਰਦਾ, ਉਹ ਵੀ ਤਸਲੀਮ ਕਰਦਾ। ਕਿਸੇ ਦੇ ਬੋਲ ਆਪਣੇ ਘਰ ਦੇ ਚ ਨਹੀਂ ਚੱਲਦੇ, ਕਿਸੇ ਦੇ ਬੋਲ ਰਾਜ ਦਰਬਾਰ ਦੇ ਚੱਲਦੇ ਨੇ, ਕਿਸੇ ਦੇ ਬੋਲ ਪਰਮਾਤਮਾ ਦੀ ਦਰਗਾਹ ਦੇ ਚੱਲਦੇ ਨੇ। ਜਾਂ ਕਾ ਕਿਹਾ ਦਰਗੇ ਚੱਲੇ, ਹੈਨ ਐਸੇ ਬੋਲ ਦਰਗਾਹ ਦੇ ਚ ਵੀ ਚੱਲਦੇ, ਹੈਨ ਐਸੇ ਬੋਲ ਪਰਮ ਸ਼ਕਤੀ ਪਰਮਾਤਮਾ ਵੀ ਕਬੂਲ ਕਰਦਾ ਹੈ, ਮੰਨਦਾ ਹੈ। ਉਹ ਬੋਲ ਵਿਅਰਥ ਨਹੀਂ ਜਾਂਦੇ, ਉਹ ਬੋਲ ਖਾਲੀ ਵੀ ਨਹੀਂ ਜਾਂਦੇ। ਸਾਧ ਕਾ ਬੋਲਾ ਬਿਰਥਾ ਨਾ ਜਾਏ, ਗੁਰਬਾਣੀ ਦਾ ਨਹੀਂ ਵਿਅਰਥ ਨਹੀਂ ਜਾਂਦਾ, ਉਹ ਬੋਲ ਕੁਛ ਨਾ ਕੁਛ ਕਰੇਗਾ, ਉਸ ਬੋਲ ਦੇ ਰਾਹੀਂ ਕੁਛ ਨਾ ਕੁਛ ਹੋਵੇਗਾ, ਉਹ ਬੋਲ ਖਾਲੀ ਬੋਲ ਨਹੀਂ ਹੈ, ਐਵੇਂ ਫਜ਼ੂਲ ਬੋਲ ਨਹੀਂ ਹੈ। ਤੋ ਮੈਂ ਅਰਜ਼ ਕਰਾਂ, ਕੁਝ ਹੈ ਐਸਾ ਬੋਲਣਾ, ਬੋਲੀਏ ਸੰਸਾਰ ਨਾਲ ਸੰਬੰਧ ਜੁੜਦਾ ਹੈ, ਕੁਝ ਹੈ ਐਸਾ ਬੋਲਣਾ ਨਿਰੰਕਾਰ ਨਾਲ ਸੰਬੰਧ ਜੁੜਦਾ ਹੈ। ਮਨੁੱਖੀ ਜਗਤ ਦੀ ਸਾਰੀ ਹਲਚਲ ਤੇ ਸਾਰਾ ਵਿਕਾਸ ਬੋਲਚਾਲ ਤੇ ਖੜਾ ਹੈ। ਹੁਣ ਮੈਂ ਅਰਜ਼ ਕਰਾਂ, ਆਮ ਆਖਿਆ ਜਾਂਦਾ ਹੈ ਅੱਖਾਂ ਗਈਆਂ ਸੰਸਾਰ ਗਿਆ, ਅੱਖਾਂ ਦੀ ਬੜੀ ਅਹਿਮੀਅਤ ਗਿਣੀ ਜਾਂਦੀ ਹੈ, ਅੱਖਾਂ ਦੀ ਬੜੀ ਮਹਾਨਤਾ ਗਿਣੀ ਜਾਂਦੀ ਹੈ, ਅੱਖਾਂ ਗਈਆਂ ਸੰਸਾਰ ਗਿਆ। ਇਹ ਵੀ ਠੀਕ ਹੈ ਕਿ ਅੰਧਾ ਮਨੁੱਖ ਸਾਇੰਟਿਸਟ ਤੇ ਬਣ ਹੀ ਨਹੀਂ ਸਕਦਾ, ਵਿਗਿਆਨਕ ਤੇ ਹੋ ਹੀ ਨਹੀਂ ਸਕਦਾ। ਪਦਾਰਥ ਦੇਖ ਹੀ ਨਹੀਂ ਸਕਦਾ ਤੇ ਖੋਜ ਕੀ ਕਰੇਗਾ, ਸੰਸਾਰ ਨੂੰ ਵੇਖ ਹੀ ਨਹੀਂ ਸਕਦਾ ਤੇ ਖੋਜ ਕੀ ਕਰੇਗਾ, ਸਰੀਰ ਨੂੰ ਵੇਖ ਹੀ ਨਹੀਂ ਸਕਦਾ ਤੇ ਖੋਜ ਕੀ ਕਰੇਗਾ। ਕਹਿੰਦੇ ਨੇ ਨੇਤਰਹੀਣ ਮਨੁੱਖ ਲਈ ਸੰਸਾਰ ਦੇ ਸਾਰੇ ਦਰਵਾਜ਼ੇ ਬੰਦ ਹੋ ਜਾਂਦੇ। ਪਰ ਹੁਣ ਮੈਂ ਜਿਹੜਾ ਨੁਕਤਾ ਆਪਦੇ ਸਾਹਮਣੇ ਰੱਖਣ ਲੱਗਾ, ਧਰਮ ਐਸਾ ਨਹੀਂ ਕਹਿੰਦਾ। ਧਰਮ ਜ਼ਬਾਨ ਨੂੰ ਅਹਿਮੀਅਤ ਦਿੰਦਾ ਹੈ, ਰਸਨਾ ਅੱਖਾਂ ਨੂੰ ਇਤਨੀ ਅਹਿਮੀਅਤ ਨਹੀਂ ਦਿੰਦਾ। ਅਗਰ ਕਿਸੇ ਦੀਆਂ ਅੱਖਾਂ ਚਲੀਆਂ ਗਏ ਨਾ, ਗੁਸਤਾਖੀ ਮਾਫ, ਪ੍ਰਭੂ ਨਾ ਕਰੇ, ਕਿਉਂਕਿ ਜਗਤ ਵਿੱਚ ਨੇਤਰਹੀਣ ਵੀ ਨੇ, ਕੁਝ ਐਸੇ ਨੇ ਜਿਨ੍ਹਾਂ ਦੇ ਕੰਨ ਨਹੀਂ ਕੰਮ ਕਰਦੇ, ਕੁਝ ਐਸੇ ਨੇ ਜਿਨ੍ਹਾਂ ਦੀ ਨਾਸਕਾ ਨਹੀਂ ਕੰਮ ਕਰਦੀ, ਸੁੰਘਣ ਸ਼ਕਤੀ ਉਹਨਾਂ ਕੋਲ ਨਹੀਂ ਹੈ। ਮੈਨੂੰ ਅੱਜ ਤੋਂ 20-22 ਸਾਲ ਪਹਿਲੇ ਪਤਾ ਚੱਲਿਆ, ਮਹਿੰਦਰ ਸਿੰਘ ਗਗਨ ਮਹਾਨ ਸਾਹਿਤਕਾਰ ਪੰਜਾਬੀ ਦੇ, ਬੜਾ ਕੁਝ ਲਿਖਿਆ ਉਹਨਾਂ ਨੇ, ਕਾਨਪੁਰ ਦੀ ਗੱਲ ਹੈ, ਸਰਬ ਧਰਮ ਸੰਮੇਲਨ ਚ ਮੈਨੂੰ ਕਿਸੇ ਨੇ ਫੁੱਲ ਭੇਟ ਕੀਤਾ, ਬੜਾ ਵੱਡਾ ਗੁਲਾਬ ਦਾ ਫੁੱਲ। ਤੇ ਗਗਨ ਸਾਹਿਬ ਮੈਨੂੰ ਜਦ ਮੁਬਾਰਕ ਦੇਣ ਲੱਗੇ ਤੇ ਮੈਂ ਫੁੱਲ ਉਹਨਾਂ ਨੂੰ ਦੇ ਦਿੱਤਾ। ਖੁਸ਼ਬੂ ਬੜੀ ਸੀ, ਭਾਰਤ ਦੇ ਫੁੱਲਾਂ ਚ ਖਾਸ ਕਰਕੇ ਖੁਸ਼ਬੂ ਬੜੀ, ਮਹਿਕ ਬੜੀ ਸੀ। ਤੇ ਮੈਂ ਕਿਹਾ ਗਗਨ ਸਾਹਿਬ, ਐਸੀ ਮਹਿਕ ਵਾਲਾ ਫੁੱਲ ਚਾਰੋਂ ਪਾਸੇ ਫਿਜ਼ਾ ਨੂੰ ਮੁਅੱਤਰ ਕਰਦਾ ਹੈ, ਉਹਨਾਂ ਦੀ ਅੱਖਾਂ ਭਰ ਆਈਆਂ। ਤੇ ਮੈਂ ਸੋਚੀ ਪੈ ਗਿਆ ਕਿ ਮੇਰੇ ਮੂੰਹੋਂ ਕੋਈ ਗਲਤ ਬੋਲ ਨਿਕਲ ਗਿਆ, ਇਹਨਾਂ ਦੀਆਂ ਤੇ ਅੱਖਾਂ ਭਰ ਆਈਆਂ। ਮੈਂ ਕਿਹਾ ਗਗਨ ਸਾਹਿਬ, ਕੁਛ ਮੈਂ ਗਲਤ ਕਹਿ ਗਿਆ, ਕੁਝ ਮੇਰੇ ਮੂੰਹੋਂ ਗਲਤ ਨਿਕਲ ਗਿਆ, ਤੁਹਾਡੀ ਅੱਖਾਂ ਛਲਕ ਆਈਆਂ ਨੇ। ਕਹਿੰਦੇ ਗਿਆਨੀ ਜੀ, ਮੈਨੂੰ ਜਨਮ ਤੋਂ ਹੀ ਨਹੀਂ ਪਤਾ ਸੁਗੰਧੀ ਕਿਸ ਨੂੰ ਕਹਿੰਦੇ ਨੇ, ਦੁਰਗੰਧ ਕਿਸ ਨੂੰ ਕਹਿੰਦੇ ਨੇ, ਮੈਨੂੰ ਨਹੀਂ ਪਤਾ। ਉਸ ਦਿਨ ਮੈਨੂੰ ਪਤਾ ਚੱਲਿਆ, ਜਿਵੇਂ ਕਈਆਂ ਦੇ ਕੰਨ ਨਹੀਂ ਕੰਮ ਕਰਦੇ, ਕਈਆਂ ਦੀ ਅੱਖਾਂ ਨਹੀਂ ਕੰਮ ਕਰਦੀਆਂ, ਕਈਆਂ ਦੀ ਨਾਸਕਾ ਵੀ ਨਹੀਂ ਕੰਮ ਕਰਦੀ, ਸੁੰਘਣ ਸ਼ਕਤੀ ਨਹੀਂ ਆਉਂਦੀ, ਨਾ ਸੁਗੰਧੀ ਦਾ ਗਿਆਨ ਨਾ ਦੁਰਗੰਧੀ ਦਾ ਗਿਆਨ। ਜਗਤ ਵਿੱਚ ਐਸੇ ਵੀ ਨੇ ਗੁੰਗੇ, ਨਹੀਂ ਬੋਲ ਸਕਦੇ, ਨਹੀਂ ਬੋਲ ਸਕਦੇ। ਨੇਤਰਹੀਣ ਮਨੁੱਖ ਦੇਖਦੇ ਹਾਂ ਅਸੀਂ ਸੰਸਾਰ ਵਿੱਚ ਗਤੀਮਾਨ ਹੋ ਜਾਂਦੇ ਨੇ, ਦੇਖੇ ਗਏ ਨੇ ਨੇਤਰਹੀਣ ਮਨੁੱਖ ਚੋਟੀ ਦੇ ਕਵੀ, ਚੋਟੀ ਦੇ ਸੰਗੀਤਕਾਰ। ਦੂਰ ਕਿਉਂ ਜਾਓ, ਕੀਰਤਨ ਦੀ ਦੁਨੀਆ ਚ ਜਿਨ੍ਹਾਂ ਨੇ ਤਹਿਲਕਾ ਮਚਾਇਆ ਸੀ, ਭਾਈ ਗੋਪਾਲ ਸਿੰਘ, ਭਾਈ ਸੁਰਜਨ ਸਿੰਘ ਨੇਤਰਹੀਣ ਸਨ, ਅੱਖਾਂ ਨਹੀਂ ਸਨ। ਰਾਗ ਵਿਦਿਆ ਦੇ ਬੜੇ ਮਾਹਿਰ, ਕੀਰਤਨ ਦੇ ਬੜੇ ਧਨੀ। ਨੇਤਰਹੀਣ ਮਨੁੱਖ ਕਵੀ ਦੇਖੇ ਗਏ ਨੇ, ਦਾਸ ਦੇ ਨਾਲ 30-35 ਸਾਲ ਤੋਂ ਕਵੀ ਚੱਲਦਾ ਭਾਰਤ ਵਿੱਚ, ਗਿਆਨੀ ਜੈ ਸਿੰਘ ਸ਼ੁਗਲ ਨੇਤਰਹੀਣ, ਅੱਖਾਂ ਕੋਈ ਨੇ, 2-3 ਉਹਨਾਂ ਦੀਆਂ ਕਿਤਾਬਾਂ ਵੀ ਨੇ, ਪੰਜਾਬੀ ਯੂਨੀਵਰਸਿਟੀ ਨੇ ਛਾਪੀਆਂ ਨੇ, ਬੜੇ ਮਹਾਨ ਕਵੀ, ਬੜੀਆਂ ਗਹਿਰੀਆਂ ਗੱਲਾਂ ਨਿਕਲਦੀਆਂ। ਨੇਤਰਹੀਣ ਮਨੁੱਖ ਚੋਟੀ ਦੇ ਕਵੀ ਵੀ ਦੇਖੇ ਗਏ ਨੇ, ਸੰਗੀਤਕਾਰ ਵੀ ਦੇਖੇ ਗਏ ਨੇ। ਨੇਤਰਹੀਣ ਮਨੁੱਖ ਰਾਜਨੀਤੀ ਦੇ ਚ ਵੀ ਅੱਗੇ ਦੇਖੇ ਗਏ ਨੇ। ਭਾਰਤ ਦੀ ਪਾਰਲੀਮੈਂਟ ਦੇ ਚ ਇੱਕ ਐਸਾ ਮੈਂਬਰ ਪਾਰਲੀਮੈਂਟ ਸੀ ਜੋ ਨੇਤਰਹੀਣ, ਤੇ 2 ਮਹੀਨੇ ਪਹਿਲੇ ਮੈਂ ਇੰਗਲੈਂਡ ਦੇ ਚ ਸੀ, 10-15 ਦਿਨ ਉੱਥੇ ਰਿਹਾ, ਮੈਨੂੰ ਪਤਾ ਚੱਲਿਆ ਐਜੂਕੇਸ਼ਨਲ ਮਿਨਿਸਟਰ ਇੱਥੋਂ ਦਾ ਨੇਤਰਹੀਣ ਹੈ, ਅੰਧਾ ਹੈ। ਹੈਰਾਨਗੀ ਹੋਈ ਮੈਨੂੰ, ਇੱਕ ਸਕੂਲ ਦਾ ਉਦਘਾਟਨ ਕਰਨ ਆਇਆ ਲਾਠੀ ਦੇ ਸਾਰੇ ਤੇ, ਇੱਕ ਬੰਦੇ ਨੇ ਬਾਂਹ ਵੀ ਪਕੜੀ ਹੋਈ, ਕਹਿਣ ਲੱਗੇ ਨੇਤਰਹੀਣ ਮਿਨਿਸਟਰ ਹੈ, ਬਹੁਤ ਵੱਡਾ ਮਹਿਕਮਾ ਉਸ ਨੂੰ ਦਿੱਤਾ ਗਿਆ, ਬੜਾ ਸਿਆਣਾ, ਸੂਝਵਾਨ। ਦੂਰ ਕਿਉਂ ਜਾ, ਦੁਆਪਰ ਯੁੱਗ ਦੇ ਜਿਸ ਨੇ ਲੰਬੇ ਸਮੇਂ ਤੱਕ ਰਾਜਪਾਠ ਚਲਾਇਆ ਔਰ ਬੜੀ ਕਾਮਯਾਬੀ ਨਾਲ, ਧਰਤ ਰਾਸ਼ਟਰ, ਦੁਰਯੋਧਨ ਦਾ ਪਿਤਾ ਨੇਤਰਹੀਣ ਸੀ, ਜਨਮ ਤੋਂ ਅੰਧਾ ਸੀ, पर बड़ा शक्तिशाली राजा, बड़ा गजबदार राजपाट चलाया उसने। हैगा तो नेत्रहीन से, अखां ते नहीं सन। तो इत्थों गल स्पष्ट हो गई, नेत्रहीन मनुख कवि हो सकते, नेत्रहीन मनुख संगीतकार हो सकते ने, नेत्रहीन मनुख दार्शनिक हो जाते ने, फिलोसफर हो जाते ने, नेत्रहीन मनुख राजनीति दे पंडित भी देखे गए ने, और नेत्रहीन मनुख चोटी दे भगत भी देखे गए ने, संत भी देखे गए ने। दूर क्यों जाओ, एक संत ते गुरु ग्रंथ साहिब विच बैठा है भगत सूरदास, अखां कोई नहीं सन। संसार नू वेखण दे ते समर्थ नहीं होया, पर निरंकार नू महसूस करन दे समर्थ हो गया। सारंग राग दे च उसका शब्द है, छाड़ मन हर बेमुखन को संग, लंबी चौड़ी कथा इस वक्त इस पासे ना मैं पावा। ये नेत्रहीन सी, इहदी अखां नहीं सन, और बैठा है गुरु ग्रंथ साहिब विच, इहनू असीं मत्था पै टेकदे आ, उहदे बोलां नू असीं झुकदे पए आ, सजदा पए करदे आ। नेत्रहीन सी, अखां नहीं सन। नेत्रहीन मनुख संत देखे गए ने, भगत देखे गए ने, ब्रह्मज्ञानी देखे गए ने, राजनैतिक देखे गए ने, पंडित देखे गए ने, दार्शनिक फिलोसफर देखे गए ने, कवि ते चोटी दे संगीतकार देखे गए ने। हुण संसार दा इतिहास खोलो ते देखो, होवे गुंगा ते कवि होवे, होवे गुंगा ते चोटी दा संगीतकार होवे, होवे गुंगा ते मिनिस्टर होवे, कोई राजनीति दा पंडित होवे, होवे गुंगा ते कोई भगत बने होवे, संत बने होवे, लभो इतिहास दिच खला है, खाली पे है, एक भी नहीं आउंदा सामने। इस तो स्पष्ट हो गई कि गुंगा मनुख दया दा पात्र है, गुंगे दे किसे नाल संबंध नहीं जुड़दा, संबंध जोड़न लई बोल चाल उहदे कोल बोल चाल नहीं है। पंजाबी च कहिंदे ने गुंगे दे इशारे गुंगे दी मां जाने, और कौन जाने, और ते किसे नूं पता ही नहीं चलदा की आखदा पिया। गुंगा मनुख ज्यादा दया दा मुस्तहक है, ज्यादा उसते दया करनी चाहिए। नेत्रहीणा दी ते समाजिक जिंदगी भी देखी गई है, जिन्हां नेत्रहीणा दा मैं जिक्र कीता है, ग्रस्ती भी सन, बच्चे भी सन इन्हां दे। दूर क्यों जाओ, धरतराष्ट्र दा लड़का दुर्योधन सी, गंधारी उसकी पत्नी सी, बड़ी कामयाबी नाल उसने राजपाट चलाया। गुंगा मनुख संबंध जोड़न विच असमर्थ होंदा है, बोल चाल नहीं है, बिचारे कोल बोलना नहीं है, हर पक्ष तो पछड़ जांदा है, हर पक्ष तो रह जांदा है, खाली पे है। संसार दा इतिहास होवे गुंगा ते राजनीति विच शिखर ते होवे, होवे गुंगा ते चोटी दा संगीतकार होवे या कवि होवे, दार्शनिक फिलोसफर या चिंतक होवे, नहीं देखिया। कारण उहदे कोल बोल नहीं है, आवाज ते है, अल्फाज नहीं है। हुण आवाज ते पंछियां कोल भी है, पशुआं कोल भी है, उहनां दी आवाज तो इतना पता चल रहा है, ये गऊ है, ये शेर है, आवाज तो पता चल जाता है, ये कुत्ता है, घोड़ा है, ये खोता है, आवाज तो पता चल जाता है। लेकिन हुण गऊ नूं ये आखी, तू कित्थों आई है, जाना कित्थे है, आवाज है इहदे कोल, अल्फाज नहीं, धुन ते है, शब्द नहीं, अखर नहीं ने, ते अखरां तो बिना धुन बेमैनी हो जाती। क्यों? अखरी नाम अखरी साला, अखरी ज्ञान गीत गुणगा, अखरे लिखण बोलण बाण, अखरां सिर संजोग वखाण। सारा मनुखी विकास अखरां ते कड़ा है, ते अखर आवाज दे अधीन ने, बोल दे अधीन ने। राधा स्वामी ने किसे वक्त एक तर्क उठाई से, इन्होंने आज तो 22 साल पहले मेरे खिलाफ एक बहुत वड्डी किताब भी लिखी, बड़ी भारत विच वंडी, गालमन उसके उत्ते 25-30 लख रुपया खर्च करके वंडिया होगा, क्योंकि सिंधी वीर हिंदू वीर मैनु बुलाते ने, सिंधिया के गुरुद्वारे ने बहुत सारे, वह सहजधारी कहलाए जाते हैं, मनते गुरु नानक न, लेकिन है सहजधारी। ਇਹਨਾਂ ਨੇ ਅੱਧੇ ਤੋਂ ਜ਼ਿਆਦਾ ਰਾਧਾ ਸਵਾਮੀ ਬਣਾ ਲਏ ਸਨ, ਪਰ ਗੁਰਬਾਣੀ ਦੀ ਕਥਾ ਉਹਨਾਂ ਨੂੰ ਸੁਣਨ ਦਾ ਸ਼ੌਕ ਦਾਸ ਨੇ ਹੁਣ ਵੀ ਨਵੰਬਰ ਦੇ ਮਹੀਨੇ 'ਚ ਅਤੇ ਜਨਵਰੀ ਦੇ ਮਹੀਨੇ 'ਚ ਸਿੰਧੀਆਂ ਦੇ ਸੰਮੇਲਨ 'ਚ ਹਾਜ਼ਰੀ ਭਰਨੀ ਹੈ। ਇਹ 1 ਅਕਤੂਬਰ ਨੂੰ ਵੀ ਬਹੁਤ ਵੱਡਾ ਇਕੱਠ ਜੈਪੁਰ ਦੇ 'ਚ ਦਾਸ ਨੇ ਹਾਜ਼ਰੀ ਭਰਨੀ ਹੈ, ਉਹ ਵੀ ਸਿੰਧੀਆਂ ਦਾ ਸਹਿਜਦਾਰੀਆਂ ਦਾ। ਇਹਨਾਂ ਨੇ ਪਹਿਲੇ ਇਹਨਾਂ ਸਹਿਜਦਾਰੀਆਂ ਦੇ 'ਚੋਂ ਕਿਤਾਬ ਵੰਡੀ। ਉਂ ਤਾਂ ਮੈਨੂੰ ਨਹੀਂ ਪਤਾ ਚੱਲਣਾ ਸੀ, ਭਾਈ ਬੂਟਾ ਸਿੰਘ ਪ੍ਰਤਾਪ ਸਿੰਘ ਬੁੱਕ ਸੇਲਰ ਅੰਮ੍ਰਿਤਸਰ ਦੇ, ਉਹ ਮੇਰੇ ਕੋਲ ਆ ਗਏ। ਕਹਿ ਲੱਗੇ ਗਿਆਨੀ ਜੀ ਕੀ ਕਰੀਏ ਕਿ 5000 ਕਿਤਾਬਾਂ ਸਾਡੀ ਦੁਕਾਨ 'ਤੇ ਸੁੱਟ ਗਏ ਨੇ ਰਾਧਾ ਸਵਾਮੀ। ਕਹਿੰਦੇ ਨੇ ਜਿਹੜਾ ਗ੍ਰਾਹਕ ਆਵੇ ਇੱਕ ਪਕੜਾਈ ਜਾਓ, ਫਰੀ ਦੇਈ ਜਾਓ। ਅਤੇ ਮੈਂ ਕਿਹਾ ਫਿਰ ਤੁਸੀਂ ਅਫਸੋਸ ਦੁੱਖ ਕਿਉਂ ਪ੍ਰਗਟ ਕਰਦੇ ਹੋ, ਦੇਈ ਜਾਓ। ਕਹਿੰਦੇ ਕਿ ਕੀ ਕਰੀਏ ਤੁਹਾਡੇ ਖਿਲਾਫ ਲਿਖਿਆ ਸਾਰਾ। ਅਤੇ ਮੈਂ ਕਿਹਾ ਕਿਤਾਬ ਦਾ ਨਾਂ ਕੀ ਹੈ? ਕਿਤਾਬ ਦਾ ਨਾਂ ਉਹਨਾਂ ਨੇ ਰੱਖਿਆ ਇੱਕ ਵੱਡੇ ਢੋਲ ਦਾ ਪੋਲ ਖੋਲ ਦਿੱਤਾ, ਇਹ ਕਿਤਾਬ ਦਾ ਨਾਂ ਰੱਖਿਆ। ਕਮ ਸੇ ਕਮ 500 ਤੇ ਗੱਲਾਂ ਕੱਢੀਆਂ ਹੋਣਗੀਆਂ ਨੇ ਉਹਨਾਂ ਨੇ ਉਹਦੇ 'ਚ, ਟੇਪਾਂ ਅਤੇ ਕਿਤਾਬਾਂ ਜੋ ਦੱਸਦੀਆਂ ਨੇ ਉਹਨੂੰ ਸਾਹਮਣੇ ਰੱਖ ਕੇ ਉਹਨਾਂ ਨੂੰ ਗੱਲਾਂ ਹੀ ਪੂਰੀਆਂ ਨੇ, ਹੋਰ ਕੁਛ ਨਹੀਂ। ਔਰ ਅਖੀਰਲੇ ਪੇਜ ਦੇ ਉੱਤੇ ਧਮਕੀ, ਅਸੀਂ ਪੰਜਾਬ ਹਾਈ ਕੋਰਟ ਵਿੱਚ ਮੁਕੱਦਮਾ ਦਾਇਰ ਕਰਨ ਲੱਗੇ ਹਾਂ ਮਾਨਹਾਨੀ ਦਾ, ਔਰ 50 ਲੱਖ ਰੁਪਇਆ ਹਰਜਾਨੇ ਦੇ ਰੂਪ ਵਿੱਚ ਮਸਕੀਨ ਨੂੰ ਦੇਣਾ ਪਏਗਾ ਔਰ ਮਾਫ਼ੀ ਮੰਗਣੀ ਪਏਗੀ। ਮੈਂ ਫਿਰ ਪੰਜਾਬ ਵਿੱਚ ਹਰ ਸਟੇਜ 'ਤੇ ਬੋਲਿਆ, ਮੈਂ ਕਿ ਮੈਂ ਸੰਮਨ ਦੀ ਉਡੀਕ ਕਰਦਾ ਪਿਆ ਹਾਈ ਕੋਰਟ ਦੇ ਕਦੋਂ ਆਵੇਗਾ। ਅੱਜ 22 ਸਾਲ ਤਾਂ ਹੋ ਗਏ ਨੇ, ਅਜੇ ਤੱਕ ਨਹੀਂ ਆਇਆ ਸੰਮਨ ਉਹਨਾਂ ਦਾ। ਲੇਕਿਨ ਉਹਨਾਂ ਨੇ ਇਸ ਕਿਤਾਬ ਦੇ ਰਾਹੀਂ ਧਮਕੀ ਦਿੱਤੀ, ਔਰ ਇਹ ਕਿਤਾਬ ਬੜੇ ਵਿਆਪਕ ਪੱਧਰ 'ਤੇ ਉਹਨਾਂ ਨੇ ਭਾਰਤ ਦੇ 'ਚ ਵੰਡੀ, ਖਾਸ ਕਰਕੇ ਸਿੰਧੀਆਂ ਦੇ 'ਚ ਅਤੇ ਅੰਮ੍ਰਿਤਸਰ ਬੁੱਕ ਸੇਲਰਾਂ ਕੋਲ ਰੱਖੀ। ਕਾਰਨ, ਉਹਨਾਂ ਨੇ ਜਦ ਇਹ ਐਲਾਨ ਕਰਨਾ ਪੰਜਾਬ ਦੇ 'ਚ ਅਤੇ ਦਿੱਲੀ ਦੇ 'ਚ ਬੰਬੇ ਦੇ ਸ਼ੁਰੂ ਕੀਤਾ, ਇਹ ਐਲਾਨ ਠੀਕ ਹੈ, ਅੱਖਰ ਗੁਰੂ ਆਉਣਗੇ, ਆਵਾਜ਼ ਅਸੀਂ ਦਿੰਦੇ ਹਾਂ। ਇਸ ਵਾਸਤੇ ਗੁਰੂ ਗ੍ਰੰਥ ਸਾਹਿਬ ਸਾਡੇ ਮਥਾਜ ਨੇ, ਵਿਆਖਿਆ ਅਸੀਂ ਕਰਦੇ ਹਾਂ, ਉਚਾਰਨ ਅਸੀਂ ਕਰਦੇ ਹਾਂ, ਸੁਣਾਉਂਦੇ ਅਸੀਂ ਹਾਂ, ਸਾਡੇ ਮਥਾਜ ਨੇ, ਵਿਆਖਿਆ ਅਸੀਂ ਕਰਦੇ ਹਾਂ, ਅਰਥ ਅਸੀਂ ਖੋਲਦੇ ਹਾਂ, ਸੁਣਾਉਂਦੇ ਅਸੀਂ ਹਾਂ। ਇਹ ਕਿਸ ਤਰ੍ਹਾਂ ਗੁਰੂ ਹੋ ਗਏ? ਇਹ ਇਸ ਤਰ੍ਹਾਂ ਦੀ ਦਲੀਲ ਪੰਜਾਬ ਦੇ ਪਿੰਡਾਂ ਦੇ ਬਹੁਤ ਸਾਰੇ ਲੋਕ ਉਹਨਾਂ ਦੇ ਕਾਬੂ ਆਏ, ਉਹਨਾਂ ਨੇ ਪਕੜ ਦੇ ਚ ਲਏ, ਔਰ ਇਹੀ ਇੱਕ ਦਲੀਲ ਅਸੀਂ ਬੁਲਾਉਂਦੇ ਹਾਂ ਤਾਂ ਬੋਲਦੇ ਨੇ, ਆਵਾਜ਼ ਅਸੀਂ ਦਿੰਦੇ ਹਾਂ, ਇਹਨਾਂ ਅੱਖਰਾਂ ਨੂੰ ਧੁਨ ਅਸੀਂ ਦਿੰਦੇ ਹਾਂ, ਇਹਨਾਂ ਅਲਫਾਜ਼ਾਂ ਨੂੰ ਆਵਾਜ਼ ਅਸੀਂ ਦਿੰਦੇ ਹਾਂ, ਇਹਨਾਂ ਸ਼ਬਦਾਂ ਨੂੰ ਧੁਨੀ ਅਸੀਂ ਦਿੰਦੇ ਹਾਂ, ਤਾਂ ਇਹਨਾਂ ਦੇ ਜਿੰਨ ਜਾਨ ਪੈਂਦੀ ਹੈ, ਤਾਂ ਇਹ ਕੰਮ ਕਰਦੇ ਨੇ, ਉਂਝ ਨਹੀਂ ਕੰਮ ਕਰਦੇ। ਔਰ ਲਫ਼ਜ਼ ਵਰਤੇ ਹੋਏ ਨੇ, ਚਲੋ ਮੈਂ ਕਹਿ ਦਿਆਂ, ਜੋ ਉਹਨਾਂ ਨੇ ਲਿਖਤ ਵਿੱਚ ਵੀ ਦਿੱਤੇ ਨੇ, ਥਾਂ ਥਾਂ 'ਤੇ ਬੋਲਦੇ ਨੇ, ਅੱਖਰ 'ਤੇ ਮੁਰਦਾ ਆਉਂਦੇ ਨੇ, ਮ੍ਰਿਤੂ ਨੇ, ਮੁਰਦਾ ਨੇ, ਅਤੇ ਮੁਰਦਾ ਗੁਰੂ ਨਹੀਂ ਹੋ ਸਕਦਾ, ਜੀਵਦਾ ਜਾਗਦਾ ਗੁਰੂ ਆਉਂਦਾ। ਰਾਧਾ ਸਵਾਮੀ ਨਿਰੰਕਾਰੀਆਂ ਨੇ ਇਹ ਇਤਨੇ ਵਿਆਪਕ ਪੱਧਰ 'ਤੇ ਪ੍ਰਚਾਰ ਕੀਤਾ ਹੈ, ਕਰੀਬਨ ਚੂੰਕਿ ਗੁਰਦੁਆਰੇ ਅਤੇ ਸਾਡੇ ਜਿਤਨੇ ਮੁਖੀ ਕੇਂਦਰ ਨੇ ਉਹ ਤਾਂ ਪੋਲੀਟਿਕਸ ਦੇ ਕੇਂਦਰ ਨੇ, ਅਸੀਂ ਤਾਂ ਰਾਜਨੀਤੀ 'ਚ ਪਏ ਹੋਏ ਹਾਂ, ਗੁਸਤਾਖੀ ਮਾਫ, ਅਸੀਂ ਤਾਂ ਧਰਮ ਬਾਰੇ ਕੁਝ ਸੋਚਿਆ ਨਹੀਂ। ਅੱਧੇ ਸਿੱਖਾਂ ਨੂੰ ਤਾਂ ਉਹ ਖਿੱਚ ਕੇ ਲੈ ਗਏ ਨਿਰੰਕਾਰੀ ਰਾਧਾ ਸਵਾਮੀ, ਬਚੇ ਕੁਛੇ ਉਂਝ ਧੱਕੇ ਖਾਂਦੇ ਫਿਰਦੇ ਨੇ, ਇਹ ਵੀ ਮਹਿਰਸ ਕਰਦੇ ਹਾਂ, ਔਖੇ ਨਾ ਆਉਣਾ। ਮੈਂ ਇਸ ਸੰਬੰਧ 'ਚ ਇਸੇ ਵਾਸਤੇ ਕਿਤਾਬ ਲਿਖੀ ਸੀ। ਕੋਈ 45 ਸਾਲਾਂ ਦੇ 'ਚ ਈਸਾਈ ਜਿਹੜੇ ਮਿਸ਼ਨਰੀ ਨੇ ਨਾ, ਇਹਨਾਂ ਨੇ ਕੋਈ 1.5 ਕਰੋੜ ਦੇ ਕਰੀਬ ਨਵੇਂ ਕ੍ਰਿਸਚਨ ਭਾਰਤ ਦੇ 'ਚ ਬਣਾਏ ਨੇ। ਸਾਰਾ ਨਾਗਾਲੈਂਡ ਅੱਜ ਕ੍ਰਿਸਚਨ ਹੈ, ਪਹਿਲੇ ਹਿੰਦੂ ਸਨ। ਮਿਜ਼ੋਰਮ, ਤ੍ਰਿਪੁਰਾ, ਮਣੀਪੁਰ, ਅਰੁਣਾਚਲ, ਮੇਘਾਲਿਆ, ਨਾਗਾਲੈਂਡ ਅਤੇ ਫਿਰ ਕੁਝ ਕੇਰਲਾ ਦਾ ਭਾਗ ਅਤੇ ਕਰਨਾਟਕ ਦਾ ਹਿੱਸਾ, ਇਹਨਾਂ ਨੇ 1.5 ਕਰੋੜ ਇਹਨਾਂ 45 ਸਾਲਾਂ ਵਿੱਚ ਨਵੇਂ ਕ੍ਰਿਸਚਨ ਬਣਾਏ ਨੇ। ਤੇ 500 ਤੋਂ ਵੱਧ 125 ਸਾਲ ਦਾ ਸਾਡਾ ਇਤਿਹਾਸ ਸਿੱਖ ਕੌਮ ਦਾ ਦੁਨੀਆ ਕਹਿੰਦੀ ਹੈ ਕੁੱਲ 1.5 ਕਰੋੜ ਨੇ, ਇੰਨਾ ਹੀ ਨੇ। ਤੇ ਉਹ ਜਿਹੜੇ 1.5 ਕਰੋੜ ਗਿਣੇ ਜਾਂਦੇ ਨੇ ਇਹਨਾਂ 'ਚ ਵੀ ਬਥੇਰੇ ਖਿੱਚ ਕੇ ਲੈ ਗਏ ਨੇ ਰਾਧਾ ਸਵਾਮੀ ਨਾਮ ਜੋ ਹੈ ਨਿਰੰਕਾਰੀ, ਕੁਛ ਆਪਣੇ ਆਪ ਨੂੰ ਹੋਰ ਕੁਛ ਕਹੀ ਜਾਂਦੇ ਨੇ। ਭਵਿਸ਼ ਕੀ ਹੈ ਕਦੀ ਖੁਦ ਦੇਖਣਾ ਚਾਹੀਦਾ ਹੈ, ਸੋਚਣਾ ਚਾਹੀਦਾ, ਇਸ ਦੇ ਉੱਤੇ ਵਿਚਾਰਨਾ ਚਾਹੀਦਾ ਹੈ। ਬਹੁਤ ਸ਼ੌਕ ਸੇ ਸੁਣ ਰਹਾ ਥਾ ਜ਼ਮਾਨਾ, ਹਮ ਹੀ ਸੋ ਗਏ ਦਾਸਤਾਂ ਕਹਿਤੇ ਕਹਿਤੇ। 25-30 ਸਾਲ ਪੁਰਾਣੀ ਗੱਲ, ਜਦ ਦਿੱਲੀ 'ਚ ਇਹਨਾਂ ਹੀ ਨਿਰੰਕਾਰੀਆਂ ਅਤੇ ਰਾਧਾ ਸਵਾਮੀਆਂ ਦਾ ਪੈਰੋਕਾਰ ਮੈਨੂੰ ਮਿਲਿਆ ਅਤੇ ਆਖਣ ਲੱਗਾ, ਅੱਖਰਾਂ ਨੂੰ ਕਿਵੇਂ ਗੁਰੂ ਮੰਨ ਲਈ? ਅੱਖਰ ਤੇ ਮ੍ਰਿਤੂ ਮੁਰਦਾ ਨੇ, ਇਹ ਤੇ ਡੈਡ ਨੇ, ਖਤਮ ਨੇ, ਇਹਨਾਂ 'ਚ ਕੋਈ ਜਿੰਦ ਜਾਨ ਹੈ? ਮੈਂ ਉੱਥੇ ਆਪਣੇ ਢੰਗ ਨਾਲ ਜੋ ਉਹਨਾਂ ਦੇ ਸਾਹਮਣੇ ਉਦੋਂ ਵਿਆਖਿਆ ਕੀਤੀ, ਬੋਲਣ ਵਾਲੇ ਤੇ ਉਹਨਾਂ ਦੇ 2 ਸਨ, ਲੇਕਿਨ ਆਏ ਉਹ 10-20 ਦੇ ਕਰੀਬ ਸਨ, ਇਕੱਠੇ ਆਏ ਸਨ। ਥੋੜ੍ਹਾ ਜਿਹਾ ਉਹਨਾਂ ਨੂੰ ਭੈ ਸੀ ਵੀ ਕਿਧਰੇ ਉਲਟੀ ਗੱਲ ਨਾ ਹੋ ਜਾਵੇ, ਕਿਉਂਕਿ ਦਾਸ ਗੁਰਦੁਆਰਾ ਸੀਸਗੰਜ ਸਾਹਿਬ ਦੇ 'ਚ ਠਹਿਰਦਾ ਸੀ, ਉੱਥੇ ਹੀ ਆਏ ਸਨ। ਮੈਂ ਕਿਹਾ ਦੇਖੋ, ਇਸ ਤਰ੍ਹਾਂ ਦੀ ਗੱਲ ਹੈ, ਕਿਸੇ ਘਰ ਦਾ ਇਕਲੌਤਾ ਲੜਕਾ ਘਰੋਂ ਚਲਾ ਗਿਆ ਕਿਸੇ ਦੂਰ ਦੇਸ਼ਾਂ 'ਚ ਕੰਮ ਕਾਰ ਦੀ ਤਲਾਸ਼ ਦੇ 'ਚ, ਮਾਂ ਬਾਪ ਦੀ ਖੁਸ਼ੀ ਨਾਲ, ਰਜ਼ਾਮੰਦੀ ਨਾਲ। ਹੁਣ ਰੋਜ਼ ਮਾਂ ਦੀਆਂ ਅੱਖਾਂ ਉਡੀਕਦੀਆਂ ਨੇ, ਕਿਉਂਕਿ 5-7 ਸਾਲ ਹੋ ਗਏ ਨੇ। ਪਿਤਾ ਉਡੀਕਦਾ, ਭੈਣ ਉਡੀਕਦੀ ਹੈ, ਭਰਾ ਉਡੀਕਦਾ, ਅਰਸਾ ਬਹੁਤ ਹੋ ਗਿਆ, ਦਿਨ ਬਹੁਤ ਹੋ ਗਏ ਨੇ। ਅੱਜ ਇੱਕ ਚਿੱਠੀ ਆਈ, ਉਹਦੇ 'ਚ ਲਿਖਿਆ ਹੋਇਆ, ਫਲਾਣੇ ਦਿਨ ਫਲਾਣੀ ਫਲਾਈਟ 'ਤੇ ਮੈਂ ਆ ਰਿਹਾ। ਭੈਣਾਂ ਨੇ ਤਾਂ ਪਹਿਲਾਂ ਪਾਣੀਆਂ ਸ਼ੁਰੂ ਕਰ ਦਿੱਤੀਆਂ 4 ਅੱਖਰ ਪੜ੍ਹ ਕੇ। ਮਾਂ ਦੀ ਅੰਧੀਆਂ ਅੱਖਾਂ 'ਚ ਮਾਨੋ ਰੋਸ਼ਨੀ ਆ ਗਈ, ਚਾਨਣਾ ਆ ਗਿਆ, ਪ੍ਰਕਾਸ਼ ਆ ਗਿਆ। ਅਤੇ ਪਿਤਾ ਨੂੰ ਤਾਂ ਐਸਾ ਮਹਿਸੂਸ ਹੋਇਆ ਜਿਵੇਂ ਮੇਰੀਆਂ ਬਾਹਾਂ ਆ ਗਈਆਂ, ਮੇਰੀ ਜਾਨ ਆ ਗਈ, ਮੇਰੀ ਹਿੰਮਤ ਆ ਗਈ, ਮੇਰਾ ਹੌਸਲਾ ਆ ਗਿਆ। ਸਾਰਾ ਘਰ ਚਮਨਸਤਾਂ ਬਣ ਗਿਆ, ਗੁਲਿਸਤਾਂ ਬਣ ਗਿਆ, ਖੁਸ਼ੀਆਂ ਹੀ ਖੁਸ਼ੀਆਂ। ਹੁਣ ਉਹਨਾਂ ਨੂੰ ਕੋਈ ਆਖੇ ਨਾ, 4 ਅੱਖਰਾਂ ਨੂੰ, ਮੁਰਦਾ ਅੱਖਰਾਂ ਨੂੰ ਪੜ੍ਹ ਕੇ ਘਰ ਨੂੰ ਗੁਲਿਸਤਾਂ ਬਣਾ ਲਿਆ। ਨੱਚੀ ਜਾ ਰਹੀਆਂ ਨੇ ਭੈਣਾਂ, ਪੈਰ ਨਹੀਂ ਜ਼ਮੀਨ 'ਤੇ ਟਿਕਦੇ ਭਰਾਵਾਂ ਦੇ। ਅਤੇ ਮਾਂ ਦੀਆਂ ਅੱਖਾਂ ਦੇ ਚਮਕ ਹੀ ਚਮਕ, ਪਿਤਾ ਖੁਸ਼ੀ ਨਾਲ ਫੁੱਲਿਆ ਨਹੀਂ ਸਮਾਉਂਦਾ, ਹੈ ਨ 4 ਅੱਖਰ, ਭਾਵੇਂ 4 ਅੱਖਰ ਨੇ ਪਰ ਅੱਖਰਾਂ 'ਚ ਬੜੀ ਸ਼ਕਤੀ ਹੈ, ਅੱਖਰਾਂ 'ਚ ਬੜੀ ਤਾਕਤ ਹੈ, ਅੱਖਰਾਂ ਦੇ 'ਚ ਬਹੁਤ ਕੁਛ ਹੈ। ਇਸ ਨੂੰ ਖੁਲਾਸਾ ਕਰਨ ਤੋਂ ਪਹਿਲੇ ਮੈਂ ਇਹ ਵੀ ਅਰਜ਼ ਕਰਦਿਆਂ, ਜਨਮ ਸਾਖੀ 'ਚ ਐਸਾ ਲਿਖਿਆ ਹੈ, ਬਾਬਾ ਫਰੀਦ ਨੇ ਤਰੱਕ ਕੀਤੀ ਸੀ ਗੁਰੂ ਨਾਨਕ 'ਤੇ, ਗੁਰੂ ਨਾਨਕ ਅਤੇ ਬਾਬੇ ਫਰੀਦ ਦੇ ਆਹਮਣੇ ਸਾਹਮਣੇ ਗੋਸ਼ਟੀ ਹੋਈ ਹੈ। ਫਰੀਦ ਦੀ ਗੱਦੀ 'ਤੇ ਸਨ ਸ਼ੇਖ ਬ੍ਰਹਮ, ਜਿਨ੍ਹਾਂ ਦੀ ਬਾਣੀ ਹੈ ਸ਼ੇਖ ਬ੍ਰਹਮ ਦੀ ਬਾਣੀ ਹੈ, ਇਹ ਫਰੀਦ ਦੀ ਗੱਦੀ 'ਤੇ ਬੈਠੇ ਸਨ। 11ਵੇਂ ਫਰੀਦ ਸਨ, 10 ਫਰੀਦ ਹੋ ਚੁੱਕੇ ਸਨ। ਪਹਿਲਾ ਫਰੀਦ ਹਜ਼ਰਤ ਅਲੀ ਦੇ ਖਾਨਦਾਨ ਨਾਲ ਤਾਲੁਕ ਰੱਖਦਾ ਸੀ, ਗਜ਼ਨੀ ਤੋਂ ਆਇਆ ਸੀ, ਇਤਿਹਾਸ ਸਾਰਾ ਮੌਜੂਦ ਹੈ। ਫਰੀਦ ਕਹਿੰਦਾ, ਮਹਾਰਾਜ ਤੁਸੀਂ ਕਹਿੰਦੇ ਹੋ ਇੱਕ ਬਚਨ ਇੱਕ ਬੋਲ ਪ੍ਰਭੂ ਨਾਲ ਜੋੜ ਦਿੰਦਾ ਹੈ, ਇੱਕ ਬੋਲ ਮਨੁੱਖ ਨੂੰ ਸ਼ਾਂਤ ਕਰ ਦਿੰਦਾ ਹੈ, ਇੱਕ ਬੋਲ ਮਨੁੱਖ ਨੂੰ ਬਾਗ ਬਾਗ ਕਰ ਦਿੰਦਾ ਹੈ। ਫਰੀਦ ਕਹਿੰਦੇ, ਮਨ ਨਹੀਂ ਮੰਨਦਾ। ਤੇ ਸਤਿਗੁਰ ਐਸੇ ਮੌਕਿਆਂ ਤੇ ਕਲਾ ਵਰਤਾਉਂਦੇ ਸਨ। ਮਰਦਾਨੇ ਨੂੰ ਇਸ਼ਾਰਾ ਕਰ ਦਿੱਤਾ ਤੇ ਮਰਦਾਨੇ ਨੇ ਇੱਕ ਕੌੜਾ ਬੋਲ ਬੋਲ ਦਿੱਤਾ, ਫਰੀਦ ਨੂੰ, ਤੇ ਫਰੀਦ ਦਾ ਹਿਰਦਾ ਤਪ ਗਿਆ ਤੇ ਕਹਿਣ ਲੱਗਾ, ਮਹਾਰਾਜ ਤੁਸੀਂ ਇਸ ਤਰ੍ਹਾਂ ਦਾ ਬੰਦਾ ਨਾਲ ਰੱਖਿਆ, ਇਹ ਰਬਾਬ ਵਜਾਉਂਦਾ, ਇਹ ਤੁਹਾਨੂੰ ਕੀਰਤਨ ਸੁਣਾਉਂਦਾ, ਐਸਾ ਬੋਲ ਇਸਨੇ ਬੋਲਿਆ, ਮੇਰਾ ਹਿਰਦਾ ਤਪਾ ਕੇ ਰੱਖ ਦਿੱਤਾ। ਸਤਿਗੁਰੂ ਕਹਿਣ ਲੱਗੇ, ਇੱਕ ਬੋਲ ਉਹਦੇ ਨਾਲ ਤੂੰ ਤਪ ਗਿਆ, ਤੇ ਜੇ ਇੱਕ ਬੋਲ ਤੈਨੂੰ ਤਪਾ ਸਕਦਾ ਹੈ ਤੇ ਤੂੰ ਕਿਉਂ ਇਨਕਾਰ ਕਰਦਾ, ਇੱਕ ਬੋਲ ਸ਼ਾਂਤ ਵੀ ਕਰ ਸਕਦਾ, ਇੱਕ ਬੋਲ ਠੰਡਾ ਵੀ ਕਰ ਸਕਦਾ। ਬੋਲ ਜ਼ਹਿਰ ਆਉਂਦੇ ਨੇ, ਬੋਲ ਅੰਮ੍ਰਿਤ ਆਉਂਦੇ ਨੇ, ਬੋਲ ਤੋੜ ਦਿੰਦੇ ਨੇ, ਬੋਲ ਜੋੜ ਦਿੰਦੇ ਨੇ। ਟੁੱਟ ਗਈ ਪ੍ਰੀਤ ਬੁਰ ਬੋਲ, ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਬੜੀ ਗਹਿਰੀ ਦੋਸਤੀ ਸੀ ਇੱਕ ਬੋਲ ਨਾਲ ਟੁੱਟ ਗਈ, ਬੜੀ ਗਹਿਰੀ ਦੁਸ਼ਮਣੀ ਸੀ ਇੱਕ ਬੋਲ ਨਾਲ ਮਿੱਤਰਤਾ ਦੇ ਚ ਬਦਲ ਗਈ। ਮਨੁੱਖੀ ਦੁਨੀਆਂ ਦੇ ਚ ਖੇਡ ਤੇ ਸਾਰੀ ਬੋਲਾਂ ਦੀ ਹੈ। ਮੈਂ ਉਹਨਾਂ ਨੂੰ ਕਿਹਾ, ਘਰ ਚਮਨ ਸਤਾਂ ਬਣ ਗਿਆ, ਗੁਲਿਸਤਾਂ ਬਣ ਗਿਆ, ਤੇ ਹੁਣ ਉਹਨੂੰ ਕੋਈ ਆਖੇ ਕਿ ਚਾਰ ਅੱਖਰ ਪੜ੍ਹ ਕੇ ਘਰ ਨੂੰ ਬਗੀਚਾ ਬਣਾ ਲਿਆ, ਬਾਗ ਬਾਗ ਹੋਏ ਫਿਰਦੇ, ਭਾਵੇਂ ਚਾਰ ਅੱਖਰ ਨੇ, ਬੜਾ ਕੁਛ ਹੈ ਇਹਨਾਂ ਵਿੱਚ, ਬੜਾ ਕੁਛ ਹੈ। ਇੱਕ ਦੂਜਾ ਘਰ ਹੈ, ਉੱਥੋਂ ਵੀ ਇਕਲੌਤਾ ਲੜਕਾ ਗਿਆ ਹੋਇਆ, 7-8 ਸਾਲ ਹੋ ਗਏ ਨੇ ਮਾਂ ਨੂੰ ਉਡੀਕਦਾ, ਭੈਣਾਂ ਨੂੰ ਉਡੀਕ ਕਰਦੇ ਹਾਂ, ਭਰਾ ਛੋਟੇ ਉਡੀਕਦੇ ਪਏ ਨੇ, ਪਿਤਾ ਉਡੀਕ ਕਰਦਾ ਪਿਆ। ਪਰ ਜੋ ਉਸ ਘਰ ਦੇ ਚ ਅੱਜ ਟੈਲੀਗ੍ਰਾਮ ਆ ਗਈ ਹੈ, ਟੈਲੈਕਸ ਆ ਗਈ ਇੱਕ, ਵੀ ਤੁਹਾਡਾ ਲੜਕਾ ਐਕਸੀਡੈਂਟ ਦੇ ਚ ਸਰੀਰ ਤਿਆਗ ਗਿਆ, ਨਹੀਂ ਰਿਹਾ, ਘਰ ਤੇ ਮਰਗਟ ਗਾਰਡ ਬਣ ਗਿਆ, ਮਾਂ ਗਸ਼ ਖਾ ਕੇ ਗਿਰ ਗਈ, ਪਿਤਾ ਮਾਨੋ ਅੰਧਾ ਹੋ ਗਿਆ, ਬਰਾਵਾਂ ਦੀਆਂ ਬਾਹਾਂ ਹੀ ਟੁੱਟ ਗਈਆਂ। ਤੇ ਭੈਣਾਂ ਨੇ ਇੰਝ ਸੋਚਿਆ ਜੈਸੇ ਸਾਡਾ ਮਾਣ ਹੀ ਜਾਂਦਾ ਰਿਹਾ, ਸਾਡਾ ਤਾਣ ਹੀ ਜਾਂਦਾ ਰਿਹਾ, ਘਰ ਤੇ ਮਰਗੜ ਗਾਰਡ ਬਣ ਗਿਆ। ਹੁਣ ਕੋਈ ਆਖੇ ਉਹਨਾਂ ਨੂੰ ਚਾਰ ਅੱਖ, ਸ਼ਮਸ਼ਾਨ ਗਾਰਡ ਬਣ ਗਿਆ, ਭਾਵੇਂ ਉਹ ਚਾਰ ਅੱਖਰ ਨੇ ਪਹਿਲੇ ਘਰ ਦੇ ਵਿੱਚ, ਘਰ ਤੇ ਗੁਲਿਸਤਾਨ ਬਣ ਗਏ। ਅੱਖਰ ਜੀਵਨ ਨੂੰ ਅੰਮ੍ਰਿਤਮਈ ਬਣਾ ਦਿੰਦੇ ਨੇ, ਅੱਖਰ ਜ਼ਿੰਦਗੀ ਨੂੰ ਜ਼ਹਿਰ ਦੇ ਨਾਲ ਜੋ ਹੈ ਭਰ ਕੇ ਰੱਖ ਦਿੰਦੇ ਨੇ। ਇਤਨਾ ਮੇਰਾ ਉਹਨਾਂ ਨੂੰ ਕਹਿਣਾ ਸੀ, ਉਹਨਾਂ ਨੇ ਫਿਰ ਆਖਿਆ, ਫਿਰ ਇਹਨਾਂ ਅੱਖਰਾਂ ਨੂੰ ਜਾਨ ਅਸੀਂ ਦਿੰਦੇ ਹਾਂ, ਬੋਲਦੇ ਅਸੀਂ ਹਾਂ, ਆਵਾਜ਼ ਅਸੀਂ ਦਿੰਦੇ ਹਾਂ, ਅਲਫਾਜ਼ ਨੇ ਨਾ ਗੁਰੂ ਨਾਨਕ ਦੇ, ਆਵਾਜ਼ ਤੇ ਅਸੀਂ ਦਿੰਦੇ ਹਾਂ, ਅਲਫਾਜ਼ ਨੇ ਨਾ ਗੁਰੂ ਅਰਜਨ ਦੇਵ ਜੀ ਦੇ, ਆਵਾਜ਼ ਤੇ ਅਸੀਂ ਦਿੰਦੇ ਹਾਂ, ਅੱਖਰ ਨੇ ਨਾ ਗੁਰੂ ਤੇਗ ਬਹਾਦਰ ਸਾਹਿਬ ਦੇ, ਧੁਨ ਤੇ ਅਸੀਂ ਦਿੰਦੇ ਹਾਂ। ਰਾਧਾ ਸਵਾਮੀਆਂ ਦਾ ਇਹ ਮੂਲ ਪ੍ਰਚਾਰ ਹੈ। ਇਸ ਵਾਸਤੇ ਅੱਖਰ ਸਾਡੇ ਮੁਤਾਜ ਨੇ, ਸਾਡੇ ਅਧੀਨ ਨੇ, ਵਿਆਖਿਆ ਅਸੀਂ ਕਰਦੇ ਹਾਂ, ਸਮਝਾਉਂਦੇ ਅਸੀਂ ਹਾਂ, ਸੁਣਾਉਂਦੇ ਅਸੀਂ ਹਾਂ, ਤੇ ਤੁਹਾਨੂੰ ਇਸ ਦੇ ਚ ਕੀ ਇਤਰਾਜ਼ ਹੈ? ਅਸੀਂ ਗੁਰੂ ਹਾਂ, ਤੁਸੀਂ ਸਾਰੇ ਭਾਰਤ ਵਿੱਚ ਕਾਹਨੂੰ ਸਾਡੀ ਪੱਗ ਲਾਉਂਦੇ ਫਿਰਦੇ ਹੋ? ਉਸ ਕਿਤਾਬ ਦੇ ਚ ਬਹੁਤ ਕੁਛ ਕੌੜਾ ਇਹਨਾਂ ਨੇ ਬਾਅਦ ਚ ਲਿਖਿਆ, ਜਿਹੜੀ ਵੰਡੀ ਇਹਨਾਂ ਨੇ। ਖੈਰ, ਮੁਖਤਸਰ ਮੈਂ ਅਰਜ਼ ਕਰਾਂ, ਮੈਂ ਉਹਨਾਂ ਦੇ ਸਾਹਮਣੇ ਇੱਕ ਦਲੀਲ ਰੱਖੀ ਸੀ, ਅੱਜ ਰੱਖਦੇ ਹਾਂ ਤੁਹਾਡੇ ਸਾਹਮਣੇ। ਮੈਂ ਕਿ ਇੱਕ ਅਨਪੜ੍ਹ ਇਸਤਰੀ ਹੈ, ਵਿਚਾਰੀ ਪੜ੍ਹੀ ਲਿਖੀ ਨਹੀਂ, ਉਸਦਾ ਪਤੀ ਪਰਦੇਸ ਗਿਆ, ਸਮਾਂ ਪਾ ਕੇ ਉਸਨੇ ਘਰ ਲੰਬੀ ਚੌੜੀ ਚਿੱਠੀ ਲਿਖੀ ਹੈ, ਔਰ ਲਿਖੀ ਹੈ ਪਤਨੀ ਨੂੰ। ਹੁਣ ਜਿਸ ਤਰ੍ਹਾਂ ਦਾ ਰਿਸ਼ਤਾ ਹੋਵੇ, ਜਿਸ ਤਰ੍ਹਾਂ ਦਾ ਸੰਬੰਧ ਹੋਵੇ, ਸੰਬੰਧਿਤ ਅਲਫਾਜ਼ ਵੈਸੇ ਹੀ ਆਉਂਦੇ ਨੇ। ਭਰਾ ਭਰਾ ਨੂੰ ਚਿੱਠੀ ਲਿਖੇ ਤਾਂ ਭਰਾ ਕਰਕੇ ਸੰਬੋਧਨ ਕਰੇਗਾ ਨਾ, ਤੇ ਪਿਤਾ ਪੁੱਤਰ ਨੂੰ ਚਿੱਠੀ ਲਿਖੇ ਤੇ ਪੁੱਤਰ ਕਰਕੇ ਸੰਬੋਧਨ ਕਰੇਗਾ, ਮਿੱਤਰ ਮਿੱਤਰ ਨੂੰ ਚਿੱਠੀ ਲਿਖੇ ਤਾਂ ਮਿੱਤਰ ਕਰਕੇ ਸੰਬੋਧਨ ਕਰੇਗਾ,
पति पत्नी ने चिट्ठी लिखे तो पत्नी करके संबोधन करेगा। चिट्ठी मिली बिचारी अनपढ़, चली गई पड़ोसी को, पड़ोस दे चली गई। तो कहती है वीर जी ये चिट्ठी कितों आई है, पढ़ के सुनाओ। उन एक एक अखर जो पति ने पत्नी नो लिखे है वो पढ़ता है, संबंधित अल्फाज भी पढ़ता है, मेरी प्यारी पत्नी, वो संबंधित अल्फाज जो मुखातिब कीता है वो भी पढ़ता है। वो पढ़ता है तो पत्नी हुंगारा भरी जाती है, वो सारिया सत्रां पढ़ी जाता है, वो हुंगारा भरी जाता है। तो हुंगारा चूंकि वो भरी जा रही है तो वह सुनाई जा रहा है, तो चिट्ठी सुनाने वाला ये सोचे मैं पढ़ी जाता है हुंगारा भरी जाती है, तो हुण वो दावा करे तू मेरी पत्नी मैं तेरा पति, क्योंकि मैं जो कुछ कहता रहा बोलता रहा तू हुंगारा भरती पई। चिट्ठी पढ़ के सुनाने वाला अगर पति होने का दावा करे उस तो वड्डा कोई दुराचारी नहीं, गुरु नानक दी बाणी पढ़ के सुनाने वाला गुरु होने का दावा करे उस तो वड्डा कोई ठग नहीं है, उस तो वड्डा कोई धोखेबाज नहीं है। ये तो धोखा है, मैं कहा तुसी धोखा पे कर दे, चिट्ठी किसे दी ते मालिक आप पे बन दे। इत ते गुरु नानक भी मालिक नहीं बन दे, कहिंदे खसम दे बोल ने मेरे बोल ही नहीं ने, जैसे मैं आवे खसम की बाणी फैसला करी ज्ञान वे लाल। इतने तो दावा गुरु नानक भी नहीं करते, अपने आप नु एक पासे कर देने, मैं ते चुप कर गया हो आपो बोल ना जानदा हो कहा सब हुक्म आओ जियो, मैं ते चुप कर गया। कदों दा चुप कर गया, पता नहीं खसम की बोलदा बोली जाना, जैसे मैं आवे खसम की बाणी फैसला करी ज्ञान वे लालो, इना बोलों च जोत है, इना बोलों च नूर है, इना बोलों च अमृत है, इमरा बोलों दे च जिंदगी दी महानता है। साहब कहने बोल मेरे नहीं, चूंकि बोल खसम दे ने, ते इस वक्त मैं वो लंबा चौड़ा प्रकरण थोड़े सामने ना रखा। गुरु नानक कहते ने सारा संसार ही बोल तो आया है, उत्पत परले शब्दे होवे, अंधेरा ही सी अरबद नरबद धुंधू कारा, 36 जुग वरते गुबारे, मुख्तसर में अर्ज करी जावा, पता नहीं कितने समय तक अंधेरा ही अंधेरा रहा। उसे अंधेरे च एक दिन शब्द होया, अरबां खरबां सूरज प्रगट होए, एक एक सूरज दे कई कई टुकड़े बने, ये जमीन उसे ही सूरज दा टुकड़ा, समा पाके ठंडी होई, पत्थर दे रूप च प्रगट होई। ये पत्थर हजारां लखां साल दी यात्रा तो बाद मिट्टी बन के बनस्पति दी शक्ल दे च प्रगट होया, ये बनस्पति हजारां लखां साल दी यात्रा तो बाद रूप बदलदिआं बदलदिआं पशु पक्षियां दे रूप च प्रगट होई, और पशु पक्षी हजारां लखां साल दी यात्रा तो बाद शिखर ते पहुंच के जिस वजूद विच प्रगट होए वो मनुख है, इंसान है। रूप ही नहीं बुद्ध बल ही नहीं मोहे परदेसन, दूर ते आई बड़ी लंबी यात्रा, मैं आया दूरों चल के, यात्रा ते बहुत लंबी। जिस शब्द तो ये सारा आवना होया है तो शब्द मौजूद है, शब्द ही वापसी कराएगा। उत्पत परले शब्दे होवे, शब्दे ही फिर उपत होवे, इसकी रमज ते बारीकियां जो गुरु ग्रंथ साहब जी महाराज बयान कर देने किस वक्त फिर मुख्तसर में अर्ज करा। मनुखी सारे संबंध शब्द करके जुड़ते ने, और ये शब्द जोत ने। साइंस अज सफल होई है एक शरीर दे अंग दूजे च पा देना, किडनी किसे दी लगाई किसे नो गई है, अखां किसे दियां ने ते लाइयां किसे नो गई ने। ज्ञानी बलविंदर सिंह जी बैठे ने जिथे रॉ स्ट्रीट दे चे ग्रंथी सन, इन्हां तो पहले उत्थे सन भाई गुरमुख सिंह जी दीवाना, मैं उन्होंने चंगी तरह जानता, वो पहले हांगकांग होंदे सन, उन्हां दे होंदे मैं कई दफा गया सी। ਤੇ ਜਦ ਮੈਂ ਵੈਨਕੂਵਰ ਗਿਆ ਤੇ ਮੈਂ ਉਹਨਾਂ ਨੂੰ ਦੇਖਦਾ ਹੀ ਰਹਿ ਗਿਆ, ਬੜੇ ਪਿਆਰ ਨਾਲ ਉਹ ਮਿਲੇ। ਤੇ ਜਦ ਮੈਂ ਬਾਰ ਬਾਰ ਉਹਨਾਂ ਦੀ ਅੱਖਾਂ ਨੂੰ ਵੇਖਾਂ ਤੇ ਉਹ ਹੱਸ ਪਏ, ਕਹਿੰਦੇ ਗਿਆਨੀ ਜੀ ਤੁਸੀਂ ਜਿਹੜਾ ਬਾਰ ਬਾਰ ਦੇਖਦੇ ਪਏ ਹੋ, ਚਲੋ ਮੈਂ ਤੁਹਾਡਾ ਸ਼ੰਕਾ ਦੂਰ ਕਰਦੇ ਹਾਂ, ਇਹ ਅੱਖਾਂ ਇੱਕ ਗੋਰੇ ਕੈਨੇਡੀਅਨ ਦੀਆਂ ਨੇ, ਮੇਰੀਆਂ ਅੱਖਾਂ ਖਰਾਬ ਹੋ ਗਈਆਂ ਸਨ, ਉਹ ਕੱਢ ਦਿੱਤੀਆਂ ਗਈਆਂ, ਨਾਕਾਰਾ ਹੋ ਗਈਆਂ ਸਨ। ਇਹ ਆਈ ਬੈਂਕ ਤੋਂ ਮੈਨੂੰ ਦੋ ਅੱਖਾਂ ਮਿਲੀਆਂ ਨੇ, ਕਿਸੇ ਗੋਰੇ ਅੰਗਰੇਜ਼ ਦੀਆਂ ਨੇ, ਕੈਨੇਡੀਅਨ ਅੰਗਰੇਜ਼ ਦੀਆਂ ਨੇ। ਇਹ ਉਹ ਅੱਖਾਂ ਨੇ ਨੀਲੀਆਂ ਨੇ, ਮੇਰੀਆਂ ਅੱਖਾਂ ਕਾਲੀਆਂ ਸਨ, ਤੋ ਨੀਲੀਆਂ ਅੱਖਾਂ ਨਾਲ ਚਿਹਰਾ ਕੁਝ ਹੋਰ ਹੋ ਗਿਆ, ਹੋਰ ਦਿਸੇ, ਅੱਖਾਂ ਮੈਂ ਉਹਨਾਂ ਦੀਆਂ ਕਾਲੀਆਂ ਦੇਖੀਆਂ ਸਨ। ਤੇ ਮੈਨੂੰ ਕਹਿਣ ਲੱਗੇ, ਦਿਲ ਤੇ ਮੇਰਾ ਹੈ, ਦਿਮਾਗ ਤੇ ਮੇਰਾ ਹੈ, ਪਰ ਮੈਂ ਤੁਹਾਨੂੰ ਦੇਖਦਾ ਪਿਆ, ਅੱਖਾਂ ਮੇਰੀਆਂ ਨਹੀਂ ਨੇ, ਇੱਕ ਕੈਨੇਡੀਅਨ ਅੰਗਰੇਜ਼ ਦੀਆਂ ਅੱਖਾਂ ਨੇ, ਗੋਰੇ ਦੀ ਅੱਖਾਂ ਨੇ। ਸਾਇੰਸ ਦਾ ਕਮਾਲ, ਅੱਖਾਂ ਕਿਸੇ ਦੀਆਂ ਨੇ, ਲਗਾਈਆਂ ਕਿਸੇ ਨੂੰ ਗਈਆਂ। ਭਾਈ ਗੁਰਮੁਖ ਸਿੰਘ ਦੀਵਾਨਾ ਕਾਫੀ ਲੰਬੇ ਸਮੇਂ ਤੱਕ ਉੱਥੇ ਹੈੱਡ ਗ੍ਰੰਥੀ ਦੀ ਸੇਵਾ ਕਰਦੇ ਰਹੇ। ਕਿਡਨੀ ਕਿਸੇ ਦੀ ਹੈ, ਲਗਾਈ ਕਿਸੇ ਨੂੰ ਗਈ ਹੈ, ਖੂਨ ਕਿਸੇ ਦਾ ਹੈ, ਪਾਇਆ ਕਿਸੇ ਦੇ ਅੰਦਰ ਗਿਆ। ਸਾਇੰਸ ਅੱਜ ਸਫਲ ਹੋਈ ਹੈ, ਇੱਕ ਸਰੀਰ ਦੇ ਅੰਗ ਦੂਜੇ ਸਰੀਰ ਦੇ ਚ ਫਿੱਟ ਕਰਦੇ ਨੇ ਤੇ ਅਗਲਾ ਸਰੀਰ ਠੀਕ ਠਾਕ ਚੱਲੇ। ਮੈਂ ਐਸੇ ਮਰੀਜ਼ ਦੇਖੇ ਨੇ, ਕਿਡਨੀ ਕਿਸੇ ਦੀ ਲੱਗੀ ਹੋਈ ਹੈ, ਠੀਕ ਹੈ, ਜੀ ਰਹੇ, ਚੱਲ ਰਹੇ। ਅੱਖਾਂ ਕਿਸੇ ਦੀਆਂ ਨੇ, ਉਹਨਾਂ ਨਾਲ ਵੇਖ ਰਹੇ ਨੇ ਔਰ ਜਗਤ ਦੇ ਚੱਲ ਰਹੇ ਨੇ। ਸਾਇੰਸ ਅੱਜ ਸਫਲ ਹੋਈ ਹੈ, ਧਰਮ ਅਨੁਭਵੀ ਪੁਰਸ਼, ਅਵਤਾਰੀ ਪੁਰਸ਼ ਬੜੇ ਪੁਰਾਣੇ ਸਮੇਂ ਤੋਂ ਇੱਕ ਸਫਲਤਾ ਨੂੰ ਪ੍ਰਾਪਤ ਕਰ ਚੁੱਕੇ ਸਨ। ਜੋ ਜੋਤ ਉਹਨਾਂ ਦੇ ਅੰਦਰ ਉਤਰੀ ਸੀ ਉਹਨੂੰ ਕੱਢ ਕੇ ਦੂਸਰੇ ਚ ਪਾ ਦੇਣੇ। ਕਿਉਂ? ਦੇਖ ਲੈਣਾ, ਹੁਣ ਘਰ ਪੁਰਾਣਾ ਹੋ ਗਿਆ, ਸਰੀਰ ਪੁਰਾਣਾ ਹੋ ਗਿਆ, ਮਕਾਨ ਪੁਰਾਣਾ ਹੋ ਗਿਆ, ਟੈਡੇਰੀ ਹੋਵੇਗਾ, ਕਿਉਂਕਿ ਮਕਾਨ ਦੀ ਆਪਣੀ ਉਮਰ ਹੈ, 100 ਸਾਲ ਦੀ ਉਮਰ ਹੈ, 80 ਸਾਲ ਦੀ ਉਮਰ ਹੈ, 60 ਸਾਲ ਦੀ ਉਮਰ ਹੈ, ਮਕਾਨ ਦੀ ਉਮਰ ਹੈ। ਜੋਤ ਤੇ ਸਦੀਵੀ ਹੈ, ਜੋਤ ਤੇ ਅਮਰ ਹੈ। ਮਹੱਲਾ ਪਹਿਲਾ, ਮਹੱਲੇ ਦੇ ਅਰਥ ਮਕਾਨ ਨੇ, ਅਰਬੀ ਵਿੱਚ ਮਕਾਨ ਨੂੰ ਮਹੱਲਾ ਕਹਿੰਦੇ ਨੇ ਤੇ ਭਾਰਤ ਵਿੱਚ ਮਹੱਲੇ ਦਾ ਮਤਲਬ ਬਹੁਤ ਸਾਰੇ ਮਕਾਨਾਂ ਦਾ ਇਕੱਠ ਨਹੀਂ, ਇੱਕ ਵੱਡੇ ਮਕਾਨ ਨੂੰ ਮਹੱਲਾ ਕਹਿੰਦੇ ਨੇ, ਮਹੱਲ ਕਹਿੰਦੇ ਨੇ, ਅਰਬੀ ਦਾ ਲਫ਼ਜ਼ ਹੈ। ਮਹੱਲਾ ਪਹਿਲਾ, ਉਹ ਜੋਤ ਪਹਿਲੇ ਮਕਾਨ ਵਿੱਚ ਬੋਲੀ, ਫਿਰ ਉਹ ਜੋਤ ਗੁਰੂ ਤੇ ਮਕਾਨ ਦਾ ਨਾਂ ਨਾਨਕ। ਮਕਾਨ ਪੁਰਾਣਾ ਹੋ ਗਿਆ, ਦੇਖ ਲਿਆ ਗਿਆ, ਗਿਰ ਜਾਏਗਾ, ਰਹਿ ਜਾਏਗਾ। ਜੋਤ ਕੱਢ ਕੇ ਦੂਜੇ ਮਕਾਨ ਦੇ ਚ ਪਾ ਦਿੱਤੀ ਗਈ, ਉਸ ਜੋਤ ਦਾ ਨਾਂ ਲੈਣਾ ਸੀ, ਮਕਾਨ ਦਾ ਨਾਂ ਲੈਣਾ ਸੀ, ਉਸ ਘਰ ਦਾ ਨਾਂ, ਮਕਾਨ ਦਾ ਨਾਂ ਲੈਣਾ ਸੀ, ਜੋਤ ਤੇ ਗੁਰੂ। ਤੋ ਜਦ ਗੁਰੂ, ਉਹ ਜੋਤ ਗੁਰੂ ਹੈ, ਕੱਢ ਕੇ ਦੂਜੇ ਮਕਾਨ ਦੇ ਚ ਪਾ ਦਿੱਤੀ ਗਈ, ਤੋ ਲੈਣਾ ਲੈਣਾ ਨਹੀਂ ਗੁਰੂ ਅੰਗਦ, ਕਿਉਂਕਿ ਗੁਰੂ ਅੰਦਰ ਸਮਾ ਗਿਆ, ਜੋਤ ਅੰਦਰ ਸਮਾ ਗਈ। ਕੱਲ ਤੱਕ ਤੇ ਲੋਕੀ ਕਹਿੰਦੇ ਸਨ, ਅਮਰੂ ਨਿਥਾਵਾਂ ਹੈ, ਨਿਮਾਣਾ ਹੈ, ਜੋਤ ਅੰਦਰ ਪ੍ਰਵੇਸ਼ ਕਰ ਗਈ। ਘਰ ਬਦਲਦੀ ਰਹੀ ਹੈ ਜੋਤ, ਨਿਥਾਵਿਆਂ ਦੀ ਥਾਂ ਗੁਰੂ ਅਮਰਦਾਸ, ਨਿਮਾਣਿਆਂ ਦੇ ਮਾਣ ਗੁਰੂ ਅਮਰਦਾਸ। ਇਸ ਤਰ੍ਹਾਂ ਜੋਤ ਮਕਾਨ ਬਦਲਦੀ ਰਹੀ, ਘਰ ਬਦਲਦੀ ਰਹੀ, ਫਿਰ ਜੁਗੋ ਜੁਗ ਅਟਲ ਘਰ ਧੰਨ ਗੁਰੂ ਗ੍ਰੰਥ ਸਾਹਿਬ ਦੇ ਸਮਾ ਗਈ। ਇਹ ਰੈਵਰੀ ਕਰਨਗੇ, ਕਿਉਂਕਿ ਸਰੀਰ ਦਾ ਮਕਾਨ ਹਰ ਜਗ੍ਹਾ ਨਹੀਂ ਹੋ ਸਕਦਾ, ਹਰ ਜਗ੍ਹਾ ਨਹੀਂ ਹੋ ਸਕਦਾ। ਗ੍ਰੰਥ ਦਾ ਮਕਾਨ ਹਰ ਜਗ੍ਹਾ ਹੋ ਸਕਦਾ, ਹਰ ਜਗ੍ਹਾ ਹੋ ਸਕਦਾ, ਸਰੀਰ ਦਾ ਮਕਾਨ ਹਰ ਜਗ੍ਹਾ ਨਹੀਂ ਹੋ ਸਕਦਾ। ਦੂਸਰੀ ਤਰਕ ਵੀ ਮੈਂ ਤੁਹਾਡੇ ਸਾਹਮਣੇ ਰੱਖਦੇ ਹਾਂ, ਸਮਾ ਆਉਣ ਲੱਗਾ, ਨਿਰੰਕਾਰੀ ਤੇ ਰਾਧਾ ਸਵਾਮੀਆਂ ਦੀ। ਉਹ ਮੈਨੂੰ ਕਹਿਣ ਲੱਗੇ, ਹਜ਼ਾਰਾਂ ਸਾਲ ਤੋਂ ਜੈਨ, ਬੌਧ ਤੇ ਸਨਾਤਨੀ ਪੱਥਰ ਦੀ ਪੂਜਾ ਕਰਦੇ ਰਹੇ, ਸਿੱਖ ਕਾਗਜ਼ ਦੀ ਪੂਜਾ ਕਰਦੇ ਨੇ, ਕਾਗਜ਼ ਦੀ ਪੂਜਾ ਕਰਦੇ ਨੇ। ਕੋਈ ਨਵੀਂ ਖੇਡ ਤਾਂ ਨਾ ਹੋਈ, ਜਾਗਤ ਜੋਤ ਜਪੈ ਨੇ ਸਬਾਸਰੇ ਕਿੱਥੇ ਹੋ ਗਏ, ਇਹ ਗੱਲ ਕਿੱਥੇ ਗਈ? ਮੈਨੂੰ ਕਹਿਣ ਲੱਗੇ ਪੱਥਰ ਤੇ ਕਾਗਜ਼ ਤੁਸੀਂ ਸਪਸ਼ਟ ਕਰ ਸਕਦੇ ਹੋ, ਕਾਗਜ਼ ਚੇਤਨ ਹੈ ਤੇ ਪੱਥਰ ਜੜ ਹੈ, ਜੇ ਪੱਥਰ ਜੜ ਹੈ ਤਾਂ ਕਾਗਜ਼ ਵੀ ਜੜ ਹੈ, ਫਿਰ ਜੜ ਗੁਰੂ ਹੈ ਕਾਗਜ਼ ਗੁਰੂ ਹੈ, ਉਹ ਪੱਥਰ ਨੂੰ ਪੂਜਦੇ ਰਹੇ ਤੁਸੀਂ ਕਾਗਜ਼ ਨੂੰ ਪੂਜਦੇ। ਭਗਤ ਰਵਿਦਾਸ ਜੀ ਦਾ ਇੱਕ ਬੋਲ ਉਸ ਜ਼ਮਾਨੇ 'ਚ ਮੈਂ ਉਹਨਾਂ ਦੇ ਸਾਹਮਣੇ ਰੱਖਿਆ ਸੀ, ਜਿਸ ਤੋਂ ਬਾਅਦ ਉਹਨਾਂ ਨੇ ਫਿਰ ਇਹ ਕਿਤਾਬ ਜੋ ਲਿਖੀ ਤੇ ਥਾਂ ਥਾਂ ਤੇ ਵੰਡੀ। ਭਗਤ ਜੀ ਦਾ ਬੋਲ, ਤਰ ਤਾਰ ਅਪਵਿੱਤਰ ਕਰ ਮਾਨੀਏ ਰੇ ਜੈਸੇ ਕਾਗਰਾ ਕਰਤ ਵਿਚਾਰੰ। ਕਾਗਜ਼ ਦੀ ਵਿਚਾਰ ਕਰੋ, ਕਾਗਜ਼ ਕੋਈ ਪੂਜਨੀਕ ਨਹੀਂ ਹੈ, ਕੋਈ ਮਹਾਨ ਨਹੀਂ ਹੈ, ਕੋਈ ਉੱਤਮ ਨਹੀਂ ਹੈ। ਪੁਰਾਣੇ ਜ਼ਮਾਨੇ 'ਚ ਬਣਦਾ ਸੀ ਤਾੜੀ ਦੇ ਬੁਰਾਦੇ 'ਚ, ਅੱਜ ਕੱਲ੍ਹ ਬਾਂਸ ਤੋਂ ਬਣਦਾ, ਲੱਕੜਾਂ ਤੋਂ ਬਣਦਾ, ਗਾਸ ਤੋਂ ਬਣਦਾ। ਉਸ ਜ਼ਮਾਨੇ 'ਚ ਤਾੜੀ ਤੋਂ ਬਣਦਾ ਸੀ ਤੇ ਤਾੜੀ ਦਾ ਦਰਖਤ ਖਜੂਰ ਜੈਸਾ ਆਉਂਦਾ, ਉਹਦੇ 'ਚ ਇੱਕ ਰਸ ਨਿਕਲਦਾ, ਉਹਦੇ 'ਚ ਸ਼ਰਾਬ ਵਰਗਾ ਨਸ਼ਾ। ਤਾੜੀ ਦੇ ਠੇਕੇ ਨੇ ਬੰਗਾਲ ਦੇ 'ਚ, ਬਿਹਾਰ ਦੇ 'ਚ, ਆਸਾਮ ਦੇ 'ਚ ਔਰ ਯੂਪੀ ਦੇ 'ਚ ਤਾੜੀ ਵਿਕਦੀ ਹੈ। ਜਿਵੇਂ ਠੇਕਿਆਂ 'ਤੇ ਉੱਥੇ ਸ਼ਰਾਬ ਵਿਕਦੀ ਹੈ, ਭਾਰਤ ਦੇ 'ਚ ਇਸ ਤਰ੍ਹਾਂ ਤਾੜੀ ਵਿਕਦੀ, ਤਾੜੀ 'ਚ ਨਸ਼ਾ। ਇਹ ਦਰਖਤ ਖਜੂਰ ਜੈਸਾ ਹੁੰਦਾ, ਪੱਛ ਲਾ ਕੇ ਨਾਲ ਭਾਂਡਾ ਬੰਨ ਦਿੰਦੇ ਨੇ, ਬੂੰਦ ਬੂੰਦ ਤਾੜੀ ਨਿਕਲਦੀ ਰਹਿੰਦੀ ਹੈ, ਔਰ ਜੈਸੇ ਭਾਂਡਾ ਭਰ ਜਾਂਦਾ ਹੈ ਉਹ ਉਤਾਰ ਕੇ ਦੂਜਾ ਲਾ ਦਿੰਦੇ ਨੇ। ਉਸ ਰਸ ਦੇ 'ਚ ਨਸ਼ਾ ਹੁੰਦਾ, ਮਿਠਾਸ ਉਸ ਦਰਖਤ ਵਿੱਚ ਇਤਨੀ ਜ਼ਿਆਦਾ ਆਉਂਦੀ ਹੈ, ਤਰੱਕ ਕੇ ਆਪਣੇ ਆਪ ਸ਼ਰਾਬ ਬਣ ਜਾਂਦੀ ਹੈ, ਨਸ਼ਾ ਬਣ ਜਾਂਦੀ ਹੈ। ਸ਼ਾਸਤਰਕਾਰ ਇਸ ਦਰਖਤ ਨੂੰ ਅਪਵਿੱਤਰ ਮੰਨਦੇ ਨੇ, ਰਵਿਦਾਸ ਨੇ ਉਸਦਾ ਜ਼ਿਕਰ ਕੀਤਾ। ਤਰ ਤਾਰ ਅਪਵਿੱਤਰ ਕਰ ਮਾਨੀਏ ਰੇ, ਪਹਿਲੀ ਕਰਤਾਰਪੁਰ ਸਾਹਿਬ ਦੀ ਬੀੜ ਜੋ ਭਾਈ ਗੁਰਦਾਸ ਜੀ ਨੇ ਲਿਖੀ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਲਿਖਾਈ, ਉਹ ਤਾੜੀ ਦੇ ਦਰਖਤ ਦੇ ਬਣੇ ਹੋਏ ਕਾਗਜ਼ ਦੀ, ਹੱਥ ਨਾਲ ਜੋ ਕਾਗਜ਼ ਬਣੇ ਆ, ਚਾਰ ਪੰਜ ਬੰਦੇ ਮਿਲ ਕੇ ਹੀ ਪ੍ਰਕਾਸ਼ ਕਰ ਸਕਦੇ ਨੇ, ਇਕੱਲਾ ਬੰਦਾ ਨਹੀਂ, ਕਾਫੀ ਵਜ਼ਨ ਹੈ, ਅੰਦਾਜ਼ਨ 150 ਕਿਲੋ ਤੇ ਉਸਦਾ ਵਜ਼ਨ ਹੈ, ਕਿਸ ਤਰ੍ਹਾਂ ਕੋਈ ਪ੍ਰਕਾਸ਼ ਕਰੇਗਾ, ਇਕੱਲਾ ਨਹੀਂ ਕਰ ਸਕਦਾ, ਇੱਕ ਇੱਕ ਪੱਤਰੇ ਦਾ ਕਾਫੀ ਵਜ਼ਨ ਹੈ। ਹੁਣ ਚੂੰਕਿ ਬਿਰਧ ਹੋ ਗਈ ਹੈ, ਹੱਥ ਲਾਉਂਦਿਆਂ ਬੁਰਦੇ ਵੀ ਨੇ ਪੱਤਰੇ, ਤਰ ਤਾਰ ਅਪਵਿੱਤਰ ਕਰ ਮਾਨੀਏ ਰੇ ਜੈਸੇ ਕਾਗਰਾ ਕਰਤ ਵਿਚਾਰੰ। ਤਾੜੀ ਦਾ ਦਰਖਤ ਅਪਵਿੱਤਰ ਹੈ ਤੇ ਪ੍ਰਾਚੀਨ ਜ਼ਮਾਨੇ 'ਚ ਬਣਦਾ ਸੀ ਕਾਗਜ਼ ਤਾੜੀ ਦੇ ਦਰਖਤ ਤੋਂ, ਤੋ ਜਦ ਤਾੜੀ ਦਾ ਦਰਖਤ ਅਪਵਿੱਤਰ ਹੈ ਤੇ ਕਾਗਜ਼ ਕਿੱਥੋਂ ਪਵਿੱਤਰ ਹੋ ਗਿਆ, ਅਪਵਿੱਤਰ ਹੈ। ਅੱਜ ਕੱਲ੍ਹ ਬਾਂਸ ਤੋਂ ਬਣਦਾ ਹੈ, ਘਾਸ ਤੋਂ ਬਣਦਾ ਹੈ, ਲੱਕੜਾਂ ਤੋਂ ਬਣਦਾ, ਇਹ ਵੀ ਕੋਈ ਪੂਜਨੀਕ ਨਹੀਂ। ਪਰ ਅੱਗੇ ਰਵਿਦਾਸ ਕਹਿੰਦੇ ਨੇ, ਭਗਤ ਭਾਗਵਤ ਲਿਖੀਏ ਤੈਂ ਉਪਰ ਪੂਜੀਏ ਕਰ ਨਮਸਕਾਰ। ਜਦ ਭਗਵਤ ਦਾ ਨਾਮ ਉਸ ਅਪਵਿੱਤਰ ਕਾਗਜ਼ ਤੇ ਲਿਖ ਦਿੱਤਾ ਜਾਂਦਾ ਹੈ, ਰਵਿਦਾਸ ਕਹਿੰਦੇ ਨੇ ਸਿਰ ਝੁਕ ਜਾਂਦਾ ਹੈ, ਕਾਗਜ਼ ਨੂੰ ਕੌਣ ਮੱਥਾ ਟੇਕਦਾ ਹੈ, ਪ੍ਰਭੂ ਦੇ ਨਾਮ ਨੂੰ ਮੱਥਾ ਟੇਕਿਆ ਜਾ ਰਿਹਾ ਹੈ। ਰਵਿਦਾਸ, ਮੈਂ ਕਿਹਾ ਤੁਹਾਨੂੰ ਕਿਸਨੇ ਕਹਿ ਦਿੱਤਾ ਸੀ ਕਾਗਜ਼ ਦੀ ਪੂਜਾ ਕਰਦੇ ਹਾਂ, ਅਖਬਾਰ ਪੜ੍ਹਦੇ ਹਾਂ, ਪਰੇ ਸੁੱਟ ਦਿੰਦੇ ਹਾਂ, ਕਾਗਜ਼ ਪੈਰਾਂ ਥੱਲੇ ਰੁਲਦਾ ਫਿਰਦਾ ਹੈ, ਤੁਹਾਨੂੰ ਮੈਂ ਕਿਸ ਨੇ ਕਿਹਾ ਸੀ ਕਾਗਜ਼ ਦੇ ਪੁਜਾਰੀ ਆ। 1430 ਸਫ਼ੇ ਦੀ ਬੀੜ ਹੋਵੇ, ਅੱਖਰ ਇੱਕ ਵੀ ਨਾ ਲਿਖਿਆ ਜਾਵੇ, ਭਾਵੇਂ ਸੋਨੇ ਦੀ ਪਾਲਕੀ 'ਚ ਪ੍ਰਕਾਸ਼ ਹੋਵੇ, ਸਿੱਖ ਸਜਦਾ ਨਹੀਂ ਕਰੇਗਾ, ਮੱਥਾ ਨਹੀਂ ਟੇਕੇਗਾ। ਤੁਹਾਨੂੰ ਮੈਂ ਕਿਹਾ ਕਿਸ ਨੇ ਕਹਿ ਦਿੱਤਾ ਹੈ ਕਿ ਸਿੱਖ ਕਾਗਜ਼ ਦਾ ਪੁਜਾਰੀ ਹੈ, ਸਿੱਖ ਉਸ ਜੋਤ ਦਾ ਪੁਜਾਰੀ ਹੈ ਜੋ ਅੱਖਰਾਂ ਦੇ ਵਿੱਚ ਹੈ। ਜੈਸੇ ਸਰੀਰ ਨੂੰ ਤੇ ਸਾਰੇ ਵੇਖ ਲੈਂਦੇ ਨੇ, ਮਨ ਨੂੰ ਮਨੁੱਖ ਖੁਦ ਮਹਿਸੂਸ ਕਰ ਲੈਂਦਾ ਹੈ, ਆਤਮਾ ਤੇ ਕੋਈ ਕੋਈ ਮਹਿਸੂਸ ਕਰਦਾ ਹੈ ਨਾ, ਤਨ ਮਾਂ ਹੈ, ਮਨ ਪਿਤਾ ਹੈ, ਆਤਮਾ ਤੇ ਗੁਰੂ ਹੈ, ਇਹ ਤੇ ਕੋਈ ਕੋਈ ਮਹਿਸੂਸ ਕਰਦਾ ਹੈ, ਜਣੇ ਖਣੇ ਦਾ ਕੰਮ ਨਹੀਂ ਹੈ। ਰੁਮਾਲੇ ਸਾਰੇ ਵੇਖ ਲੈਂਦੇ ਨੇ, ਪਾਲਕੀ ਸਾਰੇ ਵੇਖ ਲੈਂਦੇ ਨੇ, ਔਰ ਇਹ ਵੀ ਉਹਨਾਂ ਦੀ ਤਰਕ ਸੀ, ਇਹ ਤੁਹਾਡਾ ਗੁਰੂ ਹੈ, ਬਾਜ਼ਾਰ ਮਾਈ ਸੇਵਾ 150, 500, 400 'ਚ ਵਿਕਦਾ ਹੈ,